ਦੋਸਤੋ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਮੈਂ ਅਮਰੀਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਗਿਆ ਜੀ। ਸਭ ਤੋਂ ਪਹਿਲਾਂ ਨੱਚਦਾ ਪੰਜਾਬ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਣੀਆਂ ਨੂੰ, ਧੀਆਂ ਤਿਆਣੀਆਂ ਨੂੰ, ਬਜ਼ੁਰਗਾਂ ਨੂੰ ਤੇ ਖਾਸ ਕਰ ਬੱਚਿਆਂ ਨੂੰ ਵੀ ਜੀ ਆਖਦੇ ਜੀ ਇਸ ਪ੍ਰੋਗਰਾਮ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਜਿਵੇਂ ਕਿ ਜ਼ਿਕਰ ਹੁੰਦਾ ਹੈ, ਪਾਲੀ ਰਾਏਪੁਰ ਪੰਜਾਬ ਤੋਂ ਤਾਜ਼ਾ ਰਿਪੋਰਟ ਜਿਹੜੀ ਉਹ ਸਾਡੇ ਲਈ ਭੇਜਦੇ ਨੇ, ਉਹਨਾਂ ਤੋਂ ਪੰਜਾਬ ਦੀ ਤਾਜ਼ਾ ਰਿਪੋਰਟ ਸੁਣਾਂਗੇ ਤੇ ਨਾਲ ਨਾਲ ਇੱਕ ਮਹਾਨ ਸ਼ਖਸੀਅਤ ਅੱਜ ਸਟੂਡੀਓ ਦੇ ਵਿੱਚ ਹਾਜ਼ਰ ਹੋਣਗੇ ਔਰ ਉਹਨਾਂ ਦੇ ਨਾਲ ਰੂਬਰੂ ਹੋਵਾਂਗੇ, ਕੁਛ ਜਾਣੂ ਹੋਵਾਂਗੇ ਇਤਿਹਾਸ ਤੋਂ, ਕਬੱਡੀ ਤੋਂ ਤੇ ਨਾਲ ਨਾਲ ਸਾਡੇ ਵਿਰਸੇ ਤੋਂ ਜਾਣੂ ਹੋਵਾਂਗੇ। ਸੋ ਉਹਨਾਂ ਦੇ ਨਾਲ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਥੋੜ੍ਹੇ ਸਮੇਂ ਤੋਂ ਬਾਅਦ। ਲੇਕਿਨ ਫਿਲਹਾਲ ਪੰਜਾਬ ਚੱਲਦੇ ਹਾਂ, ਪੰਜਾਬ ਤੋਂ ਪਾਲੀ ਰਾਏਪੁਰ ਜਿਹੜੇ ਨੇ ਉਹ ਹਮੇਸ਼ਾ ਸਾਥ ਦਿੰਦੇ ਨੇ ਜੀ, ਸਵੇਰੇ ਸਾਰੀਆਂ ਖਬਰਾਂ ਇਕੱਠੀਆਂ ਕਰਕੇ ਤੁਹਾਡੀ ਝੋਲੀ ਪਾਉਂਦੇ ਨੇ। ਸੋ ਸੁਣਦੇ ਹਾਂ ਪਾਲੀ ਰਾਏਪੁਰ ਹੁਣਾਂ ਤੋਂ ਖਾਸ ਪੰਜਾਬ ਦੀ ਤਾਜ਼ਾ ਰਿਪੋਰਟ।
ਸਤਿ ਸ਼੍ਰੀ ਅਕਾਲ ਦੋਸਤੋ, ਨੱਚਦਾ ਪੰਜਾਬ ਰੇਡੀਓ ਦੇ ਸਰੋਤਿਆਂ ਨੂੰ ਤੇ ਮੈਂ ਹਾਂ ਪੰਜਾਬ ਤੋਂ ਪਾਲੀ ਰਾਏਪੁਰ। 8 ਮਈ ਦਿਨ ਮੰਗਲਵਾਰ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਪੰਜਾਬ ਸਰਕਾਰ ਵੱਲੋਂ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਦੇ ਵਿਵਾਦ ਤੇ 6 ਮੈਂਬਰੀ ਕਮੇਟੀ ਕਾਇਮ। ਪੰਜਾਬ ਤੇ ਹਾਲੇ ਵੀ ਮੰਡਰਾ ਰਿਹਾ ਹੈ ਤੇਜ਼ ਹਨੇਰੀ ਦਾ ਖਤਰਾ, ਕਿਸੇ ਵੇਲੇ ਵੀ ਵਿਗੜ ਸਕਦਾ ਹੈ ਪੰਜਾਬ ਦੇ ਮੌਸਮ ਦਾ ਮਿਜ਼ਾਜ। ਸੁਖਬੀਰ ਬਾਦਲ ਦੇ ਵੱਲੋਂ ਕਾਂਗਰਸ ਸਰਕਾਰ ਤੇ ਪੰਜਾਬ ਦੇ ਇਤਿਹਾਸ ਨਾਲ ਛੇੜਛਾੜ ਕਰਨ ਦਾ ਦੋਸ਼, ਸਰਕਾਰ ਨੂੰ ਗਲਤੀ ਮੰਨ ਕੇ ਪਾਠ ਪੁਸਤਕਾਂ ਵਿੱਚ ਸੁਧਾਰ ਕਰਨ ਦਾ ਦਿੱਤਾ ਗਿਆ ਮਸ਼ਵਰਾ। ਕਠੂਆ ਜਬਰ ਜਨਾਹ ਮਾਮਲਾ ਪਠਾਨਕੋਟ ਤਬਦੀਲ, ਸੁਪਰੀਮ ਕੋਰਟ ਵੱਲੋਂ ਰੋਜ਼ਾਨਾ ਟਰਾਇਲ ਦੇ ਦਿੱਤੇ ਗਏ ਨੇ ਹੁਕਮ। ਸੁਨੀਲ ਜਾਖੜ ਵੱਲੋਂ RSS ਨੂੰ ਸਿੱਖ ਵਿਰੋਧੀ ਕਰਾਰ, ਕਿਹਾ ਬਹਿਬਲ ਗੋਲੀਕਾਂਡ ਨੂੰ ਕੀਤਾ ਜਾਵੇਗਾ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਦਰਜ। ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਸ਼ੁਰੂ, ਵੋਟਾਂ 13 ਜੁਲਾਈ ਨੂੰ। ਤੇ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ਔਰ IPL ਦੇ ਵਿੱਚ ਸਨਰਾਈਜ਼ ਹੈਦਰਾਬਾਦ ਦੇ ਵੱਲੋਂ ਰਾਇਲ ਬੰਗਲੌਰ ਨੂੰ ਕਰਾਰੀ ਹਾਰ। ਤੇ ਹੁਣ ਖਬਰਾਂ ਦਾ ਵਿਸਤਾਰ। ਪੰਜਾਬ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਇਤਿਹਾਸ ਦੀਆਂ ਵਿਵਾਦ ਚ ਘਿਰੀਆਂ ਪੁਸਤਕਾਂ ਦੀ ਨਜ਼ਰਸਾਨੀ ਕਰਨ ਦੇ ਲਈ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਪੱਕੇ ਤੌਰ ਤੇ ਭਵਿੱਖ ਦੇ ਵਿੱਚ ਇਤਿਹਾਸ ਦੀਆਂ ਸਾਰੀਆਂ ਪਾਠ ਪੁਸਤਕਾਂ ਦੀ ਘੋਖ ਕਰਿਆ ਕਰੇਗੀ। ਜਿੱਥੇ ਕਮੇਟੀ ਸਾਲ 2014 ਵਿੱਚ ਉਸ ਵੇਲੇ ਦੀ ਕਮੇਟੀ ਵੱਲੋਂ ਇਤਿਹਾਸ ਦੇ ਸਿਲੇਬਸ ਵਿੱਚ ਤਬਦੀਲੀਆਂ ਕਰਨ ਦੀਆਂ ਸਿਫਾਰਿਸ਼ਾਂ ਦੀ ਪੜਤਾਲ ਕਰੇਗੀ, ਉੱਥੇ ਹੁਣ ਬੋਰਡ ਵੱਲੋਂ ਛਾਪੀ ਗਈ 12ਵੀਂ ਦੀ ਜਮਾਤ ਦੀ ਇਤਿਹਾਸ ਦੀ ਪਾਠ ਪੁਸਤਕ ਵਿਚਲੀਆਂ ਖਾਮੀਆਂ ਨੂੰ ਵੀ ਜਾਂਚੇਗੀ। ਕਮੇਟੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਦੇ ਮੌਜੂਦਾ ਤੇ ਰਿਟਾਇਰ ਵਾਈਸ ਚਾਂਸਲਰ ਅਤੇ ਪ੍ਰੋਫੈਸਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰਮੁੱਖ ਇਤਿਹਾਸਕਾਰ ਪ੍ਰੋਫੈਸਰ ਕਿਰਪਾਲ ਸਿੰਘ ਨੂੰ ਕਮੇਟੀ ਦਾ ਮੁਖੀ ਥਾਪਿਆ ਗਿਆ ਹੈ। ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸਰਕਾਰ ਨੇ ਇਤਿਹਾਸਕ ਕਿਤਾਬਾਂ ਦੇ ਸਿਆਸੀਕਰਨ ਨੂੰ ਰੋਕਣ ਦੇ ਲਈ ਇਹ ਸਥਾਈ ਕਮੇਟੀ ਬਣਾਈ ਹੈ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਨੂੰ 10 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਹੈ ਕਿ ਅਗਰ ਪੁਰਾਣਾ ਸਿਲੇਬਸ ਬਹਾਲ ਨਹੀਂ ਕੀਤਾ ਗਿਆ ਤਾਂ 19 ਮਈ ਨੂੰ ਸਿੱਖ ਜਥੇਬੰਦੀਆਂ ਦੀ ਮੀਟਿੰਗ ਸੱਦ ਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕ ਦਿੱਤੀ ਜਾਵੇਗੀ। ਮੌਸਮ ਵਿਭਾਗ ਦੀ ਕੀਤੀ ਗਈ ਭਵਿੱਖਬਾਣੀ ਦੇ ਅਨੁਸਾਰ ਸੋਮਵਾਰ ਤੋਂ ਪੰਜਾਬ ਚ ਮੌਸਮ ਨੇ ਆਪਣਾ ਮਿਜ਼ਾਜ਼ ਬਦਲ ਲਿਆ ਹੈ। ਕੱਲ੍ਹ ਸਵੇਰੇ ਕਈ ਜ਼ਿਲ੍ਹਿਆਂ ਚ ਤੇਜ਼ ਹਵਾਵਾਂ ਦੇ ਨਾਲ ਨਾਲ ਬਾਰਿਸ਼ ਵੀ ਹੋਈ ਹੈ ਪਰ ਹਨੇਰੀ ਨਹੀਂ ਚੱਲੀ। ਪਰ ਮੌਸਮ ਵਿਭਾਗ ਅਨੁਸਾਰ ਅਗਲੇ 2 ਦਿਨਾਂ ਦੌਰਾਨ ਕਦੇ ਵੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਨ ਜੀਵਨ ਠੱਪ ਕਰਨ ਵਾਲੀ ਹਨੇਰੀ ਆ ਸਕਦੀ ਹੈ। ਖੇਤੀਬਾੜੀ ਵਿਗਿਆਨੀ KK ਗਿੱਲ ਦੇ ਅਨੁਸਾਰ 9 ਮਈ ਤੱਕ ਹਨੇਰੀ ਤੇ ਝੱਖੜ ਦਾ ਖਤਰਾ ਬਣਿਆ ਰਹੇਗਾ। ਸੋਸ਼ਲ ਮੀਡੀਆ ਤੇ ਚੱਲ ਰਹੀਆਂ ਅਫਵਾਹਾਂ ਦੇ ਦਰਮਿਆਨ ਮੌਸਮ ਮਾਹਿਰਾਂ ਨੇ ਮੰਗਲਵਾਰ ਨੂੰ ਆਉਣ ਵਾਲੀ ਬਾਰਿਸ਼ ਤੇ ਹਨੇਰੀ ਨੂੰ ਆਮ ਕਰਾਰ ਦਿੱਤਾ ਹੈ। ਦਿੱਲੀ ਸਰਕਾਰ ਨੇ ਹਨੇਰੀ ਝੱਖੜ ਦੇ ਚੱਲਣ ਦੀ ਸੰਭਾਵਨਾ ਕਾਰਨ ਮੰਗਲਵਾਰ ਨੂੰ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ, ਜਦੋਂ ਕਿ ਹਰਿਆਣਾ ਨੇ 7 ਤੇ 8 ਮਈ ਨੂੰ ਪਹਿਲਾਂ ਹੀ ਸਕੂਲ ਬੰਦ ਕੀਤੇ ਹੋਏ ਨੇ। ਕੱਲ੍ਹ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੇ ਰਾਜਸਥਾਨ ਦੇ ਬੀਕਾਨੇਰ, ਗੰਗਾਨਗਰ, ਬਾੜਮੇਰ ਤੇ ਜੈਸਲਮੇਰ ਜ਼ਿਲ੍ਹਿਆਂ ਚ ਰੇਤ ਦੇ ਗੁਬਾਰ ਨੇ ਦਿਨੇ ਹੀ ਹਨੇਰਾ ਕਰ ਦਿੱਤਾ। ਪੰਜਾਬ ਦੇ ਸਿੱਖਿਆ ਮੰਤਰੀ OP ਸੋਨੀ ਨੇ ਵੱਖ ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਕੂਲਾਂ ਦੇ ਵਿਚ ਸਥਿਤੀ ਦੇ ਅਨੁਸਾਰ ਛੁੱਟੀ ਕਰਨ ਦੇ ਅਧਿਕਾਰ ਪਹਿਲਾਂ ਹੀ ਦੇ ਦਿੱਤੇ ਨੇ। ਕੱਲ੍ਹ ਮੋਹਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਤੇ ਪੰਜਾਬ ਦੇ ਇਤਿਹਾਸ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ ਹੈ। ਉਹ ਮੋਹਾਲੀ ਵਿਖੇ ਲੋਕ ਸਭਾ ਮੈਂਬਰ ਚੰਦੂ ਮਾਜਰੇ ਵੱਲੋਂ ਆਪਣੇ 4 ਸਾਲਾਂ ਦੀਆਂ ਕੀਤੀਆਂ ਪ੍ਰਾਪਤੀਆਂ ਨੂੰ ਦੱਸਣ ਦੇ ਲਈ ਕੀਤੇ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਵਿਚ ਪਹੁੰਚੇ ਹੋਏ ਸਨ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਹਕੂਮਤ ਦਾ ਪੰਜਾਬ ਪ੍ਰਤੀ ਬਿਲਕੁਲ ਵੀ ਮੋਹ ਨਹੀਂ ਹੈ, ਸਗੋਂ ਕੈਪਟਨ ਸਰਕਾਰ ਗੁਰੂਆਂ, ਪੀਰਾਂ ਤੇ ਯੋਧਿਆਂ ਦੇ ਇਤਿਹਾਸ ਨੂੰ ਪਾਠ ਪੁਸਤਕਾਂ ਦੇ ਵਿੱਚੋਂ ਮਿਟਾਉਣ ਤੇ ਤੁਲੀ ਹੋਈ ਹੈ, ਜਿਸ ਦਾ ਪ੍ਰਤੱਖ ਸਬੂਤ 12ਵੀਂ ਜਮਾਤ ਦੀ ਇਤਿਹਾਸ ਦੀ ਪਾਠ ਪੁਸਤਕ 'ਚ ਕੀਤੇ ਗਏ ਵੱਡੇ ਫੇਰਬਦਲ ਤੋਂ ਮਿਲਦਾ ਹੈ। ਉਹਨਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਨੇ ਇਤਿਹਾਸ ਦੀ ਕਿਤਾਬ 'ਚੋਂ ਪੰਜਾਬ ਦੇ ਇਤਿਹਾਸ ਨੂੰ ਖਤਮ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਠੂਆ ਵਿੱਚ ਵਾਪਰੇ 8 ਸਾਲਾ ਬੱਚੀ ਨਾਲ ਸਮੂਹਿਕ ਜਬਰ ਜਨਾਹ ਮਾਮਲੇ ਦੀ ਸੁਣਵਾਈ ਨੂੰ ਸੂਬੇ ਤੋਂ ਬਾਹਰ ਪਠਾਨਕੋਟ ਵਿਖੇ ਤਬਦੀਲ ਕਰ ਦਿੱਤਾ ਹੈ। ਅਦਾਲਤ ਨੇ ਮਾਮਲੇ ਦੇ ਟਰਾਇਲ ਤੇ ਲੱਗੀ ਰੋਕ ਨੂੰ ਹਟਾਉਂਦਿਆਂ ਪਠਾਨਕੋਟ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੂੰ ਇਸ ਮਾਮਲੇ ਤੇ ਫੌਰੀ ਨਿਪਟਾਰੇ ਲਈ ਹੁਕਮ ਦਿੱਤੇ ਨੇ। ਸੁਪਰੀਮ ਕੋਰਟ ਵੱਲੋਂ ਸੋਮਵਾਰ ਨੂੰ ਇਸ ਮੁੱਦੇ ਤੇ ਡੇਢ ਘੰਟੇ ਤੱਕ ਪੱਖ ਨੂੰ ਸੁਣਨ ਉਪਰੰਤ ਕੇਸ ਨੂੰ ਪਠਾਨਕੋਟ ਵਿਖੇ ਤਬਦੀਲ ਕਰਨ ਦੇ ਹੁਕਮ ਦਿੱਤੇ। ਬਹਿਸ ਦੌਰਾਨ ਸੂਬਾ ਸਰਕਾਰ ਨੇ ਸੂਬੇ ਤੋਂ ਬਾਹਰ ਕੇਸ ਤਬਦੀਲ ਕਰਨ ਦਾ ਵਿਰੋਧ ਕਰਦਿਆਂ ਜ਼ਿਲ੍ਹੇ ਜੰਮੂ, ਸਾਂਬਾ, ਉਧਮਪੁਰ ਤੇ ਰਾਮਬਨ ਵਿਖੇ ਕੇਸ ਨੂੰ ਤਬਦੀਲ ਕਰਨ ਦਾ ਸੁਝਾਅ ਦਿੱਤਾ ਗਿਆ, ਪਰ ਮਾਨਯੋਗ ਅਦਾਲਤ ਵੱਲੋਂ ਕੇਸ ਨੂੰ ਪਠਾਨਕੋਟ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ RSS ਨੂੰ ਸਿੱਖ ਵਿਰੋਧੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਖੁਦ ਨੂੰ ਸਿੱਖ ਹਿਤੈਸ਼ੀ ਦੱਸਣ ਵਾਲਾ ਅਕਾਲੀ ਦਲ ਸਪਸ਼ਟ ਕਰੇ ਕਿ ਉਹ RSS ਦੇ ਨਾਲ ਮਿਲ ਕੇ ਸੱਤਾ ਦਾ ਨਿੱਘ ਕਿਉਂ ਮਾਣ ਰਹੇ ਨੇ। ਅਕਾਲੀ ਦਲ ਤੇ ਹਮਲੇ ਕਰਦਿਆਂ ਜਾਖੜ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੌਰਾਨ ਵਾਪਰੇ ਬਹਿਬਲ ਗੋਲੀਕਾਂਡ ਨੂੰ ਆਉਣ ਵਾਲੇ ਸਮੇਂ ਵਿਚ ਇਤਿਹਾਸ ਦੀਆਂ ਕਿਤਾਬਾਂ ਦੇ ਵਿਚ ਸ਼ਾਮਲ ਕੀਤਾ ਜਾਵੇਗਾ, ਕਿਉਂਕਿ ਇਸ ਘਟਨਾ ਦੇ ਵਿਚ ਅਕਾਲੀ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿਚ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਬੇਦੋਸ਼ੇ ਸਿੱਖਾਂ ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ, ਜਿਹਦੇ ਵਿਚ 2 ਸਿੱਖ ਮਾਰੇ ਗਏ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ RSS ਦਾ ਏਜੰਡਾ ਹਮੇਸ਼ਾ ਸਿੱਖ ਵਿਰੋਧੀ, ਪੰਜਾਬ ਵਿਰੋਧੀ ਤੇ ਵਿਕਾਸ ਤੇ ਘੱਟ ਗਿਣਤੀਆਂ ਦੇ ਵਿਰੋਧੀ ਹੀ ਰਿਹਾ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਗਠਨ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਸਬੰਧੀ ਚੋਣ ਅਧਿਕਾਰੀ ਫੂਲ ਸਿੰਘ ਨੇ ਦੱਸਿਆ ਕਿ ਵੋਟਾਂ ਦੀ ਸੁਧਾਈ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ 30 ਮਈ ਤੋਂ 5 ਜੂਨ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ ਅਤੇ 13 ਜੁਲਾਈ ਨੂੰ ਵੋਟਾਂ ਪੈਣਗੀਆਂ। ਉਸੇ ਦਿਨ ਵੋਟਾਂ ਦੀ ਗਿਣਤੀ ਕਰਕੇ ਨਤੀਜਾ ਐਲਾਨਿਆ ਜਾਵੇਗਾ। ਚੋਣ ਪ੍ਰੋਗਰਾਮ ਦੇ ਮੁਤਾਬਕ 15 ਮੈਂਬਰੀ ਬੋਰਡ ਵਿੱਚੋਂ 3 ਮੈਂਬਰ ਸਿੱਧੇ ਚੁਣੇ ਜਾਣਗੇ ਤੇ ਬਾਕੀ ਵੱਖ ਵੱਖ ਸਿੱਖ ਸੰਸਥਾਵਾਂ ਤੋਂ ਚੁਣ ਕੇ ਭੇਜੇ ਜਾਣਗੇ। ਇਹ ਵੋਟਾਂ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ 13 ਜੁਲਾਈ ਨੂੰ ਹੋਣਗੀਆਂ। ਪਾਕਿਸਤਾਨ ਜਾ ਕੇ ਧਰਮ ਬਦਲ ਕੇ ਤੇ ਵਿਆਹ ਕਰਵਾ ਕੇ ਬੀਬੀ ਅਮਨਾ ਬਣੀ ਕਿਰਨਵਾਲਾ ਦਾ ਪਤੀ ਮੁਹੰਮਦ ਆਜ਼ਮ ਲਾਹੌਰ ਤੋਂ ਸਾਊਦੀ ਅਰਬ ਨੂੰ ਅਡਾਰੀ ਮਾਰ ਗਿਆ ਹੈ। ਇੱਥੇ ਦੱਸਦੀ ਹੈ ਕਿ ਕਿਰਨਵਾਲਾ ਇਸ ਵੇਲੇ ਪਾਕਿਸਤਾਨ ਦੇ ਵਿਚ ਰਹਿ ਰਹੀ ਹੈ ਤੇ ਪਾਕਿਸਤਾਨ ਸਰਕਾਰ ਵੱਲੋਂ ਉਸ ਦੇ ਵੀਜ਼ੇ ਨੂੰ 6 ਮਹੀਨੇ ਤੱਕ ਵਧਾ ਦਿੱਤਾ ਗਿਆ ਹੈ। ਪਾਕਿਸਤਾਨੀ ਮੀਡੀਆ ਦੇ ਅਨੁਸਾਰ ਮੁਹੰਮਦ ਆਜ਼ਮ ਬੀਬੀ ਅਮਨਾ ਉਰਫ ਕਿਰਨਵਾਲਾ ਨੂੰ 2 ਮਹੀਨੇ ਵਿਚ ਵਾਪਸ ਮੁੜ ਆਉਣ ਬਾਰੇ ਕਹਿ ਕੇ ਸਾਊਦੀ ਅਰਬ ਉਡਾਰੀ ਮਾਰ ਗਿਆ ਹੈ। ਪੰਜਾਬ ਮੰਤਰੀ ਮੰਡਲ ਦੇ ਵਿਚ ਕੀਤੇ ਗਏ ਵਾਧੇ ਤੋਂ ਬਾਅਦ ਵਜ਼ਾਰਤ ਦੀ ਇਕ ਅਹਿਮ ਮੀਟਿੰਗ ਅੱਜ ਚੰਡੀਗੜ੍ਹ ਵਿਚ ਹੋ ਰਹੀ ਹੈ। ਇਹ ਮੀਟਿੰਗ ਦੁਪਹਿਰ 3 ਵਜੇ ਹੋਵੇਗੀ, ਜਿਹਦੇ ਵਿਚ ਰੇਤਾ ਬਜ਼ਰੀ ਦੇ ਬਾਰੇ ਵਜ਼ਾਰਤੀ ਸਬ ਕਮੇਟੀ ਦੀ ਰਿਪੋਰਟ ਉੱਤੇ ਚਰਚਾ ਹੋਣ ਦੀ ਸੰਭਾਵਨਾ ਹੈ। ਵਜ਼ਾਰਤੀ ਸਬ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਵਿਚ ਹਾਲੇ ਕੁਝ ਸਮਾਂ ਲੱਗ ਸਕਦਾ ਹੈ। ਜਾਣਕਾਰੀ ਦੇ ਅਨੁਸਾਰ ਵਜ਼ਾਰਤੀ ਸਬ ਕਮੇਟੀ ਇਸ ਸਬੰਧੀ ਨਿਯਮ ਬਣਾਉਣ ਦੀ ਰਾਏ ਨਾਲ ਹਾਲੇ ਇਕਮਤ ਨਹੀਂ ਹੈ। ਇਸ ਮੀਟਿੰਗ ਦੇ ਵਿਚ ਕਈ ਹੋਰ ਮੁੱਦਿਆਂ ਤੇ ਵੀ ਵਿਸ਼ੇਸ਼ ਚਰਚਾ ਹੋਵੇਗੀ। ਤੇ ਹੁਣ ਖਬਰਾਂ ਖੇਡ ਸੰਸਾਰ ਤੋਂ। IPL ਦੇ ਤਹਿਤ ਖੇਡੇ ਜਾ ਰਹੇ ਇਕ ਮੈਚ ਦੇ ਵਿਚ ਕੱਲ ਸਨਰਾਈਜ਼ ਹੈਦਰਾਬਾਦ ਨੇ ਰਾਇਲ ਬੰਗਲੌਰ ਨੂੰ ਇਕ ਦਿਲਚਸਪ ਮੈਚ ਦੇ ਵਿਚ 5 ਦੌੜਾਂ ਦੇ ਨਾਲ ਹਰਾ ਕੇ IPL ਦੇ 11ਵੇਂ ਪਲੇ ਆਫ ਦੇ ਵਿਚ ਸਥਾਨ ਬਣਾ ਲਿਆ ਹੈ। 10 ਮੈਚਾਂ ਵਿਚ ਹੈਦਰਾਬਾਦ ਦੀ ਇਹ 8ਵੀਂ ਜਿੱਤ ਸੀ। ਇਸੇ ਦੌਰਾਨ ਕਿੰਗਜ਼ 11 ਪੰਜਾਬ ਅਤੇ ਰਾਜਸਥਾਨ ਰਾਇਲ ਦੀ ਦਿਲਚਸਪ ਟੱਕਰ ਅੱਜ ਵੇਖਣ ਨੂੰ ਮਿਲੇਗੀ। ਤੇ ਇਸ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਹੁਣ ਗੱਲ ਕਰਦੇ ਹਾਂ ਮੌਸਮ ਦੀ ਔਰ ਗੀਤ ਸੰਗੀਤ ਤੇ ਫਿਲਮਾਂ ਦੀ। ਤੇ ਗੱਲ ਮੌਸਮ ਦੀ ਕਰੀਏ ਤਾਂ ਮੌਸਮ ਦੇ ਵਿਚ ਘੱਟ ਤੋਂ ਘੱਟ ਪਿਛਲੇ ਇੱਕ ਹਫ਼ਤੇ ਦਾ ਤਾਪਮਾਨ ਜਿੱਥੇ 20 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਨੋਟ ਕੀਤਾ ਗਿਆ, ਉੱਥੇ ਦੁਪਹਿਰ ਦਾ ਤਾਪਮਾਨ 30 ਡਿਗਰੀ ਤੋਂ ਲੈ ਕੇ 35 ਡਿਗਰੀ ਤੱਕ ਰਿਹਾ ਹੈ। ਤੇ ਗੱਲ ਗੀਤ ਸੰਗੀਤ ਦੀ ਕਰਦੇ ਹਾਂ, ਗੀਤ ਸੰਗੀਤ ਦੇ ਵਿਚ ਫਿਲਮਾਂ ਦੀ ਗੱਲ ਕਰਦੇ ਹਾਂ। ਔਰ ਇਸ ਹਫ਼ਤੇ ਜਾਣੀ ਕਿ ਸ਼ੁੱਕਰਵਾਰ ਨੂੰ ਜਾਣੀ ਕਿ 11 ਮਈ ਨੂੰ ਕੰਡੇ ਫਿਲਮ ਰਿਲੀਜ਼ ਹੋ ਰਹੀ ਹੈ, ਜਿਹਦੇ ਵਿਚ ਯੋਗਰਾਜ ਸਿੰਘ ਤੇ ਕਮਲ ਵਿਰਕ ਤੇ ਪ੍ਰੀਤ ਬਾਠ ਅਹਿਮ ਭੂਮਿਕਾਵਾਂ ਦੇ ਵਿਚ ਨਜ਼ਰ ਆਉਣਗੇ। ਇਹਦੇ ਨਾਲ ਹੀ 11 ਮਈ ਨੂੰ ਇਕ ਹੋਰ ਨਵੀਂ ਫਿਲਮ ਰੇਡੂਆ ਰਿਲੀਜ਼ ਹੋ ਰਹੀ ਹੈ, ਜਿਹਦੇ ਵਿਚ ਨਵ ਬਾਜਵਾ, ਸਤਿੰਦਰ ਸੱਤੀ ਅਤੇ ਗੁਰਪ੍ਰੀਤ ਘੁੱਗੀ ਅਹਿਮ ਕਿਰਦਾਰ ਨਿਭਾ ਰਹੇ ਨੇ। ਤੇ ਗੱਲ ਗੀਤ ਸੰਗੀਤ ਦੀ ਕਰਦੇ ਹਾਂ, ਜਿਹਦੇ ਵਿਚ ਕੁਝ ਸਿੰਗਲ ਟਰੈਕ ਰਿਲੀਜ਼ ਹੋਏ ਨੇ, ਜਿਵੇਂ ਬੀਤ ਬਲਜੀਤ ਦਾ ਡਾਕਟਰ, ਸ਼ਹਿਰੀਮਾਨ ਦਾ ਮੋਟਰ ਤੇ ਗੁਰਲੇਜ਼ ਅਖਤਰ ਦਾ ਮੇਰੀ ਵੇਟ ਰਿਲੀਜ਼ ਹੋਏ ਨੇ, ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਸੋ ਇਹ ਸਨ ਅੱਜ ਦੀਆਂ ਖਾਸ ਖਾਸ ਖਬਰਾਂ, ਮੌਸਮ, ਗੀਤ ਸੰਗੀਤ ਦੀ ਜਾਣਕਾਰੀ ਤੇ ਫਿਲਮਾਂ ਦੀ ਜਾਣਕਾਰੀ। ਅਗਲੇ ਹਫ਼ਤੇ ਫਿਰ ਮਿਲਾਂਗਾ ਨਵੀਆਂ ਖਬਰਾਂ ਦੇ ਨਾਲ। ਉਦੋਂ ਤੱਕ ਇਜਾਜ਼ਤ ਦਿਓ ਜੀ, ਤੁਹਾਡਾ ਆਪਣਾ ਪਾਲੀ ਰਾਏਪੁਰ ਪੰਜਾਬ ਤੋਂ ਜੀ। ਸਤਿ ਸ੍ਰੀ ਅਕਾਲ।
ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂਪ੍ਰਥਮ ਭਗਵਤੀ ਸਿਮਰ ਕੈ
ਨਾਨਕ ਲਈ ਤਿਆਰ
ਫਿਰ ਅੰਗਦ ਗੁਰ ਤੈ ਅਮਰ ਦਾ
ਦਾਸੇ ਹੋਈ ਸਹਾਇ
ਅਰਜਨ ਹਰਿ ਗੋਬਿੰਦ ਨਾ ਅਰਜਨ ਹਰਿ ਗੋਬਿੰਦ ਨਾ
ਸਿਮਰ ਸ੍ਰੀ ਹਰਿ ਰਾਇ
ਸ੍ਰੀ ਹਰਿ ਕ੍ਰਿਸ਼ਨ ਧਿਆਇ
ਜਿੱਥੇ ਸਭ ਦੁੱਖ ਜਾਏ
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਜੀ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਦੋਸਤੋ ਇੱਕ ਵਾਰ ਫਿਰ ਆਣ ਜੁੜੇ ਜੀ ਨਸ਼ਾ ਪੰਜਾਬ ਪ੍ਰੋਗਰਾਮ ਤੋਂ ਹੋਰ ਵੀ ਇਤਿਹਾਸ ਦੇ ਨਾਲ ਸਾਨੂੰ ਜੋੜਨ ਦੀਆਂ ਗੱਲਾਂ ਵੀ ਕਰਾਂਗੇ ਤੇ ਨਾਲ ਨਾਲ ਕਮਿਊਨਿਟੀ 'ਚ ਜਾਣਕਾਰੀ ਦਿਆਂਗੇ ਕਿ ਅੱਜ ਕੱਲ੍ਹ ਕਮਿਊਨਿਟੀ ਦੇ ਵਿੱਚ ਕੀ ਹੋ ਰਿਹਾ ਕਿਹੜੇ ਕਿਹੜੇ ਐਸੇ ਪ੍ਰੋਗਰਾਮ ਹੋ ਰਹੇ ਨੇ ਨਿਊਜ਼ੀਲੈਂਡ ਦੇ ਵਿੱਚ ਆਕਲੈਂਡ ਦੇ ਵਿੱਚ ਉਸ ਦੀ ਵੀ ਗੱਲ ਨਸ਼ਾ ਪੰਜਾਬ ਪ੍ਰੋਗਰਾਮ ਤੋਂ ਕਰਾਂਗੇ ਤੇ ਨਾਲ ਨਾਲ ਜਿਵੇਂ ਕਿ ਕਾਫੀ ਪੱਖ ਦਾ ਮਸਲਾ ਸੀ ਕਿ ਗੁਰੂ ਸਾਹਿਬ ਦੇ ਸਰੂਪ ਜਿਹੜੇ ਮਰਿਆਦਾ ਦੇ ਸਤਿਕਾਰ ਦੇ ਨਾਲ ਯੋਗ ਸਥਾਨ ਦੇ ਉੱਤੇ ਸੁਸ਼ੋਭਿਤ ਕੀਤੇ ਗਏ। ਉਸ ਦੀ ਵੀ ਗੱਲਬਾਤ ਥੋੜੇ ਸਮੇਂ ਤੋਂ ਜ਼ਰੂਰ ਕਰਦੇ ਚੱਲਾਂਗੇ ਨੱਚਦਾ ਪੰਜਾਬ ਪ੍ਰੋਗਰਾਮ ਤੋਂ, ਲੇਕਿਨ ਫਿਲਹਾਲ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਸੀ ਕਿ ਸਾਡੇ ਇੱਕ ਮਹਾਨ ਸ਼ਖਸੀਅਤ ਬਸੰਤ ਸਿੰਘ ਜੀ ਬਾਜਾਖਾਨਾ ਤੋਂ ਨਿਊਜ਼ੀਲੈਂਡ ਦੀ ਫੇਰੀ ਦੇ ਉੱਤੇ ਆਏ ਹੋਏ ਨੇ ਔਰ ਉਹਨਾਂ ਦੇ ਨਾਲ ਮਿਲ ਕੇ ਬੜਾ ਹੀ ਚੰਗਾ ਲੱਗਿਆ ਅਤੇ ਨਾਲ ਨਾਲ ਇਤਿਹਾਸ ਤੋਂ ਜਾਣੂ ਹੋਏ, ਜਿਹੜੀਆਂ ਗੱਲਾਂ ਸਾਨੂੰ ਵੀ ਨਹੀਂ ਪਤਾ ਉਹਨਾਂ ਨੇ ਆਪਣੀ ਕਲਮ ਦੇ ਨਾਲ ਉਸ ਕਾਗਜ਼ ਦੇ ਹਿੱਕ ਦੇ ਉੱਤੇ ਉਕਰੀਆਂ ਨੇ, ਉਹ ਵੀ ਅਸੀਂ ਜ਼ਰੂਰ ਜਾਣੂ ਹੋਵਾਂਗੇ, ਉਸ ਤੋਂ ਵੀ ਜਾਣੂ ਹੋਵਾਂਗੇ। ਅਤੇ ਨਾਲ ਨਾਲ ਜਿਹੜਾ ਸਿੱਖ ਇਤਿਹਾਸ ਹੈ, ਨਾਲ ਨਾਲ ਵਿਰਸਾ ਹੈ, ਕਬੱਡੀ ਖਾਸ ਕਰਕੇ ਉਹਨਾਂ ਦੀ ਜਿੰਦ ਜਾਨ ਹੈ। ਕਬੱਡੀ ਦੇ ਉੱਤੇ ਕਾਫ਼ੀ ਕਮੈਂਟੇਟਰ ਰਹੇ ਨੇ ਔਰ ਉਹਨਾਂ ਨੇ ਕਾਫ਼ੀ ਕਮੈਂਟਰੀ ਕੀਤੀ ਹੈ, ਕਬੱਡੀ ਦੇ ਹਰ ਇੱਕ ਪਲੇਅਰ ਨੂੰ ਉਹਨਾਂ ਨੇ ਮਾਣ ਸਤਿਕਾਰ ਆਪਣੀ ਸ਼ਬਦਾਂ ਦੇ ਵਿੱਚ ਪਰੋਇਆ ਹੈ। ਸੋ ਉਸ ਦੀ ਜਾਣਕਾਰੀ ਅੱਜ ਨੱਚਦਾ ਪੰਜਾਬ ਪ੍ਰੋਗਰਾਮ 'ਤੇ ਕਰਾਂਗੇ ਬਸੰਤ ਸਿੰਘ ਜੀ ਉਹਨਾਂ ਦੇ ਨਾਲ। ਬਸੰਤ ਸਿੰਘ ਜੀ ਤੁਹਾਡਾ ਸਵਾਗਤ ਕਰਦੇ ਹਾਂ ਨੱਚਦਾ ਪੰਜਾਬ ਪ੍ਰੋਗਰਾਮ 'ਤੇ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ।
ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਸਾਡੇ ਸਰੋਤੇ ਵੀਰ ਨੱਚਦਾ ਪੰਜਾਬ ਰੇਡੀਓ ਦੇ ਨਾਲ ਜੁੜੇ ਹੈ ਸਾਰਿਆਂ ਨੂੰ ਸਭ ਤੋਂ ਪਹਿਲਾਂ ਗੁਰਫਤਿਹ ਸਾਡੀ ਜ਼ਰੂਰ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਸਾਡੇ ਵੱਡੇ ਭਾਅ ਜੀ ਸਰਦਾਰ ਅਮਰੀਕ ਸਿੰਘ ਜੀਆਂ ਦਾ ਅਤੇ ਸਮੁੱਚੀ ਨੱਚਦਾ ਪੰਜਾਬ ਰੇਡੀਓ ਦੀ ਸਮੁੱਚੀ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਅਤੇ ਅੱਜ ਆਪਣੇ ਸਟੂਡੀਓ ਬੁਲਾ ਕੇ ਬਹੁਤ ਵੱਡਾ ਮਾਣ ਦਿੱਤਾ ਹੈ। ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਮੁੱਚੇ ਨੱਚਦਾ ਪੰਜਾਬ ਰੇਡੀਓ ਦੀ ਸਮੁੱਚੀ ਟੀਮ ਦਾ ਅਤੇ ਜਿੱਥੇ ਸੁਪਰੀਮ ਸਿੱਖ ਸੁਸਾਇਟੀ ਨੇ ਬੁਲਾ ਕੇ ਮੈਨੂੰ ਨਿਊਜ਼ੀਲੈਂਡ ਦੇ ਵਿੱਚ ਬਹੁਤ ਵੱਡਾ ਮਾਣ ਸਤਿਕਾਰ ਦਿੱਤਾ। ਮੈਂ ਸਾਡੇ ਵੱਡੇ ਭਾਅ ਜੀ ਸਰਦਾਰ ਦਲਜੀਤ ਸਿੰਘ ਜੀ ਵਿਰਕ, ਮੰਗਾ ਪੰਡਾਲ ਅਤੇ ਬਰੇਲੀ ਭਾਅ ਜੀ ਔਰ ਸਮੁੱਚੀ ਪੰਜਾਬ ਜਿੰਨੇ ਪੰਜਾਬੀ ਸਾਡੇ ਵੀਰ ਨੇ ਔਰ ਸਿੱਖ ਕਮਿਊਨਿਟੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਅਤੇ ਇੱਥੇ ਮੈਨੂੰ ਮੈਂ ਫਸਟ ਟਾਈਮ ਜੋ ਹੈ ਵਿਦੇਸ਼ੀ ਧਰਤੀ 'ਤੇ ਆ ਕੇ ਕਮੈਂਟਰੀ ਕੀਤੀ ਹੈ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਟਾਕਾ ਨੀਨੀ ਦੇ ਖੇਡ ਮੈਦਾਨਾਂ 'ਚ। ਸੋ ਮੈਨੂੰ ਬੜੀ ਖੁਸ਼ੀ ਹੋਈ ਅਤੇ ਇੱਥੇ ਆ ਕੇ ਇੱਥੋਂ ਦਾ ਮਾਹੌਲ ਦੇਖ ਕੇ ਸੋ ਮੈਨੂੰ ਬਹੁਤ ਵਧੀਆ ਲੱਗ ਰਿਹਾ ਭਾਵੇਂ ਮੈਂ ਇੱਕ ਵੀਕ ਲਈ ਆਇਆ ਉਰੇ
ਜੀ।
ਅਤੇ ਹਾਂਜੀ ਭਾਅ ਜੀ
ਜੀ ਬਹੁਤ ਬਹੁਤ ਧੰਨਵਾਦ ਸਾਡੇ ਕਿ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਪਹੁੰਚੇ ਅਤੇ ਧੰਨਵਾਦ ਸਾਡੇ ਅੱਜ 2 ਘੰਟੇ ਦੇ ਇਸ ਪ੍ਰੋਗਰਾਮ ਦੇ ਕਿ ਜਿੱਥੇ ਤੁਸੀਂ 4 ਚੰਨ ਅੱਜ ਲਾਉਣੇ ਨੇ। ਸੋ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ, ਤੁਸੀਂ ਦੱਸਿਆ ਕਿ ਨਿਊਜ਼ੀਲੈਂਡ ਤੁਹਾਡੀ ਆਉਣਾ ਹੋਇਆ ਕਬੱਡੀ ਦੇ ਕਰਕੇ, ਲੇਕਿਨ ਪਿਛੋਕੜ ਦੇ ਬਾਰੇ ਥੋੜ੍ਹਾ ਜਾਣਨਾ ਚਾਹਾਂਗੇ ਪੰਜਾਬ ਤੋਂ, ਉਸ ਬਾਜਾਖਾਨਾ ਤੋਂ ਜਿੱਥੇ ਕਿ ਕਬੱਡੀ ਦਾ ਖੁੰਡ ਰਹੇ ਨੇ ਸਾਡੇ ਜਿਹੜੇ ਮਰਹੂਮ ਖਿਡਾਰੀ ਨੇ, ਉੱਥੋਂ ਤੁਸੀਂ ਬਿਲੋਂਗ ਕਰਦੇ ਹੋ। ਸੋ ਥੋੜ੍ਹਾ ਜਿਹਾ ਇਤਿਹਾਸ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਤੁਹਾਡੇ ਪਿੰਡ ਦਾ ਔਰ ਕਿਵੇਂ ਤੁਸੀਂ ਇਸ ਕਬੱਡੀ ਦੀ ਲਾਈਨ ਦੇ ਵਿੱਚ ਆਏ।
ਦੇਖੋ ਭਾਅ ਜੀ, ਜਿੱਦਾਂ ਸਾਰਿਆਂ ਨੂੰ ਪਤਾ ਕਬੱਡੀ ਜਗਤ ਨਾਲ ਹਰ ਇੱਕ ਜੁੜੀ ਸ਼ਖਸੀਅਤ ਨੂੰ ਪਤਾ
ਜੀ,
ਔਰ ਜਿਨ੍ਹਾਂ ਨੇ ਕਬੱਡੀ ਨਹੀਂ ਦੇਖੀ ਉਹਨਾਂ ਨੇ ਸੁਣਿਆ
ਜੀ।
ਹਰਜੀਤ ਬਰਾੜ ਬਾਜਾਖਾਨਾ ਜਿਹੜਾ ਨਾਮ ਹੈ ਉਹ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ
ਜੀ,
ਕਿਉਂਕਿ ਹਰਜੀਤ ਭਾਜੀ ਉਹਨਾਂ ਨੇ ਇਕੱਲੇ ਪੰਜਾਬ 'ਚ ਨਹੀਂ ਪੂਰੇ ਵਰਲਡ ਦੇ ਵਿੱਚ ਕਬੱਡੀ ਖੇਡੀ ਹੈ, ਚਾਹੇ ਇੰਗਲੈਂਡ, ਅਮਰੀਕਾ, ਕੈਨੇਡਾ, ਹੈ ਨਾ
ਜੀ ਜੀ ਜੀ।
ਅਤੇ ਉਹ ਜਿਹੜੇ ਕਬੱਡੀ ਦੇ ਪਲੇਅਰ ਸੀ ਉਹਨਾਂ ਨੇ ਸਭ ਤੋਂ ਛੋਟੀ ਉਮਰ 'ਤੇ ਮੱਲਾਂ ਬਹੁਤ ਵੱਡੀਆਂ ਮਾਰੀਆਂ ਅਤੇ ਉਹਨਾਂ ਨੂੰ ਖਿਤਾਬ ਮਿਲਿਆ ਸੀ ਚੜ੍ਹਦੇ ਸੂਰਜ ਦਾ
ਜੀ।
ਜਦੋਂ ਹਰਜੀਤ ਭਾਜੀ ਰੇਡ ਪਾਉਂਦੇ ਸੀਗੇ ਅਤੇ ਉਹਨਾਂ ਦਾ ਅੰਦਾਜ਼ ਵੱਖਰਾ ਸੀਗਾ, ਉਹਨਾਂ ਨੇ ਕਿਸੇ ਦੇ ਮਾਰਨਾ ਨਹੀਂ ਸੀ ਅਤੇ ਜਿਹੜਾ ਉਹਨਾਂ ਦਾ ਹਾਸਾ ਸੀ ਨਾ
ਜੀ,
ਕਬੱਡੀ ਉਹਨਾਂ ਦੀ ਵੱਖਰੀ ਸੀ ਪਰ ਜਿਹੜਾ ਉਹਨਾਂ ਦਾ ਸੁਭਾਅ ਸੀ ਬੜਾ ਨਿੱਘਾ ਸੁਭਾਅ ਸੀਗਾ, ਮਿਲਣਸਾਰ ਜਿਹੜੇ ਇਨਸਾਨ ਸੀਗੇ, ਐਡੇ ਸਟਾਰ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਆਪ 'ਚ ਉਹ ਚੀਜ਼ ਨਹੀਂ ਲਿਆ ਕੇ ਆਉਂਦੀ, ਮਾਣ ਨਹੀਂ ਰੱਖਿਆ। ਹਰ ਇੱਕ ਨੂੰ ਚਾਹੇ ਬੱਚਾ ਆ ਗਿਆ, ਚਾਹੇ ਬਜ਼ੁਰਗ ਆ ਗਿਆ, ਚਾਹੇ ਬਰਾਬਰ ਦਾ ਆ ਗਿਆ, ਸਭ ਨੂੰ ਉਹਨਾਂ ਨੇ ਸਤਿਕਾਰ ਜਿਹੜਾ ਦਿੱਤਾ
ਜੀ।
ਜਿਹੜੇ ਉਹਨਾਂ ਦੇ ਨਾਲ ਪਲੇਅਰ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ, ਜਿੱਦਾਂ ਹਨਾ ਉਹਨਾਂ ਨੂੰ ਵਿਦੇਸ਼ੀ ਵੀ ਲੈ ਕੇ ਗਿਆ ਆਪਣੀ ਟੀਮ ਦੇ ਨਾਲ ਜਿਹੜਾ ਖਿਡਾਇਆ। ਸੋ ਮੈਨੂੰ ਬੜਾ ਮਾਣ ਹੈ ਕਿ ਹਰਜੀਤ ਬਰਾੜ ਦੇ ਮੈਂ ਪਿੰਡ ਤੋਂ ਹਾਂ। ਮੈਂ ਵੀ ਕੋਸ਼ਿਸ਼ ਭਾਜੀ ਕੀਤੀ ਸੀ ਪੈਡ ਦੇ ਵਿੱਚ ਪੈਡ ਧਰਨ ਦੀ ਕਬੱਡੀ ਖੇਡਣ ਦੀ, ਨੈਸ਼ਨਲ ਸਟਾਈਲ ਮੈਂ ਸਕੂਲ 'ਚ 2 ਸਾਲ ਖੇਡਿਆ ਸੀਗਾ ਜਿੱਦਾਂ ਮੈਂ 4th-5th ਪੜ੍ਹਦਾ ਸੀਗਾ, ਅਤੇ ਫਿਰ ਘਰ ਦੀਆਂ ਕੁਝ ਮਜ਼ਬੂਰੀਆਂ ਸੀ ਮੈਂ ਨਹੀਂ ਖੇਡ ਸਕਿਆ, ਪਰ ਜਿਹੜੀ ਉਹ ਜਨੂੰਨ ਸੀ ਬਚਪਨ ਦਾ ਵੀ ਹਰਜੀਤ ਭਾਜੀ ਉਹਨਾਂ ਨੂੰ ਆਪਾਂ ਵੀ ਕਬੱਡੀ ਪਾਈਏ ਮੇਰਾ ਸ਼ੌਂਕ ਸੀਗਾ, ਪਰ ਇਹ ਤੁਹਾਡੇ ਵਾਹਿਗੁਰੂ ਨੇ ਜਿਹੜਾ ਲਿਖਿਆ ਉਵੇਂ ਹੋਣਾ, ਜਿਵ ਜਿਵ ਹੁਕਮ ਤਿਵੇ ਤਿਵਕਾਰ, ਜਿਵੇਂ ਵਾਹਿਗੁਰੂ ਦਾ ਹੁਕਮ ਹੈ ਤੁਹਾਡੀ ਡਿਊਟੀ ਲੱਗਦੀ ਹੈ, ਕਿਸੇ ਦੀ ਖੇਡਣ ਤੇ ਲੱਗਦੀ ਹੈ, ਕਿਸੇ ਦੀ ਬੋਲਣ ਤੇ ਲੱਗਦੀ ਆ, ਕਿਸੇ ਦੀ ਰੈਫਰੀ ਕਰਨ ਤੇ ਲੱਗਦੀ ਆ, ਇਹ ਮਹਾਰਾਜ ਵੱਲੋਂ ਪਹਿਲਾਂ ਹੀ ਡਿਊਟੀਆਂ ਜਿਹੜੀਆਂ ਲਿਖੀਆਂ ਹੁੰਦੀਆਂ। ਸੋ ਮੈਨੂੰ ਕਾਫੀ ਲੰਮਾ ਜਿਹੜਾ ਸਫ਼ਰ ਕਰਨਾ ਪਿਆ ਇਸ ਪਾਸੇ ਆਉਣ ਦੇ ਲਈ, ਜਿੱਦਾਂ ਪਹਿਲਾਂ ਖੇਡਣਾ ਸ਼ੁਰੂ ਬਚਪਨ 'ਚ ਸੀਗਾ ਪਰ ਨਹੀਂ ਖੇਡ ਸਕੇ, ਫਿਰ ਕੁਝ ਘਰ ਦੀਆਂ ਮਜਬੂਰੀਆਂ, ਮੈਨੂੰ ਇਲੈਕਟ੍ਰੀਸ਼ਨ ਦਾ ਮੈਂ ਕੰਮ ਕੀਤਾ ਕਾਫੀ ਟਾਈਮ, ਉਸ ਤੋਂ ਬਾਅਦ ਮੈਂ ਕ੍ਰਿਕਟ ਦੇ ਵਿੱਚ ਆਇਆ, ਮੈਨੂੰ ਸ਼ੌਂਕ ਕ੍ਰਿਕਟ ਖੇਡਣ ਦਾ, ਵਾਲੀਬਾਲ ਦਾ ਬਹੁਤ ਸੀਗਾ। ਉੱਥੇ ਜਿੱਦਾਂ ਫਿਰ ਕੋਈ ਬੋਲਣ ਵਾਲਾ ਸਾਡੇ ਕ੍ਰਿਕਟ ਦੇ ਮੈਚ ਨਹੀਂ ਸੀ ਤਾਂ ਮੈਂ ਉੱਥੇ ਥੋੜ੍ਹੀ ਟਰਾਈ ਕੀਤੀ, ਜਿੰਨੇ ਮੇਰੇ ਫਰੈਂਡ ਸੀਗੇ ਵਾਜੂ ਮੇਰੇ ਯਾਦ ਆ ਅੱਜ ਮੈਨੂੰ ਇੱਥੇ ਮੁੰਡਾ ਵੀ ਮਿਲਿਆ ਨਿਊਜ਼ੀਲੈਂਡ ਦੇ ਵਿੱਚ ਇੱਥੇ ਆਇਆ ਤੇ ਮੈਨੂੰ ਖੁਸ਼ੀ ਹੋਈ ਅਸੀਂ ਪੁਰਾਣੀਆਂ ਜਿਹੜੀਆਂ ਯਾਦਾਂ ਤਾਜ਼ੀਆਂ ਕੀਤੀਆਂ ਉੱਥੋਂ ਕ੍ਰਿਕਟ ਤੋਂ ਕਮੈਂਟਰੀ ਦੀ ਸ਼ੁਰੂਆਤ ਹੋਈ ਤੇ ਸਾਰੇ ਮੇਰੇ ਵੀਰ ਕਹਿੰਦੇ ਵੀ ਆਪਾਂ ਕਬੱਡੀ ਦੇ ਵਿੱਚ ਤੁਸੀਂ ਅੱਗੇ ਜਾਓ ਕਬੱਡੀ ਜਦੋਂ ਮੈਂ ਆਇਆ ਮੈਨੂੰ ਸਟਰਗਲ ਥੋੜ੍ਹੀ ਜਿਹੀ ਨਹੀਂ ਕਰਨੀ ਪਈ ਕਿਉਂਕਿ ਮੈਂ ਇੱਕ ਸਾਲ ਮਿਹਨਤ ਕੀਤੀ ਜਿੱਦਾਂ ਘਰ ਰਹਿ ਕੇ ਮੈਂ ਕਿਸੇ ਗਰਾਊਂਡ ਚ ਨੀ ਮੈਚ ਬੋਲਣ ਗਿਆ ਪਹਿਲਾਂ ਨੌਲੇਜ ਇਕੱਠੀ ਕੀਤੀ ਫਿਰ ਉਸ ਤੋਂ ਬਾਅਦ ਮੈਂ 2006 ਦੇ ਵਿੱਚ 5 ਚ ਮੇਰੀ ਸ਼ੁਰੂ ਸੀਗੀ 6 ਦੇ ਵਿੱਚ ਮੈਂ ਜਦੋਂ ਫਸਟ ਟਾਈਮ ਕਰੋ ਜਿੱਦਾਂ ਮੈਚਾਂ 'ਚ ਤੁਰਿਆ ਤਾਂ ਮੈਨੂੰ ਸੰਗਤ ਨੇ ਇੰਨਾ ਕੁ ਪਿਆਰ ਦਿੱਤਾ ਬਹੁਤ ਜ਼ਿਆਦਾ ਕਿਉਂਕਿ ਮੈਂ ਕਬੱਡੀ ਮੈਨੂੰ ਅਕਸਰ ਕਹਿੰਦੇ ਆ ਕਬੱਡੀ ਇੱਕ ਸਾਡੀ ਮਾਂ ਖੇਡ ਹੈ
ਜੀ ਬਿਲਕੁਲ
ਕਬੱਡੀ ਵਿੱਚ ਚਾਰ ਮਾਵਾਂ ਦਾ ਸੁਮੇਲ ਹੁੰਦਾ ਜੀ ਅਤੇ ਅਸੀਂ ਵੀ ਅਕਸਰ ਬੋਲਦੇ ਹਾਂ
ਜੀ
ਪੰਜਾਬੀ ਮਾਂ ਬੋਲੀ ਪੰਜਾਬੀ ਮਾਂ ਖੇਡੀ ਕਬੱਡੀ ਛੇਣੀਆਂ ਮਾਵਾਂ ਦੇ ਸ਼ੇਰ ਪੁੱਤ ਉਹ ਮਾਂ ਦਾ ਜ਼ਿਕਰ ਵੀ ਹੁੰਦਾ ਜਿਹਦੇ ਪੇਟੋਂ ਅਸੀਂ ਜਾਏ ਹਾਂ
ਬਿਲਕੁਲ
ਅਤੇ ਮਾਂ ਮਿੱਟੀ ਸਾਡੀ ਜਿਹਨੂੰ ਅਸੀਂ ਧਰਤੀ ਦਾ ਉਗਿਆਨ ਖਾਂਦੇ ਹਾਂ ਉਹ ਵੀ ਸਾਡੀ ਮਾਂ ਇਹ ਚਾਰ ਮਾਵਾਂ ਦਾ ਸੁਮੇਲ ਹੁੰਦਾ ਸੋ ਖੁਸ਼ੀ ਹੈ ਕਿ ਅਸੀਂ ਮਾਂ ਖੇਡੀ ਕਬੱਡੀ ਦੀ ਸੇਵਾ ਕਰ ਰਹੇ ਹਾਂ ਅਤੇ ਪਰ ਵਾਹਿਗੁਰੂ ਔਰ ਪੂਰੀ ਸੰਗਤ ਨੇ ਜਿੰਨੇ ਦਰਸ਼ਕ ਹੈ ਇੱਥੋਂ ਵੀ ਮੈਨੂੰ ਬੜਾ ਪਿਆਰ ਦਿੱਤਾ ਭਾਵੇਂ ਮੈਂ ਲਾਸਟ 'ਤੇ ਆਇਆ ਇੱਕ ਲਾਸਟ ਮੈਚ 'ਤੇ ਅਤੇ 2 ਮਹੀਨਿਆਂ ਦਾ ਇਹ ਸਫ਼ਰ ਸੀ ਕਬੱਡੀ ਦਾ ਪੂਰਾ ਹੋ ਗਿਆ ਇੱਥੇ ਅਤੇ ਇੱਕ ਹੀ ਮੈਚ 'ਤੇ ਮੈਂ ਲਾਸਟ 'ਤੇ ਪਹੁੰਚਿਆ
ਅਤੇ
ਮੈਨੂੰ ਬਹੁਤ ਖੁਸ਼ੀ ਹੋਈ ਸਭ ਬਹੁਤ ਪਿਆਰ ਦਿੱਤਾ ਇੱਥੇ ਜਿਹੜਾ ਉਹ ਸਫ਼ਰ ਸੀਗਾ 2006 ਤੋਂ ਮੈਂ ਸ਼ੁਰੂ 5 ਤੋਂ ਸ਼ੁਰੂ ਕੀਤਾ ਇੱਕ ਸਾਲ ਗੈਪ ਰੱਖ ਕੇ ਮੈਂ ਮਿਹਨਤ ਕਰੀ ਆ 6 'ਚ ਜਦੋਂ ਸ਼ੁਰੂ ਕੀਤਾ ਸੀ ਤਾਂ ਮੈਂ ਬਾਜੇ ਖਾਨੇ ਤੋਂ ਸ਼ੁਰੂ ਕੀਤਾ ਸੀਗਾ ਜਿੱਦਾਂ ਸਾਡੇ ਹਰਜੀਤ ਭਾਜੀ ਦਾ ਬਹੁਤ ਵੱਡਾ ਕੱਪ ਹੁੰਦਾ ਸੀਗਾ ਅਤੇ ਉੱਥੇ ਜਦੋਂ ਮੈਂ ਬੋਲਿਆ ਮੈਨੂੰ ਉਨਾ ਪਤਾ ਨਹੀਂ ਸੀਗਾ ਵੀ ਕਿੱਦਾਂ ਸ਼ੁਰੂ ਕਰਨਾ ਪਰ ਮੈਂ ਉੱਦਾਂ ਕਮੈਂਟਰੀ ਸ਼ੁਰੂ ਕੀਤੀ ਵੀ ਖੱਟੀ ਨਿਕਲਾ ਰੇੜ ਪਾ ਰਿਹਾ ਲਾਲ ਨਿਕਲ ਵਾਲਿਆਂ ਨੇ ਫੜ ਲਿਆ ਅਤੇ ਉਹ ਦੇਸੀ ਕਮੈਂਟਰੀ ਸੀ ਅਤੇ ਕੁਛ ਮੈਂ ਉਦੋਂ ਹਰਜੀਤ ਭਾਜੀ ਉਹਨਾਂ 'ਤੇ ਕੁਛ ਸ਼ੇਅਰ ਜਿਹੇ ਲਿਖੇ ਸੀਗੇ ਹੈ ਨਾ ਅਤੇ ਉਹ ਥੋੜ੍ਹੇ ਜਿਹੇ ਸੀਗੇ ਜਿੱਦਾਂ 2-2 ਲੈਣਾ ਦੇ ਕੋਈ ਇੰਨਾ ਵਧੀਆ ਨਹੀਂ ਸੀ ਮੈਨੂੰ ਇਹਦਾ ਵਧੀਆ ਲਿਖਣਾ ਨਹੀਂ ਆਉਂਦਾ ਤੁਸੀਂ ਮਾਣ ਦਿੰਦੇ ਹੋ ਉਹ ਮੇਰੇ 2-2 ਲੈਣਾ ਦੇ ਸ਼ੇਅਰ ਹੁੰਦੇ 4 ਦੇ ਹੁੰਦੇ ਆ ਅਤੇ ਚਲੋ ਇਹ ਵਾਹਿਗੁਰੂ ਨੇ ਮਾਣ ਦਿੱਤਾ ਕਿਉਂਕਿ ਮੈਂ ਤੁਕਬੰਦੀ ਕਰ ਥੋੜ੍ਹੀ ਜਾਣੀ ਕਰ ਲੈਣਾ ਕੋਈ ਸੁਰਤਾਲ ਦਾ ਮੈਨੂੰ ਨਹੀਂ ਪਤਾ ਹੈ ਨਾ ਵੀ ਕਿੱਦਾਂ ਗੀਤ ਲਿਖਿਆ ਜਾਂਦਾ ਸੋ ਤੁਕਬੰਦੀ ਹੁੰਦੀ ਭਾਅ ਜੀ ਕਈ ਵਾਰ ਤੁਕਬੰਦੀ ਵਧੀਆ ਹੋ ਜਾਵੇ ਤਾਂ ਉਹ ਸੁਣਨ ਵਾਲਿਆਂ ਨੂੰ ਜਿਹੜਾ ਹੈਗਾ ਮਨ ਨੂੰ ਸਕੂਨ
ਮਿਲਦਾ
ਹਾਂਜੀ ਹਾਂਜੀ
ਬਹੁਤ ਵਧੀਆ
2006 ਤੋਂ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਜੀ ਅਤੇ ਵਾਹਿਗੁਰੂ ਸੰਗਤ ਨੇ ਇੰਨਾ ਪਿਆਰ ਦਿੱਤਾ ਕਿਉਂਕਿ ਮੇਰੀ ਕਬੱਡੀ ਦਾ ਲਹਿੰਜਾ ਕਮੈਂਟਰੀ ਦਾ ਜਿਹੜਾ ਸੀਗਾ ਉਹ ਅਲੱਗ ਸੀਗਾ
ਜੀ
ਕਬੱਡੀ ਦੇ ਨਾਲ ਨਾਲ ਹਟ ਕੇ ਮੈਂ ਅਕਸਰ ਅਸੀਂ ਇਹੀ ਗੱਲ ਮੈਂ ਸੁਣਦਾ ਸੀਗਾ ਕਿ ਕਬੱਡੀ ਸਾਡੇ ਗੁਰੂਆਂ ਦੀ ਵਰਦਾਨ ਹੈ ਜੀ ਹਰ ਕਮੈਂਟੇਟਰ ਇਹ ਗੱਲ ਬੋਲਦਾ ਕਬੱਡੀ ਗੁਰੂਆਂ ਦੀ ਵਰਦਾਨ ਹੈ ਜੇ ਗੁਰੂਆਂ ਦੀ ਵਰਦਾਨ ਹੈ ਤਾਂ ਫਿਰ ਗੁਰੂਆਂ ਦਾ ਜ਼ਿਕਰ ਹੋਣਾ ਜ਼ਰੂਰੀ
ਬਣਦਾ
ਜੇ ਗੁਰੂ ਦਸ਼ਮੇਸ਼ ਪਿਤਾ ਨਾ ਹੁੰਦੇ ਸ਼ਾਇਦ ਇਹ ਕਬੱਡੀ ਦੇ ਮੇਲੇ ਨਹੀਂ ਹੋਣੇ ਸੀ ਕਿਉਂਕਿ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਸਾਨੂੰ ਸਰਦਾਰੀਆਂ ਦਿੱਤੀਆਂ ਸਾਨੂੰ ਆਪਣੇ ਪੁੱਤ ਬਣਾਇਆ ਅਤੇ ਜਿਹੜੇ ਇਹ ਮੇਲੇ ਲੱਗਦੇ ਆ ਅਤੇ ਉਹ ਮਹਾਨ ਸਾਡੇ ਗੁਰੂਆਂ ਦੀ ਬਦੌਲਤ ਲੱਗਦੇ ਆ ਕਿ ਉਹਨਾਂ ਨੇ ਸਾਨੂੰ ਜਿਹੜਾ ਹੈਗਾ ਵੀ ਇੱਥੋਂ ਤੱਕ ਕੀਤਾ ਅਤੇ ਜੇ ਦਸ਼ਮੇਸ਼ ਪਿਤਾ ਨਾ ਹੁੰਦੇ ਸ਼ਾਇਦ ਤਾਂ ਜਿਹੜਾ ਰਾਜਾ ਉਹ ਮੁਗਲਾਂ ਦਾ ਹੋਣਾ ਸੀ ਰੰਗਣਾ ਦਾ ਹੋਣਾ ਸੀ ਇਹ ਕੰਮ ਨਹੀਂ ਹੋਣਾ ਸੀਗਾ ਵੀ ਇੱਦਾਂ ਮੇਲੇ ਨਹੀਂ ਲੱਗਣੇ ਸੀਗੇ ਕਿਉਂਕਿ ਉਹਨਾਂ ਨੇ ਕਸਮ ਖਾਧੀ ਹੋਈ ਸੀ ਤੁਹਾਨੂੰ ਪਤਾ ਵੀ ਇਤਿਹਾਸ ਬਹੁਤ ਡੂੰਘਾ ਔਰੰਗਜ਼ੇਬ ਨੇ 1.25 ਜੰਜੂ ਲਾ ਕੇ ਫਿਰ ਰੋਟੀ ਖਾਂਦਾ ਸੀਗਾ ਅਤੇ ਗੁਰੂ ਪਾਤਸ਼ਾਹ ਦਸ਼ਮੇਸ਼ ਪਿਤਾ ਦੀ 9 ਦੀ ਉਮਰ ਸੀਗੀ ਜਦੋਂ ਉਹਨਾਂ ਨੇ ਆਪਣਾ ਪਿਤਾ ਨੂੰ
ਪਿਤਾ ਜੀ ਨੂੰ
ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦਿੱਲੀ ਚਾਂਦਨੀ ਚੌਂਕ ਵੱਲ ਤੋਰਿਆ ਅਤੇ ਸ਼ਹੀਦੀ ਦਿੱਤੀ ਹਿੰਦ ਦੀ ਚਾਦਰ ਬਣੇ ਉਹ ਇਤਿਹਾਸ ਸਾਰੇ ਜਾਣਦੇ ਆ
ਅਤੇ
ਉਹ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ 9-7 ਸਾਲ ਦੇ ਬੱਚੇ ਨੀਆਂ 'ਚ ਚਿਣੇ ਗਏ ਉਹ ਸਾਡੀ ਖਾਤਰ ਚਿਣੇ ਗਏ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਉਹ ਕਿਸ ਦੀਆਂ ਗੱਲਾਂ ਬਣਾ ਰਹੇ ਹਨ
ਬਿਲਕੁਲ ਜੀ ਸੋ ਹੋਰ ਵੀ ਇਤਿਹਾਸ ਦੀ ਗੱਲ ਛੇੜਾਂਗੇ ਇਸ ਗੀਤ ਤੋਂ ਬਾਅਦ ਬਣੇ ਰਹਿਣਾ ਜੀ ਨੱਚਦਾ ਪੰਜਾਬ ਪ੍ਰੋਗਰਾਮ 'ਤੇ ਅਗਰ ਤੁਹਾਡੇ ਕੋਲ ਵੀ ਕੋਈ ਸਵਾਲ ਤੁਸੀਂ ਬਸੰਸੀ ਉਹਨਾਂ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਤੁਸੀਂ 815-8100 'ਤੇ ਫੋਨ ਕਰ ਸਕਦੇ ਹੋ
ਹਾਲ ਬੋਲ ਕੇ
ਦੇਖੋ ਦੋਸਤੋ ਬਹੁਤ ਧੰਨਵਾਦ ਤੁਹਾਡੇ ਸਾਰੇ ਮਿੱਤਰ ਪਿਆਰ ਦਾ ਜਿਹੜੇ ਤੁਸੀਂ ਜੁੜ ਗਏ ਨੱਚਦਾ ਪੰਜਾਬ ਪ੍ਰੋਗਰਾਮ ਤੇ ਸੋ 4:18 ਹੋ ਚੁੱਕੇ ਨੇ ਸਟੂਡੀਓ ਦੀ ਘੜੀ ਦੇ ਉੱਤੇ ਸਾਢੇ ਕੁ 4 ਵਜੇ ਦੇ ਕਰੀਬ ਕੋਸ਼ਿਸ਼ ਕਰਾਂਗੇ ਕਿ ਕਮਿਊਨਿਟੀ ਜਾਣਕਾਰੀਆਂ ਜਿਹੜੀਆਂ ਕਿ ਕਮਿਊਨਿਟੀ ਦੇ ਵਿੱਚ ਕੀ ਕੀ ਹੋ ਰਿਹਾ ਉਸ ਦੀ ਜਾਣਕਾਰੀ ਦੇਵਾਂਗੇ ਅਤੇ ਨਾਲ ਨਾਲ 5 ਵਜੇ ਦੇ ਕਰੀਬ ਸਥਾਨਕ ਜਿਹੜੀਆਂ ਖਬਰਾਂ ਨੇ ਸਰਦਾਰ ਪਰਮਿੰਦਰ ਸਿੰਘ ਪੱਪਾ ਟੋਟੋਈ ਉਹਨਾਂ ਦੇ ਸਹਿਯੋਗ ਦੇ ਨਾਲ ਰੇਡੀਓ ਸਪਾਈਸ ਦੇ ਸਹਿਯੋਗ ਦੇ ਨਾਲ ਸਥਾਨਕ ਜਿਹੜੀਆਂ ਖਬਰਾਂ ਨੇ ਉਹ ਵੀ ਤੁਹਾਡੇ ਰੂਬਰੂ ਜ਼ਰੂਰ ਕਰਦੇ ਚੱਲਾਂਗੇ ਲੇਕਿਨ ਫਿਲਹਾਲ ਜਿਹੜੀ ਗੱਲਬਾਤ ਹੈ ਬਸੰਤ ਸਿੰਘ ਜੀ ਹੁਣਾਂ ਦੇ ਨਾਲ ਅਸੀਂ ਅੱਜ ਕਰ ਰਹੇ ਹਾਂ ਜੀ ਕਬੱਡੀ ਦੀ ਖਾਸ ਮਹਾਰਤ ਹੈ ਇਹਨਾਂ ਨੂੰ ਔਰ ਇਹਨਾਂ ਨੇ ਕਾਫ਼ੀ ਇਤਿਹਾਸ ਜਿਹੜਾ ਹੈ ਉਹ ਫਰੋਲਿਆ ਹੈ ਕਬੱਡੀ ਦੇ ਵਿੱਚ ਸੋ ਕਬੱਡੀ ਦੀ ਗੱਲ ਕਰੀਏ ਬਸੰਤ ਸਿੰਘ ਜੀ ਤੁਸੀਂ ਜ਼ਿਕਰ ਕੀਤਾ ਸੀ ਕਿ ਕਬੱਡੀ ਦੇ ਜਿਹੜੇ ਮਹਾਨ ਹਰਜੀਤ ਸਿੰਘ ਜੀ ਬਰਾੜ ਨੇ ਉਹਨਾਂ ਤੋਂ ਤੁਸੀਂ ਇੰਸਪਾਇਰ ਉੱਥੋਂ ਤੁਸੀਂ ਕਮੈਂਟਰੀ ਜਿਹੜੀ ਹੈ ਉਹ ਸ਼ੁਰੂ ਕੀਤੀ ਅਤੇ ਨਾਲ ਨਾਲ ਇਹ ਵੀ ਜਾਣਨਾ ਚਾਹਾਂਗੇ ਅੱਜ ਦੀ ਕਬੱਡੀ ਅਤੇ ਉਸ ਸਮੇਂ ਦੀ ਕਬੱਡੀ ਦੇ ਵਿੱਚ ਕੀ ਫਰਕ ਹੈ
ਦੇਖੋ ਜੀ ਜਿਹੜੇ ਉਦੋਂ ਕਬੱਡੀ ਸੀਗੀ ਆਪਾਂ ਦੇਖਦੇ ਹਾਂ ਹਰਜੀਤ ਭਾਅ ਜੀ ਉਹਨਾਂ ਵੇਲੇ
ਜੀ
ਜਿੱਥੋਂ ਤੱਕ ਮੈਂ ਭਾਅ ਜੀ ਉਹਨਾਂ ਨੂੰ ਨੇੜਿਓਂ ਦੇਖਿਆ ਉਹਨਾਂ ਨੇ ਸਿਰ ਦੁਖਦੇ ਗੋਲੀ ਨਹੀਂ ਲਈ ਸੀ ਪਿੱਛੇ ਜੇ ਥੋੜ੍ਹਾ ਜਿਹਾ ਆਇਆ ਕਿ ਪਲੇਅਰ ਇੱਦਾਂ ਕਰਦੇ ਇੱਦਾਂ ਕਰਦੇ ਮੈਨੂੰ ਬਹੁਤ ਸਾਰੇ ਸਵਾਲ ਜਿਹੜੇ ਕੀਤੇ ਆ
ਜੀ
ਅਤੇ ਪਰ ਵਕਤ ਹੁੰਦਾ ਜੀ ਹਰ ਕਬੱਡੀ ਦਾ
ਜੀ
ਇੱਕ ਕਬੱਡੀ ਹੈਗੀ ਆ ਦੁੱਧ ਘਿਓ ਪੁਰਾਣੇ ਜਿੱਦਾਂ ਬਜ਼ੁਰਗ ਆਪਣੇ ਕਬੱਡੀ ਖੇਡੇ ਆ ਉਹ ਸਿਰਫ ਇੱਕ ਖੇਡੇ ਸੀਗੇ ਜਿੱਦਾਂ ਉਹਨਾਂ ਨੂੰ ਬਲੈਨ ਦੇ ਦਿੱਤੀ ਜੱਗ ਦੇ ਦਿੱਤਾ
ਜੀ
ਤੇ ਸਰਦਾਰ ਗੁਰਦਿਆਲ ਸਿੰਘ ਜੀ ਬਿੱਲੂ ਰਾਜਿਆਣੀ ਆ ਮੇਰੇ ਇਲਾਕੇ ਦੇ ਮੁਗ ਜ਼ਿਲ੍ਹੇ ਦੇ ਬਾਪੂ ਜੀ ਆ ਉਹਨਾਂ ਨੂੰ ਕਿਲ੍ਹਾ ਰੋਏ ਪਰ 100 ਰੁਪਇਆ ਦਿੱਤਾ ਸੀ ਉਸ ਟਾਈਮ ਤੇ ਤੇ ਅੱਜ ਦੇ ਲੱਖ ਰੁਪਏ
ਦੇ ਵਰਗੇ
ਹਾਂਜੀ ਬਾਪੂ ਜੀ ਨੇ ਕਬੱਡੀ ਖੇਡੀ ਉਹਨਾਂ ਦੇ ਪਰਿਵਾਰ ਚ ਮੈਂ ਸੁਣਿਆ ਵੀ ਗਰੀਬੀ ਵੀ ਆਈ ਪਰ ਪਿੱਛੋਂ ਉਹਨਾਂ ਨੇ ਕਿਸੇ ਨੂੰ ਪੁੱਛਿਆ ਨਹੀਂ ਆ ਬਜ਼ੁਰਗ ਹੋ ਗਏ ਹਨਾ ਤੇ ਪਰ ਅੱਜ ਕਬੱਡੀ ਚ 1 crore rupees ਜਦੋਂ ਬਾਈ ਹਰਜੀਤ ਖੇਡਿਆ ਸੀਗਾ ਤਾਂ ਬਾਈ ਹਰਜੀਤ ਦੀ ਰੇਡ ਦੇ ਉੱਪਰ ਪਾਕਿਸਤਾਨੀ ਭਰਾਵਾਂ ਨੇ 6 August 1995 ਨੂੰ ਡੇਟ ਆ ਮੇਰੇ ਕੋਲ ਸ਼ਾਇਦ ਤੇ ਉਦੋਂ 1 lakh rupees ਕੈਨੇਡਾ ਦੇ ਵਿੱਚ ਲਾਇਆ ਸੀ ਵੀ ਜਿਹੜਾ ਹਰਜੀਤ ਬਾਜੇਖਾਨੇ ਨੂੰ ਰੋਕੂਗਾ ਤੇ ਵੀ ਉਹਨੂੰ 1 lakh rupees 30 ਘੰਟੇ ਦਿੱਤਾ ਜਾਣਾ ਤੇ ਸਰਦਾਰ ਪ੍ਰਿੰਸੀਪਲ ਸਰਵਣ ਸਿੰਘ ਜੀ ਬਹੁਤ ਵੱਡੇ ਰਾਈਟਰ ਨੇ ਬਹੁਤ ਵਧੀਆ ਕਮੈਂਟੇਟਰ ਨੇ ਸਾਡੇ ਵੱਡੇ ਨੇ
ਜੀ
ਉਸਤਾਦ ਲੋਕ ਨੇ ਉਹਨਾਂ ਨੇ ਬੋਲਿਆ ਸੀਗਾ ਕਿ ਹਜੇ ਤੱਕ ਇੱਦਾਂ ਦਾ ਕੋਈ ਬਿਜ਼ਨਸ ਨਹੀਂ ਹੈ ਜਿਹੜਾ 30 ਸਕਿੰਟਾਂ 'ਚ 1 lakh rupees
ਕਮਾ ਸਕੇ
ਤੇ ਇਹ ਹਰਜੀਤ ਬਾਜਾਖਾਨਾ ਤੁਸੀਂ ਰੋਕੋ ਤੁਹਾਨੂੰ 1 lakh rupees ਮਿਲ ਜਾਣਾ ਹਨਾ ਉਸ ਟਾਈਮ ਤੇ ਮੇਰੇ ਹਿਸਾਬ ਦੇ ਨਾਲ ਜਿਹੜਾ ਪੈਲੀ ਦਾ ਕਿੱਲੇ ਦਾ ਰੇਟ ਆ ਜੀ 1 lakh 1.5 lakh 1.5 lakh ਹੋਣਾ 1995 ਕਿੱਥੇ
95 ਦੀ ਗੱਲ ਕਰਾਂ ਜੀ
ਤੇ ਉਦੋਂ ਹਰਜੀਤ ਬਾਜੂ ਉਹਨਾਂ ਨੇ ਵੇਖੋ ਹਨਾ 94, 95, 96 ਦਾ 3 ਸਾਲ ਲਗਾਤਾਰ ਕੈਨੇਡਾ ਦੇ ਵਰਲਡ ਕੱਪ ਦਾ ਬੈਸਟ ਰਹੇ ਭਾਜੀ ਹੋਣੀ ਹਰਜੀਤ ਤੇ ਉਹ ਰਿਕਾਰਡ ਨਹੀਂ ਟੁੱਟਿਆ ਜਿਹੜੀ ਅੱਜ ਦੀ ਕਬੱਡੀ ਆ ਅੱਜ ਕਬੱਡੀ 'ਚ 1 crore rupees ਆ ਗਿਆ ਉਸ ਟਾਈਮ ਦੇ ਉੱਪਰ ਦੇਖੋ ਬੈਸਟ ਨੂੰ ਕੀ ਹੁੰਦਾ ਸੀ ਕੱਪ ਹੁੰਦਾ ਸੀ ਤੇ ਪਹਿਲਾਂ ਤੌਲੀਆਂ ਤੋਂ ਚੱਲਿਆ ਕੱਪ ਫਿਰ ਥਾਲ ਜੱਗ ਫਿਰ ਟਰਾਫੀ ਹੁੰਦੀ 'ਚ ਭਾਜੀ ਹੋਣਾਂ ਦੇ ਘਰ ਪਈਆਂ ਲੱਕੜ ਦੀਆਂ ਹਨਾ ਪਰ ਅੱਜ ਮੋਟਰਸਾਈਕਲ ਮਿਲਦੇ ਆ ਗੱਡੀਆਂ ਮਿਲਦੀਆਂ ਟਰੈਕਟਰ ਮਿਲਦੇ ਕੰਬਾਈਨਾਂ ਵੀ ਆ
ਗਈਆਂ ਜੀ
ਤੇ ਵਰਲਡ ਕੱਪ ਹੋਏ ਲੀਗ ਹੋਏ
ਮਾਨ ਸਤਿਕਾਰ ਜ਼ਿਆਦਾ
ਸਤਿਕਾਰ ਟੀਵੀ ਚੈਨਲ ਦੇ ਉੱਪਰ ਕਬੱਡੀ ਆ ਗਈ ਕਬੱਡੀ ਨੇ ਜਿੱਦਾਂ ਤਰੱਕੀ ਬਹੁਤ ਕੀਤੀ ਆ
ਜੀ
ਤੇ ਅਕਸਰ ਹੀ ਸਾਡਾ ਪੰਜਾਬੀਆਂ ਦਾ ਸੁਪਨਾ ਮੈਂ ਮੇਰੀ ਦਿਲ ਦੀ ਇਹ ਆ ਜਿਸ ਤਰ੍ਹਾਂ ਲੋਕ ਕ੍ਰਿਕਟ ਨੂੰ ਜਿੱਦਾਂ ਦੇਖੋ IPL ਚੱਲ ਰਿਹਾ ਹੁਣ
ਜੀ ਜੀ
ਕਿੰਨਾ ਇਕੱਠ ਹੁੰਦਾ ਕਿੰਨੇ ਦਰਸ਼ਕ ਪਹੁੰਚਦੇ ਆ
ਕਿੰਨਾ ਪੈਸਾ ਲੱਗਦਾ
ਕਿੰਨਾ ਪੈਸਾ ਲੱਗਦਾ ਹਨਾ ਪਲੇਅਰਾਂ ਦਾ ਮੁੱਲ ਪੈਂਦਾ ਕਿਸੇ ਕ ਦੇਖੋ ਹਨਾ ਕਰੋੜਾਂ ਦੇ ਵਿੱਚ ਮੁੱਲ ਉਹਨਾਂ ਦਾ ਪੈਂਦਾ ਤੇ ਅੱਜ ਕਬੱਡੀ ਦੇ ਵਿੱਚ ਬਹੁਤ ਸਟਾਰ ਪਲੇਅਰ ਆ ਬਹੁਤ ਵਧੀਆ ਮੈਚ ਹੁੰਦੇ ਆ ਜਿਹੜੇ ਉਹ ਨਸ਼ੇ ਦੀ ਮੈਨੂੰ ਇਹ ਕਈਆਂ ਨੇ ਸਵਾਲ ਕੀਤਾ ਹਨਾ ਜਿੱਦਾਂ ਇੱਦਾਂ ਹੁੰਦਾ ਸੀਗਾ ਉਹ ਟ੍ਰੈਂਡ ਚੱਲਿਆ ਪਰ ਹੁਣ ਬਹੁਤ ਘੱਟ ਗਿਆ ਪਲੇਅਰ ਬਹੁਤ ਸਿਆਣੇ ਹੋ ਗਏ ਆ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਅਸੀਂ ਨਸ਼ਾ ਕਰਕੇ ਲੰਮਾ ਨਹੀਂ ਜਾ ਸਕਦੇ ਲੰਮੀ ਕਬੱਡੀ ਨਹੀਂ ਖੇਡ ਸਕਦੇ ਹੁਣ ਮੈਂ ਇੱਕ ਪਲੇਅਰ ਦਾ ਜ਼ਿਕਰ ਕਰਦਾ ਜਿਹਨੂੰ ਮੈਂ ਨੇੜੇ ਤੋਂ ਦੇਖਿਆ ਗੁਰਲਾਲ ਘਨੌਰ ਆ ਜੀ
ਅੱਛਾ ਜੀ
ਮੈਂ ਉਹਨਾਂ ਨੂੰ ਜਦੋਂ ਹਰਜੀਤ ਭਾਜੀ ਦੇ ਯਾਦ ਚ ਪਹਿਲੀ ਵਾਰ ਟੂਰਨਾਮੈਂਟ ਹੋਇਆ ਸੀਗਾ ਮੈਂ ਕਮੈਂਟਰੀ ਤੋਂ ਕਰੀ ਨਹੀਂ ਸੀਗੀ ਮੈਂ 5 ਤੋਂ ਸ਼ੁਰੂ ਕੀਤੇ 1 ਸਾਲ ਮੈਨੂੰ ਦੱਸਿਆ ਗੈਬ ਰਿਹਾ ਮੈਂ 6 ਮੈਂ ਮਿਹਨਤ ਕੀਤੀ
ਘਰ
ਰਹਿ ਗਿਆ ਜੀ ਹਨਾ ਤੇ ਮੈਨੂੰ ਘਰ ਦੇ ਵੀ ਕਹਿੰਦੇ ਇਕੱਲਾ ਰਹਿੰਦਾ ਬੋਲਦਾ ਰਹਿੰਦਾ ਕਿਉਂ ਬੋਲਦਾ ਤੇ ਹਨਾ ਹੁੰਦਾ ਘਰਦਿਆਂ ਨੂੰ ਦੂਜਾ ਨੂੰ ਹੁੰਦਾ ਇਕੱਲਾ ਹੀ ਬੋਲਦਾ ਰਹਿੰਦਾ ਪਰ ਉਹ ਮੇਰਾ ਜਨੂਨ ਸੀਗਾ ਮੈਂ ਉਹਨਾਂ ਨੂੰ ਕਹਿ ਮੈਨੂੰ ਬੁਲਾਉਣਾ ਨਹੀਂ ਜੋ ਮੈਂ ਕਰ ਰਿਹਾ ਮੇਰੇ ਚ ਹੀ ਆ ਜਦੋਂ ਤੁਹਾਨੂੰ ਕਿਸੇ ਚੀਜ਼ ਦਾ ਜਨੂਨ ਚੜ ਜੇ ਫਿਰ ਤੁਹਾਨੂੰ ਉਧਰ ਹੀ ਹੁੰਦਾ ਤੇ ਉਹ ਗੁਰਲਾਲ ਭਾਜੀ ਨੂੰ ਮੈਂ 99 ਤੋਂ ਪਹਿਲਾਂ ਕੱਪ ਸ਼ਾਇਦ ਬਾਜੇ ਖਾਨੇ ਹੋਏ ਸੀ 98 ਚ ਭਾਜੀ ਦੀ ਡੈਥ ਹੋਈ ਆ
99
ਦੀ ਗੱਲ ਆ ਜਦੋਂ ਪਹਿਲਾਂ ਕੱਪ ਹੋਇਆ
ਪਹਿਲਾਂ ਕੱਪ ਹੋਇਆ
ਤੇ ਇੰਨੀ ਸੰਗਤ ਆਈ ਸਮਝ ਨਹੀਂ ਜੀ ਪਿੰਡ ਦੀਆਂ ਗਲੀਆਂ ਭਰੀਆਂ ਜਾਂਦੀਆਂ ਇੰਨਾ ਇਕੱਠ ਹੋਇਆ ਗੁਰਲਾਲ ਭਾਜੀ ਨੂੰ ਮੈਂ ਉਦੋਂ ਪਹਿਲੀ ਵਾਰ ਫਸਟ ਟਾਈਮ ਦੇਖਿਆ ਸੀ ਹਰਜੀਤ ਵਾਜਾਖਾਨਾ ਕਲੱਬ ਵੱਲੋਂ ਖੇਡੇ ਭਾਜੀ ਨੇ ਭਾਜੀ ਗੁਰਲਾਲ ਭਾਜੀ ਆਪਾਂ 99 ਤੋਂ ਲੈਂਦੇ ਹਾਂ ਜੀ 2000 ਤੋਂ ਮੰਨਦੇ ਹਾਂ ਤੇ 18 ਸਾਲ ਹੋ ਗਏ ਜੀ ਮੈਂ ਦੇਖੋ ਉਦੋਂ ਪਹਿਲਾਂ ਦੀ ਕਬੱਡੀ ਖੇਡਦਾ ਟੀਵੀ ਕਾਲਜ ਚ ਪਹਿਲਾਂ ਸੀ ਉਹ ਲੰਮਾ ਖੇਡ ਰਿਹਾ ਕਿਉਂ ਖੇਡ ਰਿਹਾ
ਕਿਉਂਕਿ
ਉਹ ਉਹਨਾਂ ਦੀ ਮਿਹਨਤ ਬਹੁਤ ਸੀਗੀ ਹਨਾ ਉਹ ਨੈਚੁਰਲੀ ਜਿਹੜੀ ਖੁਰਾਕ ਹੈ ਉੱਥੇ ਸੀਗੀ ਹੁਣ ਜਿਹੜੇ ਪਲੇਅਰ ਕਹਿੰਦਾ ਬਿਹਾਰੀ ਪੁਰੀ ਉਹ ਵੀ ਨਾਲ ਹਜੇ ਵੀ ਖੇਡਦੇ ਉਹਨਾਂ ਦੀ ਉਮਰ ਕਿੰਨੀ ਹਰਜੀਤ ਭਾਜੀ ਨਾਲ ਖੇਡੇ ਹਨਾ ਤੇ ਸੰਦੀਪ ਭਾਜੀ ਕਹਿੰਦਾ ਲੰਮਾ ਖੇਡ ਗਏ ਗੱਡੀਆਂ ਵਾਲੇ ਤੇ ਉਹ ਵੀ ਸਾਡੇ ਮੇਰੇ ਬਹੁਤ ਪਿਆਰੇ ਦੋਸਤ ਆ ਨਾ ਕੈਨੇਡਾ ਚ ਸੈੱਟ ਹੋ ਗਏ ਹਨਾ ਬਹੁਤ ਸਾਰੇ ਜਿਹੜੇ ਪਲੇਅਰ ਆ ਦੇਬਾ ਪਟਾਲ ਭਾਜੀ ਸੀਗੇ ਉਹ ਵੀ ਸਾਡੇ ਬਹੁਤ ਦੁਆਬੇ ਤੋਂ ਬਹੁਤ ਵਧੀਆ ਮਿੱਤਰ ਆ ਹਨਾ ਤੇ ਪਰ ਹੁਣ ਪਲੇਅਰਾਂ ਨੂੰ ਪਤਾ ਕਿ ਆਪਾਂ ਘੱਟ ਖੇਡ ਲੋ ਪਰ ਆਹ ਕੰਮ ਨੀ ਕਰਨਾ ਕਿਉਂਕਿ ਆਪਣਾ ਆਪਦਾ ਸਰੀਰ ਆ ਕਿਉਂਕਿ ਬੜੇ ਜ਼ੋਰ ਦੀ ਲੱਗਦਾ ਕਿ ਨਸ਼ਾ ਕਰਕੇ ਕੋਈ ਲੰਮਾ ਖੇਡ ਸਕਦਾ
ਬਿਲਕੁਲ
ਪਰ ਜੇ ਏਦਾਂ ਦਾ ਕੁਛ ਆਇਆ ਕਬੱਡੀ ਚ ਪਰ ਹੁਣ ਸਾਰੇ ਸਿਆਣੇ ਹੋ ਗਏ ਪੜ੍ਹੇ ਲਿਖੇ ਪਲੇਅਰ ਬਹੁਤ ਆ ਤੇ ਉਹ ਹੁਣ ਇਸ ਚੀਜ਼ ਤੋਂ ਬਹੁਤ ਦੂਰ ਹੋ ਰਹੇ ਆ
ਬਹੁਤ ਚੰਗੀ ਗੱਲ ਹੈ ਜੀ ਕਿਉਂਕਿ ਜਿਵੇਂ ਤੁਸੀਂ ਕ੍ਰਿਕਟ ਦਾ ਜ਼ਿਕਰ ਕੀਤਾ ਕ੍ਰਿਕਟ ਦੇ ਵਿੱਚ ਚਲੋ ਠੀਕ ਹੈ ਚੰਗੇ ਤੋਂ ਚੰਗਾ ਪਲੇਅਰ ਵੀ ਧੋਖਾ ਖਾ ਜਾਂਦਾ ਲੇਕਿਨ ਇਹ ਜਿਹੜੀ ਖੇਡ ਹੈ ਇਸ ਦੇ ਵਿੱਚ ਜ਼ੋਰ ਵਾਲਾ ਬੰਦਾ ਹੀ ਪਲੇਅਰ
ਜ਼ੋਰ ਵਾਲਾ ਹੋਣਾ ਆਉਂਦਾ ਜੀ ਉਹ ਮਿਹਨਤ ਕਰਦਾ ਜਿਮ ਕਰਦਾ ਕਿੰਨੀ ਮਿਹਨਤ ਕਰ ਕਿੰਨੀ ਖੁਰਾਕ ਖਾਂਦਾ ਮੈਂ ਇੱਕ ਹੋਰ ਬੇਨਤੀ ਆਪਣਾ ਨੱਚਦਾ ਪੰਜਾਬ ਰੇਡੀਓ ਰਾਹੀਂ ਕਰਨੀ ਚਾਹੁੰਦਾ
ਜੀ ਬਿਲਕੁਲ
ਜਦੋਂ ਟੀਮਾਂ ਬਣਦੀਆਂ ਚਾਹੇ ਉਹ ਵਿਦੇਸ਼ਾਂ ਚ ਬਣਦੀਆਂ ਤੇ ਚਾਹੇ ਉਹ ਇੰਡੀਆ ਚ ਬਣਦੀਆਂ ਮੈਂ ਪਲੇਅਰਾਂ ਦੇ ਹੱਕ ਚ ਖੜਾ
ਜੀ
ਕਿ ਜੇ ਤੁਹਾਡੀ ਕਲੱਬ ਵੱਲੋਂ ਕੋਈ ਪਲੇਅਰ ਖੇਡ ਰਿਹਾ ਚਾਹੇ ਉਹ ਮਾੜਾ ਖੇਡ ਰਿਹਾ
ਜੀ
ਨਵਾਂ ਪਲੇਅਰ ਖੇਡ ਰਿਹਾ
ਬਿਲਕੁਲ
ਤਾਂ ਹੁਣ ਪਲੇਅਰ ਇੱਕ 10 ਸਾਲ ਦਾ ਤਜਰਬਾ
ਜੀ
ਇੱਕ ਨੂੰ 2 ਸਾਲ ਦਾ
ਤਜਰਬਾ 2 ਸਾਲ ਦਾ ਤਜਰਬਾ
ਆਪਾਂ ਉਹ ਪਲੇਅਰ ਲੈ ਰਹੇ ਹਾਂ
ਜੀ
ਉਹਨਾਂ ਦਾ ਮੁੱਲ ਜ਼ਰੂਰ ਪੈਣਾ ਚਾਹੀਦਾ ਚਾਹੇ ਉਹਨਾਂ ਨਾਲ ਆਪਾਂ ਸੀਜ਼ਨ ਦੀ ਗੱਲ ਕਰਦੇ ਹਾਂ
ਜੀ
ਚਾਹੇ ਉਹਨਾਂ ਨਾਲ ਆਪਾਂ ਗੱਲ ਕਰਦੇ
ਹਾਂ ਵੀ
ਆਪਾਂ ਮੈਚਾਂ ਦੀ ਗੱਲ ਕਰਦੇ ਹਾਂ ਵੀ ਸਾਡੇ ਲਈ ਇੰਨੇ ਮੈਚ ਖੇਡਣੇ ਆ
ਜੀ ਜੀ ਜੀ
ਪਰ ਉਹਨਾਂ ਦਾ ਜਿਹੜਾ ਹੱਕ ਆ
ਉਹ ਮਿਲਣਾ ਚਾਹੀਦਾ
ਉਹ ਜ਼ਰੂਰ ਮਿਲਣਾ ਚਾਹੀਦਾ ਦੇਖੋ ਜੀ
ਇੱਕ
ਪੰਜਾਬੀਆਂ ਦੀ ਕਹਾਵਤ ਆ ਇੱਕ ਘੋੜਾ ਜੇ ਘਾਹ ਨਾਲ ਦੋਸਤੀ ਕਰ ਲਓ ਤੇ ਹੁਣ ਪਲੇਅਰ ਇੰਨੀ ਮਿਹਨਤ ਕਰਦਾ
ਜੀ
ਇੰਨੀ ਉਹਨੇ ਖੁਰਾਕ ਖਾਧੀ ਮੰਨ ਕੇ ਚੱਲੋ
ਜੀ ਜੀ
ਠੀਕ ਹੈ ਜੀ
ਟਾਈਮ ਲਾਇਆ
ਉਹ ਵੀ ਲੈਂਦੇ ਆ ਤੇ ਉਹ ਇੰਨੀ ਜਿਮ ਕਰਦੇ ਆ ਸੁਬਹਾ 4 ਵਜੇ ਉੱਠਦੇ ਆ
ਇਸ ਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ
ਰਾਜਨੀਤੀ ਨਹੀਂ ਹੋਣੀ ਚਾਹੀਦੀ
ਜੀ
ਪਲੇਅਰ ਨੂੰ ਬਕਾਇਦਾ ਜਿਹੜੀ ਉਹਨਾਂ ਗੱਲ ਕੀਤੀ ਆ ਹਰ ਇੱਕ ਦਾ ਦਿਨ ਹੁੰਦਾ ਜੀ
ਜੀ ਜੀ
ਮੈਂ ਕਮੈਂਟਰੀ ਕਰਦਾ ਕਈ ਵਾਰ ਮੇਰਾ ਦਿਨ ਹੁੰਦਾ ਕਿ ਮੈਨੂੰ ਪਤਾ ਨੀ ਹੁੰਦਾ ਵਾਹਿਗੁਰੂ ਏਦਾਂ ਦੀਆਂ ਗੱਲਾਂ ਬਣਾਉਣ ਦਾ
ਕਿ
ਸੰਗਤ ਇੰਨਾ ਮਾਣ ਸਤਿਕਾਰ ਦਿੰਦੀ ਮੈਂ ਇੱਥੇ ਆਇਆ ਤੇ 2 ਮੈਚ ਬੋਲਿਆ ਮੈਂ ਆਉਣ ਸਾਰ ਇੱਕ ਪੋਸਟ ਪੰਜਾਬ ਦੀ ਗੱਲ ਥੋੜੀ ਜਿਹੀ ਕੀਤੀ ਸੀਗੀ ਤੇ ਇੰਨਾ ਸਤਿਕਾਰ ਦਿੱਤਾ ਮੈਨੂੰ ਅੱਜ ਵੀ ਜਿੰਨੀ ਸੰਗਤ ਇੱਥੇ ਮਿਲਦੀ ਆ ਬਹੁਤ ਮਾਣ ਹੁੰਦਾ ਕਿ ਤੁਹਾਨੂੰ ਆ ਕੇ ਤੁਹਾਡੇ ਨਾਲ ਫੋਟੋ ਖਿਚਾਉਂਦੇ ਤੇ ਇਸੇ ਤਰ੍ਹਾਂ ਪਲੇਅਰ ਦੇਣ ਹੁੰਦਾ ਜੀ ਕਈ ਵਾਰ ਚੱਲਦਾ ਕਈ ਵਾਰ ਨਹੀਂ ਚੱਲਦਾ ਲੇਕਿਨ ਜਿਹੜਾ ਉਹਦਾ ਹੱਕ ਆ
ਉਹਨੂੰ
ਜ਼ਰੂਰ ਮਿਲਣਾ ਚਾਹੀਦਾ ਚਾਹੇ ਉਹ ਚੰਗਾ ਖੇਡਿਆ ਚਾਹੇ ਉਹ ਮਾੜਾ ਖੇਡਿਆ
ਬਿਲਕੁਲ ਬਿਲਕੁਲ ਸਹੀ ਗੱਲ
ਹਾਂਜੀ ਸਦਾ ਇੱਕੋ ਜਿਹਾ ਦਿਨ ਨਹੀਂ ਹੁੰਦੇ ਜੀ ਇੱਕੋ ਜਿਹਾ ਨਹੀਂ ਚੱਲਦਾ ਕਈ ਵਾਰ ਉਤਰਾਅ ਚੜਾ ਆ ਜਾਂਦਾ ਪਰ ਉਹਦਾ ਜਿਹੜਾ ਹੱਕ ਹੈ ਮੈਂ ਇਹ ਗੱਲ ਜ਼ਰੂਰ ਕਹਿਣਾ ਵੀ ਜਿੰਨੇ ਵੀ ਪ੍ਰਮੋਟਰ ਆ ਪੈਸੇ ਤਾਂ ਸਾਰਿਆਂ ਨੂੰ ਮਿਲਦਾ ਪਰ ਫਿਰ ਵੀ ਜਿੰਨੇ ਪਲੇਅਰ ਨਾਲ ਗੱਲ ਹੁੰਦੀ ਆ ਨਾ ਉਹਦਾ ਹੱਕ ਜ਼ਰੂਰ
ਮਿਲਣਾ ਚਾਹੀਦਾ ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਕਾਫੀ ਜਿਹੜੀ ਕਬੱਡੀ ਆ ਪ੍ਰਫੁੱਲਤ ਹੋਈ ਆ ਸੋ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਬੱਲਾ ਭਾਜੀ ਨੇ ਬਰੇਲੀ ਭਾਜੀ ਨੇ ਮੰਗਾ ਜੀ ਹਨ ਤੇ ਹੋਰ
ਕਬੱਡੀ ਪਿੰਡੇ ਤੇ ਹੰਡਾਈ ਆ
ਜੀ
ਮੰਗੇ ਭਾਜੀ ਖਾਲਸਾ ਕਾਲਜ ਜਲੰਧਰ ਵੱਲੋਂ ਆਪਣਾ ਸੰਦੀਪ ਲਲੀਆਂ ਵਾਲੇ ਭਾਜੀ
ਜੀ ਜੀ
ਕਿੱਡੇ ਸਟਾਰ ਰਹੇ ਉਹਨਾਂ ਦੀ ਛਾਲ ਕਿੱਡੀ ਮਸ਼ਹੂਰ ਸੀ ਉਹਨਾਂ ਦੇ ਦੇਖੋ ਫਿਲਮਾਂ ਦੇ ਵਿੱਚ ਵੀ ਛਾਲ ਨੂੰ ਦਿਖਾਇਆ ਗਿਆ ਗੁਰਦਾਸ ਭਾਜੀ ਦੀ ਫਿਲਮ ਆਈ ਸੀਗੀ ਉਹਦੇ ਵਿੱਚ ਮੈਂ ਉਹ ਦੇਖਿਆ ਗਾਣੇ ਦੇ ਵਿੱਚ ਹਨਾ ਜੀ ਉਹ ਛਾਲ ਮਾਰਦੇ 6 ਫੁੱਟ ਕਿੱਡੀ ਉੱਚੀ ਉਹਨਾਂ ਦੀ ਮਸ਼ਹੂਰ ਸੀ ਛਾਲ ਜੀ ਉਹਨਾਂ ਨੂੰ ਇੱਕ ਖਿਤਾਬ ਮਿਲਿਆ ਕਿੰਗ ਆਫ ਕਬੱਡੀ ਦਾ ਖਿਤਾਬ ਆ ਜੀ ਉਹ ਹਰਜੀਤ ਭਾਜੀ ਤੋਂ ਬਾਅਦ ਚ ਇਹ ਲੱਗਦਾ ਸੀ ਕਿ ਦੂਸਰੇ ਹਰਜੀਤ ਭਾਜੀ ਹਨਾ ਹੁਣ ਬਹੁਤ ਸਾਰੇ ਪਲੇਅਰ ਆ ਜੀ ਜਿਨ੍ਹਾਂ ਦਾ ਨਾਂ ਹੈ ਮੈਂ ਜਿੱਦਾਂ ਜਾਫੀ ਆਪਣੇ ਬਾਈ ਪਾਲਾ ਜਲਾਲਪੁਰ ਕਿੰਨਾ ਵੱਡਾ ਨਾਂ ਉਹਨਾਂ ਨੇ ਕਿੰਨੇ ਸਨਮਾਨ ਸ਼ੀਰਾ ਪਿੱਥੋ ਵਾਲਾ ਹਨਾ ਜਿਹੜੇ ਜਾਫੀ ਆ ਸੰਦੀਪ ਨੰਗਲ ਅੰਬੀਆਂ ਵਾਲਾ ਹਨਾ ਗੁਰਵਿੰਦਰ ਕਾਲਮਾਲਾ ਭਲਵਾਨ ਜਿਹਨੂੰ ਕਹਿੰਦੇ ਆ ਹਨਾ ਤੇ ਹੁਣ ਨਵੇਂ ਮੁੰਡੇ ਬੜੇ ਵਧੀਆ ਉੱਠੇ ਆ ਆਪਣਾ ਬਿੱਲੀ ਲੱਲੀਆਂ ਤੋਂ ਜੱਗਾ ਚਿੱਟੀ ਵਾਲਾ ਆਇਆ ਪਿਛਲੇ ਸਾਲ ਸੀਗਾ ਉਸ ਤੋਂ ਬਾਅਦ ਕੈਨੇਡਾ ਗਿਆ ਕੈਨੇਡਾ ਵੀ ਤਗੜਾ ਪੰਜਾਬ ਦੇ ਵਿੱਚ ਵੀ ਉਹਨਾਂ ਦਾ ਬਹੁਤ ਤਗੜਾ ਪ੍ਰਦਰਸ਼ਨ ਜੱਗਾ ਚਿੱਟੀ ਉਹ ਕਿੰਨਾ ਦੇਖੋ
ਵਧੀਆ ਪਲੇਅਰ
ਜਾਂਗੇ ਕਿੰਨਾ ਵਧੀਆ ਉਹਨਾਂ ਦਾ ਪ੍ਰਦਰਸ਼ਨ
ਬਿਲਕੁਲ ਬਿਲਕੁਲ
ਇਹ ਨਵੇਂ ਜਿਹੜੇ ਪਲੇਅਰ ਆ ਦੇਖੋ ਜੇ ਆਪਾਂ ਨਵੇਂ ਨੂੰ ਮੌਕਾ ਦੇਵਾਂਗੇ ਤਾਂ ਹੀ ਉਹਨੇ ਅੱਗੇ ਆ ਕੇ
ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਦਾ ਇਹ ਫਰਜ਼ ਬਣਦਾ ਕਿ ਜਿਹੜੀ ਕਬੱਡੀ ਨੂੰ ਸਮੁੱਚੀ ਤਰ੍ਹਾਂ ਸੁੱਚੀ ਰੱਖਣ ਤਾਂ ਕਿ ਜਿਹੜੇ ਪਲੇਅਰ ਨੇ ਉਹਨਾਂ ਦਾ ਹੱਕ ਜਿਹੜਾ ਉਹਨਾਂ ਨੂੰ ਮਿਲ ਸਕੇ
ਬਾਕੀ ਜਿੰਨੇ ਵੀ ਕਲੱਬਾਂ ਹੁੰਦੀਆਂ ਉਹ ਦਿੰਦੀਆਂ ਜ਼ਰੂਰ ਕਈ ਵਾਰ ਆਪਾਂ ਗੱਲ ਕਰਦੇ ਹਾਂ ਪਲੇਅਰ ਨੂੰ ਵੀ ਤਿੰਨ ਭਾਈ ਸੀਜ਼ਨ ਦਾ ਜਾਂ ਸਾਲ ਦਾ ਇੰਨਾ ਹਨਾ
ਜੀ ਜੀ ਬਿਲਕੁਲ
ਤੇ ਉਹ ਕਈ ਪਲੇਅਰਾਂ ਦੇ ਸ਼ਿਕਵੇ ਹੁੰਦੇ ਆ ਜੀ ਬਾਈ ਸਾਡੇ ਨਾਲ ਇੰਨੇ ਦੀ ਗੱਲ ਹੋਈ ਸੀ ਸਾਨੂੰ ਤੁਸੀਂ ਇੰਨੇ ਕੇ ਦਿੱਤੇ ਆ
ਮਾੜੀ ਗੱਲ
ਉਹ ਫਿਰ ਕਈ ਵਾਰ ਸਾਨੂੰ ਕਹਿੰਦੇ ਆ ਭਾਜੀ ਤੁਸੀਂ ਬੋਲਣ ਵਾਲੇ ਤੇ ਬੋਲਦੇ ਕਿਉਂ ਨੀ ਸਾਡੇ, ਪਰ ਆਪਣੇ ਲਈ ਸਾਰੇ ਇੱਕੋ ਜਿਹੇ ਆ ਜੀ, ਜਿੰਨੇ ਵੀ ਕਬੱਡੀ ਨਾਲ ਜੁੜੇ ਹੋਏ ਆ। ਸ਼ੁਰੂਆਤ ਆ ਜੀ, ਦੇਖੋ ਜੇ ਕੋਈ ਰੈਫਰੀ ਕਰਦਾ ਅਸੀਂ ਕਮੈਂਟਰੀ ਕਰਦੇ ਆ, ਪਲੇਅਰ ਖੇਡਦੇ ਆ, ਇੱਕ ਆਰਗੇਨਾਈਜ਼ਰ ਹੁੰਦੇ ਜਿਹੜੇ ਕਰਾਉਂਦੇ ਆ, ਹਨਾ ਉਹਨਾਂ ਦਾ ਇੱਕ ਜਿਹੜੇ ਹੁੰਦੇ ਸਪੋਂਸਰ ਹੁੰਦੇ ਆ, ਨਾਮ ਦਿੰਦੇ ਆ, ਇੱਕ ਪ੍ਰਮੋਟਰ ਹੁੰਦੇ ਆ ਜਿਹੜੇ ਕਲੱਬਾਂ ਟੀਮਾਂ ਬਣਾਉਂਦੇ ਆ, ਪਲੇਅਰਾਂ ਨੂੰ ਸਨਮਾਨ ਸਤਿਕਾਰ ਵੀ ਦਿੰਦੇ ਆ, ਹਨਾ ਜੀ। ਇਹ ਸਾਰਿਆਂ ਦੀ ਡਿਊਟੀ ਵਾਹਿਗੁਰੂ ਵੱਲੋਂ ਲੱਗੀ ਆ,
ਬਿਲਕੁਲ ਜੀ।
ਸੋ ਇਹ ਕੋਈ ਏਦਾਂ ਨਹੀਂ ਚਾਹੁੰਦਾ ਕਿ ਆਪਣਾ ਵੀ ਨਾ ਖਰਾਬ ਹੋ ਜਾਣਾ, ਸਾਰੇ ਉਹ ਹੁਣ ਵਧੀਆ, ਪਰ ਆਪਾਂ ਇਹ ਗੱਲ ਕਰਦੇ ਪੱਕੀ ਗੱਲ ਹੋਵੇ, ਹਨਾ ਪੱਕੇ ਪੈਸੇ।
ਬਿਲਕੁਲ ਸਹੀ ਗੱਲ ਤੁਸੀਂ,
ਜਿੱਦਾਂ ਕੋਈ ਦੇਖੋ ਕ੍ਰਿਕਟ ਦਾ ਪਲੇਅਰ ਰਿਟਾਇਰ ਹੁੰਦਾ, ਉਹਨਾਂ ਨੂੰ ਬਕਾਇਦਾ ਪੈਸਾ ਜਾਂ ਮਿਲਦਾ
ਉਹਨਾਂ ਨੂੰ ਪਹਿਲਾਂ।
ਜਿਹੜੇ ਹੁਣ ਪਲੇਅਰ ਦੇ ਮੰਨ ਕੇ ਚਲੋ, ਮੈਂ ਹਰਜੀਤ ਭਾਈ ਦੀ ਗੱਲ ਦੱਸਦਾ, ਸੱਚੀ ਗੱਲ ਦੱਸਣ ਲੱਗਾ, ਇਹ ਮੈਂ ਇੱਥੋਂ ਆਉਣ ਤੋਂ ਪਹਿਲਾਂ ਮੈਂ ਹਰਜੀਤ ਭਾਜੀ ਉਹਨਾਂ ਦੇ ਬ੍ਰਦਰ ਨੂੰ ਮਿਲਿਆ, ਵੱਡੇ ਸਾਡੇ ਵੀਰ ਗੁਰਮੀਤ ਬਰਾੜ ਨੂੰ, ਅਸੀਂ ਇਕੱਠੇ ਬੈਠੇ ਹਾਂ। ਉਹ ਕਹਿੰਦਾ ਬਸੰਤ ਤੂੰ ਘਰ ਆਪਣੇ ਆਉਣਾ ਜ਼ਰੂਰ ਅਤੇ ਆਪਾਂ ਬੈਠਾਂਗੇ, ਹੈ ਨਾ। ਮੈਂ ਕਿਹਾ ਠੀਕ ਆ, ਅਸੀਂ ਗੱਲਾਂ 'ਚੋਂ ਗੱਲਾਂ ਚੱਲੀਆਂ ਜੀ,
ਜੀ
ਕਹਿੰਦੇ ਉਹੀ ਗੱਲਾਂ ਚੱਲੀਆਂ ਅਤੇ ਜਦ ਹਰਜੀਤ ਭਾਅ ਜੀ ਜਾਂਦੇ ਸੀਗੇ ਉਹਨਾਂ ਦੇ ਘਰ ਇੱਕ ਗੱਡੀ ਜਾਂਦੀ ਇੱਕ ਆਉਂਦੀ, ਇੱਕ ਜਾਂਦੀ ਇੱਕ
ਆਉਂਦੀ,
ਠੀਕ ਹੈ ਜੀ। ਭਾਬੀ ਜੀ ਹੁਣੇ ਕਹਿੰਦੇ ਸੀ ਵੀ ਇੱਥੇ ਜਿੱਦਾਂ ਆਪਾਂ ਕਹਿ ਦਈਏ ਨਾ ਵੀ ਤਵੀ ਚੜੀ ਰਹਿੰਦੀ ਆ ਪ੍ਰਸ਼ਾਦੇ ਪਾਣੀ ਦੀ,
ਅੱਧੀ
ਹਰਜੀਤ ਨੂੰ, ਹਨਾ। ਪਰ ਦੁੱਖ ਦੀ ਗੱਲ ਇਹ ਆ, ਇਹ ਮੈਂ ਨੀ ਕਹਿ ਰਿਹਾ, ਭਾਜੀ ਹੁਣਾਂ ਨੇ ਜਿਹੜੀ ਮੇਰੇ ਕੋਲ ਗੱਲ ਕੀਤੀ ਆ, ਗੁਰਮੀਤ ਭਾਜੀ ਉਹਨਾਂ ਨੇ ਹਰਜੀਤ ਦੇ ਜਾਣ ਤੋਂ ਬਾਅਦ ਅੱਜ ਉਹਨਾਂ ਦੇ ਬਾਹਰ ਚ ਕੋਈ ਗੱਡੀ ਨੀ ਖੜੀ, ਕਿਉਂ ਜੀ? ਕਿਉਂਕਿ ਇਹ ਚੜਦੇ ਮਸਲਾਂ
ਜੀ, ਬਿਲਕੁਲ।
ਪਰ ਆਪਾਂ ਇਹ ਕਹਿੰਦੇ ਹਾਂ ਕੋਈ ਪਲੇਅਰ ਆ ਜਿਸੇ ਦੇ ਸੱਟ ਲੱਗ ਜਾਂਦੀ ਹੈ, ਬਹੁਤ ਸਾਰੇ ਪਲੇਅਰ ਜਿਹਨਾਂ ਦੇ ਸੱਟ ਲੱਗਿਆ, ਸੁਲਤਾਨ ਮੁੰਡਾ ਸ਼ੀਆਂ ਦੌਮ ਤੋਂ ਜੀ, ਬਹੁਤ ਵਧੀਆ ਕਬੱਡੀ ਖੇਡਿਆ, ਮੈਂ ਉਹਦੇ ਮੈਚ ਬੋਲਿਆ
ਜੀ,
ਉਹਨੂੰ ਉਧਰੰਗ ਦਾ ਅਟੈਕ ਸ਼ਾਇਦ ਆਇਆ, ਉਹ ਗਰਾਊਂਡ 'ਚ ਵੀ ਆਇਆ ਸੀ, ਅਸੀਂ ਘੁੜਵੇਂ ਸੀਗੇ ਉੱਥੇ, ਉਹਨਾਂ ਨੂੰ 1 ਲੱਖ ਤੋਂ ਉੱਪਰ ਪੈਸੇ ਜਿਹੜੇ ਇਕੱਠੇ ਸੰਗਤ ਨੇ ਕਰਤੇ ਸੀਗੇ
ਜੀ।
ਸੰਗਤ ਬਹੁਤ ਕੁਛ ਕਰ ਸਕਦੀ, ਸਾਡੇ ਗੁਰੂਆਂ ਨੇ ਸੰਗਤ ਨੂੰ ਵੱਡਾ ਰੱਖਿਆ ਜੀ,
ਬਿਲਕੁਲ ਜੀ,
ਆਪਣੇ ਆਪ ਨੂੰ ਜਿੱਦਾਂ ਸੰਗਤ ਨੂੰ
ਉੱਪਰ ਰੱਖਿਆ,
ਹਾਂਜੀ, ਆਪ ਨੂੰ ਛੋਟਾ
ਜੀ।
ਪਰ ਜਿੱਦਾਂ ਪਲੇਅਰਾਂ ਦੇ ਕਈ ਵਾਰ ਸੱਟ ਲੱਗ ਜਾਂਦੀ ਆ, ਮਾੜੇ ਹੋ ਜਾਂਦੇ ਜਾਂ ਗਰੀਬੀ ਹੁੰਦੀ, ਤੇਜੀ ਸੀਗਾ ਜੀ ਮੁੰਡਾ ਆਪਣਾ, ਬਹੁਤ ਵਧੀਆ ਰੇਡਰ ਸੀਗਾ, ਨਿਜਾਮੀਪੁਰੀ ਆ
ਜੀ,
ਤੇ ਨਵਾਜੀਪੁਰੀ ਆ ਜੀ, ਨਿਜਾਮੀਪੁਰੀ ਆ, ਤੇਜੀ ਨਿਜਾਮੀਪੁਰੀ, ਹਾਂ, ਉਹਦਾ ਗਿੱਟਾ ਕੱਟਿਆ ਗਿਆ ਸੀਗਾ
ਜੀ,
ਉਹ ਮੁੰਡਾ ਇੰਗਲੈਂਡ ਵੀ ਖੇਡਿਆ, ਕੈਨੇਡਾ ਵੀ ਖੇਡਿਆ ਸੀਗਾ, ਲੇਕਿਨ ਉਹਦੇ ਹਾਲਾਤ ਏਦਾਂ ਦੇ ਮਾੜੇ ਹੋ ਗਏ, ਮੁੰਡਾ ਖੁਦਕੁਸ਼ੀ ਕਰ ਗਿਆ। ਹਾਂਜੀ, ਕਬੱਡੀ ਦਾ ਏਦਾਂ ਮੰਨਿਆ ਪਰਵਾਨਿਆ ਰੇਡਰ ਜਿਹਦੀ ਉਂਗਲ ਖੜੀ ਸੀਗੀ, ਪਰ ਸਾਨੂੰ ਇਹ ਵੀ ਚਾਹੀਦਾ ਸੀ ਕਿ ਜੇ
ਉਸਦੇ ਪਰਿਵਾਰ
ਲੱਗੇ, ਅਸੀਂ ਉਹਦਾ ਪਰਿਵਾਰ ਆ
ਜੀ, ਜੀ
ਸਾਰੇ ਰਲ ਮਿਲ ਕੇ ਭਾਜੀ, ਦੇਖੋ ਹਨਾ ਬੜਾ ਵੱਡਾ ਫਰਕ ਨੀ ਪੈਂਦਾ,
ਤੁਹਾਡਾ ਖੇਡ ਮੈਦਾਨ ਦੇ ਵਿੱਚ ਪਲੇਅਰ ਤੁਹਾਡਾ ਮਨੋਰੰਜਨ ਕਰਦਾ, ਆਪਣਾ ਪ੍ਰਦਰਸ਼ਨ ਦਿਖਾਉਂਦਾ, ਲੇਕਿਨ ਹਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕੁਛ ਵੀ ਹਾਦਸਾ ਇਸਦਾ ਵਾਪਰਦਾ, ਫਿਰ ਉਸਦੇ ਪਰਿਵਾਰ ਨੂੰ ਜਿਹੜੀ ਹਮਦਰਦੀ ਹੈ ਉਸ ਕਲੱਬ ਵੱਲੋਂ, ਉਸ ਸੰਗਤ ਵੱਲੋਂ ਜ਼ਰੂਰ ਹੋ ਜਾਣੀ ਚਾਹੀਦੀ, ਕਿਉਂਕਿ ਉਸਦਾ ਪਰਿਵਾਰ ਜਿਹੜਾ ਫਿਰ ਉਹ ਸੁੱਖੀ ਸਾਂਦੀ ਆਪਣੀ ਜ਼ਿੰਦਗੀ ਜਿਹੜੀ ਉਹ ਬਤੀਤ ਕਰ ਸਕੇ।
ਹਾਂਜੀ,
ਬਿਲਕੁਲ ਬਿਲਕੁਲ ਸਹੀ ਮੁੱਦਾ ਤੁਸੀਂ ਛੇੜਿਆ, ਹੋਰ ਵੀ ਗੱਲਾਂ ਬਾਤਾਂ ਜ਼ਰੂਰ ਕਰਦੇ ਚੱਲਾਂਗੇ ਨੱਚਦਾ ਪੰਜਾਬ ਪ੍ਰੋ ਤੇ। ਇੱਕ ਗੀਤ ਲਈਏ, ਜਿਵੇਂ ਕਿ ਕਾਫੀ ਹਿਸਟਰੀ ਦੇਖੋ ਬਸੰਤ ਸਿੰਘ ਜੀ ਹੁਣਾਂ ਕੋਲੋਂ ਅਸੀਂ ਖੇਡ ਮੈਦਾਨ ਕਬੱਡੀ ਤੋਂ ਲੈ ਰਹੇ ਹਾਂ, ਕਿਸੇ ਵੀ ਖੇਡ ਮੈਦਾਨ ਨੂੰ ਕਬੱਡੀ ਨੂੰ ਆਪਣੇ ਲਫ਼ਜ਼ਾਂ ਦੇ ਵਿੱਚ ਰੋਮਾਂਚਕ ਕਰ ਦੇਣਾ, ਇੱਕ ਕਮੈਂਟੇਟਰ ਦਾ ਇਹ ਬਹੁਤ ਵੱਡਾ ਅਹਿਮ ਰੋਲ ਹੁੰਦਾ ਹੈ। ਸੋ ਉਹ ਨੇ ਅੱਜ ਜੀ ਬਸੰਤ ਸਿੰਘ ਜੀ, ਸੋ ਜ਼ਰੂਰ ਹੋਰ ਵੀ ਗੱਲਬਾਤ ਕਰਾਂਗੇ। ਪੰਜਾਬ ਦੇ ਉੱਤੇ ਇੱਕ ਗੀਤ ਸੁਣਦੇ ਆ, ਮਸ਼ਹੂਰ ਸ਼ਾਇਰ ਦੇਵੀ ਮਖਸੂਸਵਰੀ ਕੀ ਕਹਿੰਦਾ ਹੈ, ਮੈਂ ਪੁੱਤ ਪੰਜਾਬੀ ਮਾਂ ਦਾ।
ਲਿਖਿਆ ਏ ਉਹ ਜਾਹਿਲ ਸਭ ਤੋਂ ਵੱਡੇ ਜੋ ਕਹਿਣ ਗਵਾ ਪੰਜਾਬੀ ਮੈਂ ਪੁੱਤ ਪੰਜਾਬੀ ਮਾਂ ਦਾ ਮੈਂ ਕਰਦਾ ਪਿਆਰ ਪੰਜਾਬੀ ਮੈਂ ਪੁੱਤ ਪੰਜਾਬੀ ਮਾਂ ਦਾ ਮੈਂ ਕਰਦਾ ਪਿਆਰ ਪੰਜਾਬੀ ਨੂੰ
ਦੋਸਤੋ ਫਿਰ ਆਉਣ ਜੁੜੇ ਜੀ ਨੱਚਦਾ ਪੰਜਾਬ ਪ੍ਰੋਗਰਾਮ ਤੇ ਪੰਮੀ ਬਾਈ ਜੀ ਤੁਹਾਡਾ ਵੀ ਬਹੁਤ ਧੰਨਵਾਦ ਸ਼ੁਕਰੀਆ ਫੋਨ ਕਰਨ ਦੇ ਲਈ ਸ਼ਲਾਘਾ ਕਰਨ ਦੇ ਲਈ ਇਸ ਪ੍ਰੋਗਰਾਮ ਦੇ ਨਾਲ ਹਾਣੀਆਂ ਦਾ ਧੀਆਂ ਤਿਆਣਿਆਂ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਵੀ ਸਤਿਕਾਰ ਕਰਦੇ ਹਾਂ ਜੀ ਜੀ ਆਖਦੇ ਬੱਚੋ ਤੁਹਾਡੇ ਵੀ ਕੋਈ ਐਸੇ ਗੀਤ ਸੰਗੀਤ ਐਸੀ ਕੋਈ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ ਤਾਂ 815-8100 ਸਟੂਡੀਓ ਦਾ ਫੋਨ ਨੰਬਰ ਹੈ ਤੇ ਲਓ ਜ਼ਿਕਰ ਹੋ ਰਿਹਾ ਸੀ ਜੀ ਬਸੰਤ ਸਿੰਘ ਜੀ ਉਹਨਾਂ ਕੋਲੋਂ ਅੱਜ ਕਾਫੀ ਜਿਹੜੀ ਜਾਣਕਾਰੀ ਆਪਾਂ ਲੈ ਰਹੇ ਹਾਂ ਸੋ ਬਸੰਤ ਸਿੰਘ ਜੀ ਜਿਹੜੇ ਤੁਹਾਡੇ ਸ਼ੇਅਰ ਤੁਸੀਂ ਬੋਲਦੇ ਹੋ ਕਮੈਂਟਰੀ ਕਰਦੇ ਹੋ ਖੇਡ ਮੈਦਾਨ ਦੇ ਵਿੱਚ ਉਸ ਤਰ੍ਹਾਂ ਦਾ ਕੁਛ ਅੰਦਾਜ਼ ਜਿਹੜਾ ਅਸੀਂ ਜ਼ਰੂਰ ਅੱਜ ਨੱਚਦਾ ਪੰਜਾਬ ਪ੍ਰੋਗਰਾਮ ਦੇ ਜਿੰਨੇ ਸਾਡੇ ਮਿੱਤਰ ਪਿਆਰੇ ਸੁਣ ਰਹੇ ਨੇ ਉਹ ਅਸੀਂ ਜ਼ਰੂਰ ਸੁਣਨਾ ਚਾਹਾਂਗੇ
ਜ਼ਰੂਰ ਜੀ ਜ਼ਰੂਰ ਜਿਹੜੀਆਂ ਲਿਖਤਾਂ ਮੈਂ 2 ਲੈਣਾ ਜਾਂ 6 ਲੈਣਾ 4 ਲੈਣਾ ਤਾਂ ਮੈਂ ਖੁਦ ਲਿਖਦਾ ਕੁਛ ਹਨ
ਜੀ
ਲੇਕਿਨ ਅਮਰੀਕ ਭਾਜੀ ਮੈਂ ਸੱਚੀ ਗੱਲ ਦੱਸਾਂ ਮੈਂ ਆਪਣੀਆਂ ਲਿਖਤਾਂ ਬਹੁਤ ਘੱਟ ਬੋਲੀਆਂ ਹਨ ਲਿਖ ਕੇ ਰੱਖ ਦਿੰਦਾ ਜਿੱਦਾਂ ਹੁਣ ਵੰਗਾਰ ਚੱਲਦਾ ਫਿਰ ਆਪਣਾ ਰਸਾਲਾ ਆਉਂਦਾ
ਜੀ
ਅੰਮ੍ਰਿਤਸਰ ਸਾਹਿਬ ਤੋਂ
ਅੱਛਾ ਜੀ
ਤੇ ਉਹਦੇ ਵਿੱਚ ਮੈਂ ਇੱਕ ਲਿਖਤ ਪਹਿਲਾਂ ਭੇਜੀ ਸੀਗੀ ਇੱਕ ਹੁਣ ਭੇਜੀ ਆ ਉਹ ਮੈਂ ਜ਼ਰੂਰ ਤੁਹਾਨੂੰ ਸੁਣਾਵਾਂਗਾ ਪਰ ਜਿਹੜੇ ਮੇਰੇ ਅਕਸਰ ਮੈਂ ਗੀਤ ਬੋਲੇ ਆ
ਜੀ
ਨਸ਼ਿਆਂ ਦੇ ਉੱਪਰ ਗੀਤ ਬੋਲਿਆ ਸੀ ਇੱਕ
ਜੀ
ਨਸ਼ੇ ਵੇਚਣ ਵਾਲਿਆਂ ਦੇ ਕੋਈ ਨੀ ਬੋਲਦਾ
ਕੋਈ ਨੀ ਬੋਲਦਾ ਜੀ
ਨਸ਼ਿਆਂ ਦੇ ਉੱਪਰ ਉਦਾਂ ਬੋਲ ਰਹੇ ਆ
ਜੀ ਜੀ
ਨਸ਼ਾ ਪੰਜਾਬ
ਵੇਚਦਾ ਕੌਣ ਆ ਕਿੱਥੋਂ ਆ ਰਿਹਾ
ਨਸ਼ਿਆਂ ਦੀ ਇੱਕ ਅਮਰੀਕ ਭਾਜੀ ਜਿਹੜੀ ਕਹਾਵਤ ਆ ਵੀ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਤੇ ਮੈਂ ਉਹ ਫਿਰ ਬਹੁਤ ਸਾਰੇ ਮੈਸੇਜ ਜਿਹੜੇ ਫੇਸਬੁੱਕ ਦੇ ਉੱਪਰ ਆ ਉਹਨਾਂ ਨੇ ਭੇਜੇ ਸੀ ਬਾਈ ਵੀਰੇ ਤੂੰ ਬੋਲਦਾ ਬਹੁਤ ਵਧੀਆ
ਜੀ
ਇੱਕ ਨਸ਼ੇ ਦੇ ਜ਼ਰੂਰ ਬੋਲ
ਜੀ ਇੱਕ ਅਸੀਂ ਮਾਂ ਬਾਪ ਦੇ ਉੱਤੇ ਵੀ ਇੱਕ ਮਾਂ ਦੇ ਉੱਤੇ ਵੀ ਬੋਲਿਆ ਸੀ ਉਹ ਬੜਾ ਚੰਗਾ ਲੱਗਿਆ ਸਰੋਤਿਆਂ ਨੇ ਕਾਫੀ ਸਲਾਹਿਆ ਸੋ ਪਹਿਲਾਂ ਆਪਾਂ ਨਸ਼ਿਆਂ ਦੀ ਗੱਲ ਕਰਦੇ ਹਾਂ
ਹਾਂਜੀ ਹਾਂਜੀ
ਜੀ
ਸੋ ਮਾਂ ਦਾ ਦਰਦ ਜੀ ਮੇਰੇ ਸੀਨੇ ਚ ਆ
ਜੀ
ਮੈਂ ਉਹਨਾਂ ਮਾਵਾਂ ਨੂੰ ਥੋੜਾ ਜਿਹਾ ਮਿਲੇ ਆ ਨੇੜੇ ਤੋਂ ਹੋ ਕੇ ਉਹ ਨਸ਼ੇ ਦਾ ਵੀ ਜਿਹੜਾ ਸੀਗਾ ਉਹ ਵੀ ਮਾਂ ਦਾ ਦਰਦ ਹੀ ਸੀ ਭਾਜੀ ਉਹ ਏਦਾਂ ਸੀਗਾ ਵੀ ਇੱਕ ਮਾਂ ਦਾ ਜਵਾਨ ਪੁੱਤ ਆ ਜਿਹੜਾ
ਜੀ
ਆਪਾਂ ਅਕਸਰ ਅਖਬਾਰਾਂ ਚ ਪੜ੍ਹਦੇ ਕਿ ਇੱਕ ਨੌਜਵਾਨ ਨਸ਼ੇ ਦੀ ਡੋਜ਼ ਵੱਧ ਲੈਣ ਕਾਰਨ
ਜੀ
ਇਸ ਫਾਨੀ ਸੰਸਾਰ ਨੂੰ
ਅਲਵਿਦਾ ਕਹਿ ਗਿਆ
ਲੇਕਿਨ ਉਹ ਜਿਹੜਾ ਨੌਜਵਾਨ ਗਿਆ ਜਾਂ ਤੇ ਉਸ ਦੀ ਮਾਂ ਨੂੰ ਪੁੱਛੋ ਜਾ ਕੇ ਵੀ ਉਹਦੇ ਦਿਲ ਤੇ ਕਿਵੇਂ ਪੱਥਰ ਰੱਖਿਆ
ਠੀਕ
ਜਾਂ ਉਸ ਭੈਣ ਨੂੰ ਪੁੱਛੋ ਜਿਹੜੇ ਦਾ ਭਰਾ
ਜੀ
ਇਸ ਦੁਨੀਆਂ ਤੋਂ
ਚਲਾ ਗਿਆ
ਜਾਂ ਉਸ ਬਾਪ ਨੂੰ ਪੁੱਛੋ ਜਿਹੜਾ ਉਸ ਨੂੰ ਕੰਧਾ ਦੇਊਗਾ ਜਵਾਨ ਪੁੱਤ ਨੂੰ ਜਦੋਂ ਬਾਪ ਦਾ ਕੰਧਾ ਮਿਲਦਾ ਉਸ ਬਾਪ ਨੂੰ ਪੁੱਛੋ ਜੀ ਉਹਦੀ ਜ਼ਿੰਦਗੀ ਕਿੱਦਾਂ ਕਿਉਂਕਿ ਇਹ ਚੀਜ਼ਾਂ ਮੈਂ ਨੇੜਿਓਂ ਦੇਖੀਆਂ ਸਾਰੀਆਂ
ਜੀ
ਤੇ ਉਹ ਮਾਂ ਦਾ ਜਿਹੜਾ ਹੈਗਾ ਜੀ ਪਿਆਰ ਆ ਪੁੱਤਰਾਂ ਨਾਲ ਦੇਖੋ ਆਪਣੀ ਘਰ ਮਾਤਾ ਮੰਨ ਕੇ ਚੱਲੋ ਆਪਾਂ ਉਹ ਕੰਮ ਬਾਪੂ ਨੂੰ ਨਹੀਂ ਕਹਿ ਸਕਦੇ ਆਪਾਂ ਉਹਦੀ ਮਾਂ ਤੋਂ ਕਹਿ ਕੇ ਕਰਵਾ ਲੈਂਦੇ ਹਾਂ
ਜੀ
ਸੋ ਮਾਂ ਦਾ ਪਿਆਰ ਸਭ ਤੋਂ ਵੱਧ ਹੈ ਕੁਲਦੀਪ ਮਾਣਕ ਆਪਾਂ ਅਕਸਰ ਹੀ ਕਹਿੰਦੇ ਮਾਂ ਤਾਂ ਰੱਬ ਦਾ ਰੂਪ ਹੈ ਦੂਜਾ
ਜੀ
ਦੇਖੋ ਰੱਬ ਦਾ ਦੂਜਾ ਰੂਪ
ਦੂਜਾ ਰੂਪ
ਤੇ ਜਿਹੜਾ ਰੱਬ ਆ ਉਹ ਕੁਛ ਲੁਕਾਉਂਦਾ ਨਹੀਂ ਆ ਉਸੇ ਇੱਕ ਮਾਂ ਦਾ ਦਰਦ ਸੀਗਾ
ਜਦੋਂ
ਮਾਂ ਦਾ ਏਦਾਂ ਪੁੱਤ ਸਾਹਮਣੇ ਪਿਆ ਹੁੰਦਾ ਵੀ ਨਸ਼ੇ ਦਾ ਕਰਕੇ
ਜੀ
ਫਿਰ ਉਹ ਨਸ਼ੇ ਵੇਚਣ ਵਾਲੇ ਨੂੰ ਵੱਧ ਦਿੰਦੀ ਹੈ ਜੀ ਇਹ ਬਾਈ ਜਰਨੈਲ ਘੋੜੀਏ ਦੀ ਕਲਮ ਚੋ ਸੀਗਾ ਜਰਨੈਲ ਘੋੜੀਏ ਦੇ ਬਹੁਤ ਜਿਹੜੇ ਵੱਡੇ ਵੱਡੇ ਸਿੰਗਰਾਂ ਨੇ ਰਾਜ ਬਰਾੜ ਬਹੁਤ ਗੀਤਾਂ ਨੇ ਸਾਬਰਕੋਟ ਦੀ ਬਹੁਤ ਵੱਡੇ ਵੱਡੇ ਕਲਾਕਾਰਾਂ ਨੇ ਉਹਨਾਂ ਦੇ ਗੀਤ ਗਾਏ ਆ ਜਰਨੈਲ ਘੋੜੀਏ ਭਾਜੀ ਅਮਰੀਕਾ ਹਨ ਉਹਨਾਂ ਦਾ ਮੇਰਾ ਬਾਜਾ ਖਾਨਾ ਤੇ ਘੋੜੀਏ ਦੋ ਨਹੀਂ ਇੱਕੋ ਹੀ ਆ ਸਾਡੀ ਸੋਚ ਇੱਕ ਹੈ ਜੀ ਮੇਰੇ ਵੱਡੇ ਭਰਾ ਮੈਂ ਛੋਟ ਹਾਂ ਮੈਂ ਉਹਨਾਂ ਤੋਂ ਬਹੁਤ ਕੁਛ ਸਿੱਖਦਾ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਹੁੰਦੀਆਂ ਭਾਜੀ ਮੈਨੂੰ ਮੇਰੇ ਦਿਲ ਰਵਾਉਂਦੀਆਂ ਤੇ ਮੈਂ ਉਹ ਚੀਜ਼ ਹੀ ਬੋਲਣੀ ਪਸੰਦ ਕਰਦਾ ਕਿ ਜਿਹੜੀ ਹਰ ਮੇਰੀ ਮਾਂ ਸੁਣ ਸਕੇ
ਜੀ
ਹਰ ਮੇਰੀ ਭੈਣ ਸੁਣ ਸਕੇ
ਜੀ ਜੀ
ਹਰ ਇੱਕ ਬੰਦਾ ਸੁਣ ਸਕੇ ਯਾਰ ਹਾਂ ਮੁੰਡੇ ਨੇ ਕੁਛ ਬੋਲਿਆ ਸੱਚ ਬੋਲਿਆ
ਜੀ ਬਿਲਕੁਲ
ਜੇ ਮੈਂ ਓਦਾਂ ਦਾ ਕੁਛ ਬੋਲਣਾ ਹੁੰਦਾ ਭਾਜੀ ਮੈਂ ਪਬਲਿਕ ਸਪੀਕਰ ਮੈਂ ਬਹੁਤ ਕੁਛ
ਬੋਲਦਾ
ਲੇਕਿਨ ਇੱਕ ਇਹ ਵੀ ਨਾਲ ਆ ਜੀ ਜਿੰਨਾ ਕੁਛ ਮੈਂ ਬੋਲਿਆ ਮੈਂ ਕੋਈ ਫੋਕੀ ਵਿਊ ਲੈਣ ਦੇ ਲਈ ਨਹੀਂ ਬੋਲਿਆ
ਜੀ
ਕੋਈ ਫੋਕੀ ਪਬਲਿਸਿਟੀ ਲਈ ਨਹੀਂ ਬੋਲਿਆ ਕੋਈ ਲਾਈਕ ਕਮੈਂਟ ਵਾਸਤੇ ਨਹੀਂ ਬੋਲਿਆ ਸਿਰਫ ਇੱਕੋ ਦਰਦ ਆ ਜਿਹੜਾ ਸਾਡੀਆਂ ਮਾਵਾਂ ਦਾ
ਜੀ
ਮੇਰੇ ਵੀ ਘਰ ਮਾਂ ਪਿੱਛੇ ਚਲੋ ਵਾਹਿਗੁਰੂ ਦਾ ਪਾਣਾ ਵਾਪਰ ਗਿਆ
ਜੀ
ਪਰ ਉਹਨਾਂ ਮਾਵਾਂ ਨੂੰ ਜਦੋਂ ਮਿਲਦੇ ਆ ਦੁੱਖ ਕਰਦੇ ਆ ਸੱਚਾਈ ਹੈ ਜਦੋਂ ਰੋਂਦੇ ਆ ਉਹਨਾਂ ਦੇ ਅੱਥਰੂ ਆਉਂਦੇ ਆ
ਜੀ
ਤੇ ਫਿਰ ਉਹ ਦਿਲ ਏਦਾਂ ਅੰਦਰੋਂ ਝੰਜੋੜਿਆ ਜਾਂਦਾ ਜੀ ਜੇ ਆਪਾਂ ਬੋਲ ਰਹੇ ਹਾਂ ਕਬੱਡੀ ਚ ਬੋਲ ਰਹੇ ਹਾਂ ਕਬੱਡੀ ਦੇ ਨਾਲ ਕਿੰਨਾ ਜਿਹੜਾ ਗਰਾਊਂਡ ਦਰਸ਼ਕ ਜੁੜੇ ਆ ਜੇ ਮੇਰੇ ਬੋਲਣ ਦੀ ਬਜਾਏ ਦਸ ਬੰਦੇ ਨਸ਼ਾ ਛੱਡ ਜਾਂਦੇ ਆ ਮੇਰਾ ਬੋਲਣਾ ਸਫਲ ਹੈ
ਬਿਲਕੁਲ
ਤੁਹਾਨੂੰ ਬੁਲਾਇਆ ਜਾਂਦਾ ਜੀ ਕੋਈ ਚੰਗੀਆਂ ਬੇ ਬੰਦਾ ਚੰਗਾ ਸੁਣਾਊਗਾ ਚੰਗਾ ਬੋਲੂਗਾ
ਹੁਣ
ਨਿਊਜ਼ੀਲੈਂਡ ਮੈਨੂੰ ਤੁਸੀਂ ਬੁਲਾ ਇੱਥੇ ਬੁਲਾਇਆ ਦਲਜੀਤ ਭਾਜੀ ਉਹਨਾਂ ਨੇ ਮੰਗੇ ਭਾਜੀ ਉਹਨਾਂ ਨੇ ਔਰ ਮੈਂ ਸੁਪਰੀਮ ਸਿੱਖ ਸੁਸਾਇਟੀ ਦਾ ਬਹੁਤ ਧੰਨਵਾਦ ਕਰਦਾ ਜਿਹਨਾਂ ਨੇ ਮੈਨੂੰ ਕਾਬਲ ਸਮਝਿਆ ਕਿਉਂਕਿ ਸੁਸਾਇਟੀ ਦਾ ਬਹੁਤ ਵੱਡਾ ਇੱਥੇ ਰੋਲ
ਚੰਗੀ ਚੀਜ਼ ਜਿਹੜੀ ਪਛਾਣੀ ਜਾਂਦੀ ਹੈ ਜੀ
ਉਹ ਇੱਕ ਮਾਂ ਦਾ ਦਰਦ ਸੀਗਾ ਜੀ
ਉਹ
ਮਾਂ ਫਿਰ ਉਹਨੂੰ ਬਦਦਵਾਵਾਂ ਦਿੰਦੀ ਹੈ ਜੀ ਨਸ਼ੇ ਵੇਚਣ ਵਾਲਿਆਂ ਨੂੰ
ਜ਼ਰੂਰ ਸੁਣਨਾ ਚਾਹੁੰਦਾ
ਉਹ ਕਹਿੰਦੇ ਆ ਜੀ ਮਾਂ ਕਹਿੰਦੀ ਆ
ਜੀ
ਉਹ ਮਾਂ ਕਹਿੰਦੀ ਮੇਰਾ ਪੁੱਤ ਬਣਾ ਤਾਂ ਅਮਲੀ ਵੇ ਮੈਂ ਰੋ ਰੋ ਹੋ ਗਈ ਕਮਲੀ ਵੇ ਇਸ ਕਮਲੀ ਦਾ ਪੁੱਤਰ ਮਰ ਗਿਆ ਏ ਮੇਰੀ ਦੁਨੀਆਂ ਸੁਣੀ ਕਰ ਗਿਆ ਏ ਤੂੰ ਲੈ ਕੇ ਉਹੀਓ ਗੱਡੀ ਉਸੇ ਮੋੜ ਤੇ ਆਣ ਖਲੋ ਜਾਵੇ ਨਸ਼ੇ ਵੇਚਣ ਵਾਲਿਆ ਰੱਬ ਕਰੇ ਤੂੰ ਵੀ ਮੇਰੇ ਵੱਲ
ਹੋ ਜਾਵੇ
ਜਿਵੇਂ ਮੈਂ ਉਹਦਾ ਪੁੱਤ ਖੋਇਆ ਮੈਂ ਦਰਦ ਚ ਤੂੰ ਵੀ ਉਹਦਾ ਪੁੱਤ ਖੋਵੇ ਤੇ ਮੈਨੂੰ
ਤੈਨੂੰ ਫੇਰ ਪਤਾ ਲੱਗੇ
ਹਾਂਜੀ ਉਹ ਮਾਂ ਕਹਿੰਦੀ ਮੈਂ ਫੜ ਕੇ ਕਾਲਜਾ ਕਹਿੰਦੀ ਆ ਜਿਵੇਂ ਮੈਂ ਤੜਫਦੀ ਰਹਿੰਦੀ ਆ ਤੈਨੂੰ ਇੰਜ ਤੜਫਦਾ ਦੇਖ ਲਵਾਂ ਫਿਰ ਅੱਗ ਸਿਵੇ ਦੀ ਸੇਕ ਲਵਾਂ ਤੂੰ ਲੋਕਾਂ ਦੇ ਪੁੱਤਰ ਮਾਰ ਮਾਰ ਕਰੀ ਆਪਣਿਆਂ ਨੂੰ ਮੋਹ ਜਾਵੇ ਨਸ਼ੇ ਵੇਚਣ ਵਾਲਿਆ ਰੱਬ ਕਰੇ ਤੂੰ ਵੀ ਮੇਰੇ ਵਰਗਾ ਹੋ ਜਾਵੇ ਉਹ ਮਾਂ ਕਹਿੰਦੀ ਮੈਂ ਫੜ ਕੇ ਕਾਲਜਾ ਕਹਿੰਦੀ ਆ ਜਿਵੇਂ ਮੈਂ ਤੜਫਦੀ ਰਹਿੰਦੀ ਆ ਇਹ ਬੜਾ ਤੈਨੂੰ ਜੇ ਤੜਫਦਾ ਦੇਖ ਲਵਾਂ ਫਿਰ ਅੱਗ ਸਿਵੇ ਦੀ ਸੇਕ ਲਵਾਂ ਹਾਂ ਜੋ ਖੂਹ ਲੋਕਾਂ ਲਈ ਖੋਦਿਆ ਤੂੰ ਵੀ ਉਸੇ ਵਿੱਚ ਸਮੋ ਜਾਵੇ ਨਸ਼ੇ ਵੇਚਣ ਵਾਲਿਆ ਰੱਬ ਕਰੇ ਤੂੰ ਵੀ
ਵਰਗਾ ਹੋ ਜਾਵੇ
ਇਹ ਉਹ ਮਾਵਾਂ ਦਾ ਦਰਦ ਲਿਖਿਆ ਸੀਗਾ ਜੀ ਜਰਨੈਲ ਘੋੜੀਏ ਨੇ ਆਪਣੀ ਕਲਮ ਚ ਮੈਂ ਗੀਤ ਜਿਹੜਾ ਸੀਗਾ ਬੋਲਿਆ ਸੀਗਾ ਜੀ ਕੋਟਲਾ ਮੇਹਰ ਸਿੰਘ ਵਾਲੇ ਕਬੱਡੀ ਕੱਪ ਤੇ
ਜੀ
ਤੇ ਕੌਮ ਦੇ ਆਪਣਾ ਕੌਮ ਦੇ ਸ਼ਾਇਦ ਹੀਰੇ ਚੈਨਲ ਹੈਗਾ ਉਹਨਾਂ ਨੇ ਪਾਇਆ 5 ਲੱਖ ਤੋਂ ਉੱਪਰ ਜਿਹੜਾ ਜੀ ਉਹ ਵਿਊ ਹੋਇਆ ਸੀਗਾ
ਜੀ ਜੀ
ਮੈਨੂੰ ਬਹੁਤ ਸਾਰੇ ਫੋਨ ਆਏ ਉਹਨਾਂ ਮਾਵਾਂ ਦੇ
ਜੀ
ਜਿਨ੍ਹਾਂ ਦੇ ਪੁੱਤ ਇਹ ਨਸ਼ੇ ਦੀ ਦਲਦਲ ਵਿੱਚ ਧਸੇ ਆ ਔਰ ਜਦੋਂ ਰੋਏ ਤੇ ਮੇਰਾ ਦਿਲ ਵੀ ਰੋਇਆ
ਬਿਲਕੁਲ
ਕਿਉਂਕਿ ਸਿਆਣੇ ਕਹਿੰਦੇ ਰੋਣਾ ਉੱਥੇ ਚਾਹੀਦਾ ਜਿੱਥੇ ਹੰਝੂ ਪੁੰਜਣ ਵਾਲੇ ਸੋ ਆਪਾਂ ਕੋਸ਼ਿਸ਼ ਕਰ ਰਹੇ ਹਾਂ ਜੀ 84 ਦੀ ਤੁਸੀਂ ਗੱਲ ਕੀਤੀ ਵੀ ਮਾਂ ਦਾ
ਬਿਲਕੁਲ ਜੀ ਬਿਲਕੁਲ
84 ਦੇ ਵਿੱਚ ਨੂੰ ਮਿਲਿਆ ਦੇਖੋ ਜਿਸ ਮਾਂ ਦਾ ਪੁੱਤ ਖੋਇਆ ਗਿਆ ਜੀ
ਬੱਚੇ ਕਾਫੀ ਹਾਂਜੀ ਇਹਨਾਂ ਦੇ ਵਿੱਚ ਸ਼ਹੀਦ ਹੋਏ ਜੀ
ਹਾਂਜੀ ਉਸ ਟਾਈਮ ਦਾ ਜਿਹੜਾ ਉਸ 84 ਦਾ ਸੀਗਾ ਜੀ ਉਸ ਤੋਂ ਬਾਅਦ ਚੱਲਿਆ
ਜੀ ਜੀ
ਦੇਖੋ ਜੀ ਜਿਹੜਾ ਪੁੱਤ ਮਾਂ ਦਾ ਕੋਈ ਪਾਣੀ ਲਾਉਂਦਾ ਸੀ ਖੇਤ ਉਹਨਾਂ ਨੂੰ ਵੀ ਚੱਕ ਕੇ ਜਿਹੜਾ ਪੁਲਾਂ ਦੇ ਉੱਪਰ ਆਪਾਂ ਮੈਂ ਛੋਟ ਹਾਂ ਉਸ ਤੋਂ ਬਾਅਦ ਮੇਰਾ ਜਾਣਵੇ ਆ ਪੜ੍ਹਿਆ ਲਿਖਣ ਥੋੜਾ ਕਰਨਾ
ਜੀ
ਪੁਲਾਂ ਦੇ ਉੱਤੇ ਮੁਕਾਬਲੇ ਬਣਾ ਦਿੱਤੇ ਗਏ ਹੁਣ ਇੱਕ ਮਾਂ ਦਾ ਪੁੱਤ ਘਰੋਂ ਚੱਕਿਆ
ਜੀ
ਠੀਕ ਹੈ ਜੀ ਉਹਦਾ ਕਸੂਰ ਕੋਈ ਨਹੀਂ ਆ ਤੇ ਉਹਦਾ ਮੁਕਾਬਲਾ ਬਣਾ ਕੇ ਉਹਨੂੰ ਸ਼ਹੀਦ ਕਰ
ਦਿੱਤਾ ਹਨਾ
ਤੇ ਉਹ ਦਿਲ ਉਹ ਮਾਂ ਨੂੰ ਪੁੱਛੋ ਜੀ
ਉਸੇ ਤੇ ਵੀ ਤੁਸੀਂ
ਉਹ ਚੀਜ਼ ਨੂੰ ਤਾਂ ਲਿਖਿਆ ਸੀ
ਜੀ ਉਹ ਵੀ ਜ਼ਰੂਰ
ਇੱਕ ਮਾਂ ਮੰਗਦੀ ਹੈ ਨਸਾ ਉਹਦੇ ਵਿੱਚ ਇਹੀ ਸ਼ੁਰੂ ਕੀਤਾ ਸੀ ਬਾਈ ਜਰਨੈਲ ਨੇ ਲਿਖਿਆ ਸੀਗਾ
ਜੀ
ਕਿ ਵਿੱਚ ਪੰਜਾਬ ਦੇ ਨੱਚੀ ਉਹ ਮੌਤ ਨਹੀਂ ਭੁੱਲਦੀ ਬੁਢਾਪੇ ਮਾਪੇ ਕਰ ਗਈ ਜਿਹੜੀ ਔਰਤ ਨਹੀਂ ਭੁੱਲਦੀ ਅੱਖਾਂ ਸਾਹਮਣੇ ਪੁੱਤਰ ਜੀ ਦਾ ਮਾਰਿਆ ਕੋ ਕੋ ਕੇ ਇੱਕ ਮਾਂ ਮੰਗਦੀ ਇਨਸਾਫ਼ ਕਚਹਿਰੀਆਂ ਦੇ ਵਿੱਚ ਰੋ ਰੋ ਕੇ ਉਹ ਮਾਂ ਕੀ ਕਹਿੰਦੀ
ਜੀ
ਕਹਿੰਦੀ ਸਾਧਾਂ ਵਰਗਾ ਪੁੱਤ ਸੀ ਮੇਰਾ ਅੱਤਵਾਦੀਆਂ ਕਹਿ ਕੇ ਜਾਲਮ ਨੇ ਹੱਥ ਬੰਨ ਲਏ ਪਿੱਛੇ ਮੇਰੀ ਚੁੰਨੀ ਲੈ ਕੇ ਉਹ ਮਾਂ ਕਹਿੰਦੀ ਮੈਂ ਭਾਈ ਰੋਵਾਂ ਤੇ ਕੁਰਲਾਵਾਂ ਡਾਢਿਆਂ ਕੋਲੋਂ ਕਿਵੇਂ ਛੜਾਵਾਂ ਮੇਰੀ ਪੇਸ਼ ਨਾ ਕੋਈ ਚੱਲੀ ਲੈ ਗਏ ਹੱਥੋਂ ਖੋ ਖੋ ਕੇ
ਜੀ
ਇੱਕ ਮਾਂ ਮੰਗਦੀ ਇਨਸਾਫ਼ ਕਚਹਿਰੀਆਂ ਦੇ ਵਿੱਚ
ਰੋ ਰੋ ਕੇ
ਹਾਂਜੀ ਉਹ ਬਾ ਕਮਾਲ ਸੀਗਾ ਜੀ ਫਿਰ ਜਿੱਦਾਂ ਪੰਜ ਸਤਾਈਆਂ ਦੀਆਂ ਇੱਕ ਸਤਾਈ ਮੈਂ ਤੁਹਾਨੂੰ ਹੋਰ ਸੁਣਾ ਰਿਹਾ ਉਹ ਮਾਂ ਫਿਰ ਦੱਸਦੀ ਹੈ ਜਦੋਂ ਪੁੱਤ 'ਚ ਚੱਕਿਆ ਗਿਆ ਜੀ ਉਸ ਤੋਂ ਬਾਅਦ ਕੀ ਹੋਇਆ ਕਹਿੰਦਾ ਤੀਜੇ ਦਿਨ ਅਖ਼ਬਾਰ ਪੜ੍ਹੀ ਤਾਂ ਸਾਰਾ ਨਗਰ ਰੋਇਆ ਲਿਖਿਆ ਸੀ ਕਿ ਜੌੜੇ ਪੁਲਾਂ 'ਤੇ ਪੁਲਿਸ ਮੁਕਾਬਲਾ ਹੋਇਆ ਉੱਥੇ ਇੱਕ ਅੱਤਵਾਦੀ ਆਇਆ ਜਿਹੜਾ ਪੁਲਿਸ ਨੇ ਮਾਰ ਮੁਕਾਇਆ ਹੁਣ ਰੋ ਲੈਣੀ ਹੈ ਪੁੱਤ ਨੂੰ ਘਰ ਦਰ ਦੇ ਬੂਹੇ ਢੋ ਢੋ ਕੇ ਇੱਕ ਮਾਂ ਮੰਗਦੀ ਇਨਸਾਫ਼ ਕਚਹਿਰੀਆਂ ਦੇ ਵਿੱਚ ਜਦੋਂ ਮੈਂ ਗੀਤ ਬੋਲਿਆ ਸੀ ਭਾਅ ਜੀ ਤਾਂ ਮੈਨੂੰ ਇੰਨੇ ਕੁ ਫੋਨ ਆਏ ਸੀਗੇ ਸਾਰੇ ਪਾਸਿਓਂ ਕਿ ਵੀਰ ਜਿਹੜਾ ਤੂੰ ਆਹ ਕੰਮ ਕੀਤਾ ਬਹੁਤ ਵਧੀਆ ਕੀਤਾ
ਬਿਲਕੁਲ ਜੀ
ਉਸ ਟਾਈਮ ਦੀਆਂ ਜਿਹੜੀਆਂ ਮਾਂ ਇੱਕ ਹੋਰ ਨਾਲ ਭਾਅ ਜੀ ਅਮਰੀਕ ਭਾਅ ਜੀ ਸੱਚਾਈ ਆ
ਜੀ
ਜਿਹੜੀਆਂ ਮਾਮਾਂ ਨੇ ਪੁੱਤ ਖੋਏ ਆ ਬਹੁਤ ਸਾਰੇ ਏਦਾਂ ਦੇ ਪਰਿਵਾਰ ਆ ਜਿਹੜੇ ਜਿਹੜੇ ਉਸ ਟਾਈਮ ਤੋਂ ਬਾਅਦ ਕੇਸ ਹਨਾ ਗਰੀਬੀ ਵੀ ਆ ਗਈ
ਬਿਲਕੁਲ ਬਿਲਕੁਲ
ਜਿਹਨਾਂ ਮਾਵਾਂ ਦੇ ਸੰਘਰਸ਼ 'ਚ ਪੁੱਤ ਗਏ ਆ
ਜੀ
ਉਹਨਾਂ ਮਾਵਾਂ ਦੇ ਸਿਰ 'ਤੇ ਅੱਜ ਸਿਰ 'ਤੇ ਚੰਗੀ ਚੁੰਨੀ ਨਹੀਂ ਹੈ ਪਰ ਬਹੁਤ ਸਾਰੇ ਬੰਦੇ ਸੰਸਥਾ ਬਣਾ ਕੇ
ਜੀ
ਐਨ ਆਰ ਆਈ ਭਰਾਵਾਂ ਤੋਂ ਤੁਸੀਂ ਪਿੱਛੇ ਅਖਬਾਰਾਂ 'ਚ ਪੜ੍ਹ ਹੀ ਲਿਆ
ਬਿਲਕੁਲ ਬਿਲਕੁਲ
ਐਸ਼ ਪ੍ਰਸਤੀਆਂ ਕਰਦੇ
ਜੀ ਜੀ
ਉਹਨਾਂ ਦੇ ਨਾਵਾਂ 'ਤੇ ਪੈਸੇ ਮੰਗਾ ਕੇ ਆਪਦੀਆਂ ਕੋਠੀਆਂ
ਖੜੀਆਂ ਕੀਤੀਆਂ
ਗੱਡੀਆਂ ਬਣਾ ਕੇ ਜੀ ਅਸੀਂ ਆਹ ਕਰ ਰਹੇ ਸੀ ਲੇਕਿਨ ਉਹ ਮਾਵਾਂ ਦਾ ਜਿਹੜਾ ਹੈਗਾ ਸਿਰ 'ਤੇ ਚੰਗੀ ਚੁੰਨੀ ਵੀ ਹੈ ਇਹ ਸੱਚਾਈ ਹੈ ਭਾਅ
ਜੀ ਜੀ
ਮੈਂ ਇੱਕ ਬੇਨਤੀ ਕਰੂੰਗਾ ਜੀ ਨੱਚਦਾ ਪੰਜਾਬ ਰੇਡੀਓ ਦੇ ਜਿੰਨੇ ਵੀ ਸਾਡੇ ਵੀਰ ਜੁੜੇ ਆ ਜਾਂ ਬਾਅਦ 'ਚ ਸੁਣਨਗੇ ਮੇਰੀਆਂ ਗੱਲਾਂ ਨੂੰ ਮੈਂ ਇੱਕੋ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਐਨ ਆਰ ਆਈ ਵੀਰਾਂ ਨੂੰ ਜਿਹੜੇ ਵੀ ਜਿਨ੍ਹਾਂ ਨੇ ਇਹਨਾਂ ਪਰਿਵਾਰਾਂ ਦੀ ਮਦਦ ਕਰਨੀ ਆ
ਜੀ
ਤੁਸੀਂ ਸਿੱਧੇ ਆਪਣੇ ਬਾਬੇ ਦੀ ਬਾਣੀ ਕਹਿੰਦੀ ਅਮਰੀਕ ਭਾਅ ਜੀ ਆਪਣੇ ਹੱਥੀ ਆਪਣਾ ਆਪੇ ਹੀ ਕਾਸ ਵਾਰੀ ਹੈ ਤੁਸੀਂ ਕਿਸੇ ਨੂੰ ਵੀ ਪੈਸਾ ਨਾ ਭੇਜੋ
ਜੀ ਜੀ ਜੀ
ਤੁਸੀਂ ਆਪ ਜਦੋਂ ਜਾਓ ਸਾਲ ਬਾਅਦ ਜਾਓ ਦੋ ਸਾਲ ਬਾਅਦ ਜਾਓ ਉਹ ਦਸਵੰਧ ਕੱਢ ਕੇ ਪਾਸੇ ਰੱਖ ਲਓ
ਲੋੜਵੰਦ ਨੂੰ
ਅਸੀਂ ਲੋੜਵੰਦ ਦੀ ਮਦਦ ਕਰਨੀ ਹੈ ਚਾਹੇ ਕਿਸੇ ਗਰੀਬ ਬੱਚੀ ਦਾ ਵਿਆਹ ਕਰਨਾ ਚਾਹੇ ਅਸੀਂ ਗਰੀਬ ਬੱਚੀ ਦੀ ਫੀਸ
ਪੜ੍ਹਾਈ ਕਰਨੀ
ਚਾਹੇ ਬੱਚੇ ਦਾ ਕਿਸੇ ਨੂੰ ਕਾਪੀਆਂ ਕਿਤਾਬਾਂ ਲੈ ਕੇ ਦੇਣੀ
ਕਿਸੇ ਦੀ ਕੋਈ ਸਪੋਰਟਸ ਦੇ ਵਿੱਚ
ਮਦਦ ਕਰਨੀ ਤੁਸੀਂ ਸਾਲ ਬਾਅਦ ਜਾਓ ਛੇ ਮਹੀਨੇ ਬਾਅਦ ਜਾਓ ਦੋ ਸਾਲਾਂ ਬਾਅਦ ਜਾਓ ਜਦੋਂ ਤੁਹਾਡਾ ਟਾਈਮ ਆ ਕਿਉਂਕਿ ਇੱਥੇ ਬਿਜ਼ੀ ਲਾਈਫ ਆ ਬਾਹਰਲੀ ਚਾਹੇ ਕੈਨੇਡਾ ਚੋਂ ਅਮਰੀਕਾ ਚੋਂ ਇੰਗਲੈਂਡ ਜੋ ਵੀ ਜਿੱਥੋਂ ਵੀ ਆ
ਜੀ ਜਿੱਥੋਂ ਵੀ
ਚਾਹੇ ਨਿਊਜ਼ੀਲੈਂਡ ਚ ਆਸਟ੍ਰੇਲੀਆ ਤੋਂ ਸਾਡੇ ਜਿੰਨਾ ਪੰਜਾਬੀ ਜਿਹੜੇ ਹੈ ਨਾ ਜੀ ਪੂਰੇ ਵਰਲਡ ਚ
ਬਿਲਕੁਲ
ਛਾਏ ਹੋਏ
ਛਾਏ ਹੋਏ ਨੇ ਗਏ ਹੋਏ ਨੇ
ਤੇ ਇਹ ਪੰਜਾਬੀ ਸਾਡੇ ਜਿੰਨਿਆਂ ਇਹ ਦਾਨ ਵੀ ਦਿਲ ਖੋਲ੍ਹ ਕੇ ਕਰਦੇ
ਜੀ
ਸੋ ਆਪ ਜਾ ਕੇ ਉਹਨਾਂ ਪਰਿਵਾਰਾਂ ਤੱਕ ਆਪ ਆਪਦੇ ਹੱਥੀ ਦੇ ਕੇ
ਕਿਉਂਕਿ
ਉਹਨਾਂ ਤੱਕ ਪਹੁੰਚੇ ਤੇ ਉਹਨਾਂ ਦੀ ਜਿਹੜੀ ਆਰਥਿਕ ਹਾਲਤ ਆ
ਉਹ ਸੁਧਰੇ
ਹਾਂਜੀ
ਜੀ ਜੀ
ਇਹ ਸੱਚਾਈ ਹੈ ਜੀ ਜਿਹੜੇ ਕਿਉਂਕਿ ਵਿੱਚ ਆਉਂਦੇ ਵਿਚੋਲੇ
ਜੀ ਜੀ
ਉੱਥੋਂ ਤੱਕ ਪੈਸਾ ਨਹੀਂ ਜਾਂਦਾ ਉਹ ਰਸਤੇ ਦੇ ਵਿੱਚ ਆਉਂਦੀਆਂ ਗੱਡੀਆਂ ਗੁੱਡੀਆਂ ਖਰੀਦ ਲੈਂਦੇ
ਜਦੋਂ ਅਸੀਂ ਆ ਰਹੇ ਸੀ ਤੁਸੀਂ ਮਾਂ ਦਾ ਜ਼ਿਕਰ ਕੀਤਾ ਸੋ ਇੱਕ ਮਾਂ ਦੇ ਉੱਤੇ ਇੱਕ ਗੀਤ ਕਿਉਂਕਿ ਮਦਰਸ ਡੇ ਵੀ ਹੁਣੇ ਹੁਣੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਸਾਰੀ ਦੁਨੀਆਂ ਭਰ ਦੇ ਵਿੱਚ ਜਿਹੜੇ ਮਾਵਾਂ ਮਾਂ ਦਿਵਸ ਜਿਹੜਾ ਉਹ ਮਨਾਇਆ ਜਾਂਦਾ ਹੈ ਸੋ ਸਾਰੀਆਂ ਜਿੰਨੀਆਂ ਦੁਨੀਆਂ ਭਰ ਦੇ ਵਿੱਚ ਮਾਵਾਂ ਨੇ ਉਹਨਾਂ ਨੂੰ ਇਹ ਸਮਰਪਿਤ ਕਰਦੇ ਹਾਂ ਜੀ ਇਹ ਗੀਤ ਸੋ ਜਿਉਂਦਿਆਂ ਵਾਸੀਆਂ ਰਹਿਣ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਹੋਰ ਵੀ ਗੱਲਬਾਤ ਕਰਾਂਗੇ ਹਜੇ ਕਾਫੀ ਹੋਰ ਡੂੰਘਾਈ ਦੇ ਵਿੱਚ ਜਿਹੜੀਆਂ ਗੱਲਾਂ ਨੇ ਆਪਾਂ ਬਸੰਤ ਸਿੰਘ ਜੀ ਹੋਣਾ ਤੋਂ ਸੁਣਦੇ ਚੱਲਾਂਗੇ
ਪੱਤਾ ਪੱਤਾ ਜੋੜ ਕੇ ਰੁੱਖਾਂ ਦੀ ਹੈ ਸੰਘਣੀ ਛਾਂ ਹੋ ਗਈ ਪੱਤਾ ਪੱਤਾ ਜੋੜ ਕੇ ਰੁੱਖਾਂ ਦੀ ਹੈ ਸੰਘਣੀ ਛਾਂ ਹੋ ਗਈ ਅੱਜ ਮੈਨੂੰ ਚੜ ਗਈ ਜਵਾਨੀ ਤੇ ਬੁੱਢੀ ਮੇਰੀ ਮਾਂ ਹੋ ਗਈ ਅੱਜ ਮੈਨੂੰ ਚੜ ਗਈ ਜਵਾਨੀ ਤੇ ਬੁੱਢੀ ਮੇਰੀ ਮਾਂ ਮਾਰ ਮਾਲਿਸ਼ ਕਰਦੀ ਸੀ ਟੁੱਟ ਮਿਛਾਂ ਦੇ ਹੇਠ ਸਵਾ ਕੇ ਗਿੱਲੀਆਂ ਚੁੰਨੀਆਂ ਧਰਦੀ ਸੀ ਫੁੱਟ ਤੇ ਪੱਤਿਆਂ ਵਾਂਗ ਮੈਂ ਵੱਧ ਗਿਆ ਫੁੱਟ ਤੇ ਪੱਤਿਆਂ ਵਾਂਗ ਮੈਂ ਵੱਧ ਗਈ ਪੁੱਛਦੀ ਇੱਕ ਸ਼ਮਾ ਹੋ ਗਈ ਬੁੱਢੀ ਮੇਰੀ ਮਾਂ ਹੋ ਗਈ ਕੰਮ ਕਾਰਾਂ ਵਾਲੇ ਹੋ ਗਏ ਆ ਮਾਲੀ ਟਾਈਮ ਨੀ ਕੱਢ ਹੁੰਦਾ ਮੋਹ ਮਾਇਆ ਦਾ ਵੀ ਭੈੜਾ ਏ ਉਹ ਵੀ ਨਹੀਂ ਬੇਬੇ
ਗੀਤ ਸੁਣਦੇ ਸਾਂ ਦੁਨੀਆਂ ਭਰ ਦੇ ਵਿੱਚ ਮਾਂ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਸੋ ਸਾਰੀਆਂ ਮਾਵਾਂ ਜੀ ਦੀਆਂ ਵਸਤੀਆਂ ਰਹਿਣ ਜੀ ਸੋ ਮਾਂ ਇੱਕ ਜੰਨਤ ਹੈ ਦੋਸਤੋ ਔਰ ਰੱਬ ਦਾ ਦੂਜਾ ਨਾਂ ਹੈ ਸੋ ਅੱਜ ਨੱਚਦਾ ਪੰਜਾਬ ਪ੍ਰੋਗਰਾਮ ਦੇ ਉੱਤੇ ਅਸੀਂ ਧੰਨ ਭਾਗ ਹੈ ਜੀ ਜਿੱਥੇ ਬਸੰਤ ਸਿੰਘ ਜੀ ਵਾਜਾ ਖਾਨਾ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ ਸੋ ਉਹਨਾਂ ਦੇ ਨਾਲ ਅਸੀਂ ਕਾਫੀ ਰੂਬਰੂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਇਤਿਹਾਸ ਨੂੰ ਜਾਣਿਆ ਕਬੱਡੀ ਨੂੰ ਜਾਣਿਆ ਤੇ ਨਾਲ ਨਾਲ ਜਿਹੜੇ ਦੁਨੀਆਂ ਦੇ ਵਿੱਚ ਖਾਸ ਕਰਕੇ ਬਸੰਤ ਸਿੰਘ ਜੀ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਔਫ ਏਅਰ ਕਿ ਇਹ ਜਿਹੜੀ ਇੰਡੀਆ ਦੇ ਵਿੱਚ ਜਿੱਥੇ ਸਾਨੂੰ ਦੱਸਦੇ ਹਾਂ ਕਈ ਵੇਲੇ ਸ਼ਰਮ ਆਉਂਦੀ ਹੈ ਕਿ ਅਸੀਂ ਉਸ ਦੇਸ਼ ਦੇ ਵਾਸੀ ਹਾਂ ਤੁਸੀਂ ਆਉਂਦੇ ਆਉਂਦੇ ਗੱਡੀ ਦੇ ਵਿੱਚ ਵੀ ਆਪਣੀਆਂ ਤੁਕਾਂ ਜਿਹੜੀਆਂ ਸੁਣਾਈਆਂ ਕਿ ਜਿੱਥੇ ਇੱਕ 8 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਹੁੰਦਾ ਇਹੋ ਜਿਹੇ ਦੇਸ਼ ਦੇ ਵਿੱਚ ਅਸੀਂ ਉੱਥੋਂ ਆਏ ਹਾਂ ਸੋ ਉਸ ਦੇ ਉੱਤੇ ਤੁਸੀਂ ਕਾਫੀ ਕੰਮ ਕੀਤਾ ਕਾਫੀ ਤੁਹਾਡੀਆਂ ਲਿਖਤਾਂ ਜਿਹੜੀਆਂ ਨੇ ਉਸ ਦੀ ਅਸੀਂ ਜਾਣਕਾਰੀ ਤੁਹਾਡੇ ਤੋਂ ਜ਼ਰੂਰ ਲੈਣੀ ਚਾਹਾਂਗੇ
ਜ਼ਰੂਰ ਆ ਜੀ ਪਹਿਲੀ ਗੱਲ ਤਾਂ ਤੁਸੀਂ ਅੱਜ ਮਾਂ ਦਾ ਜ਼ਿਕਰ ਕੀਤਾ ਮੈਂ ਜਹਾਜ਼ 'ਚ ਆਉਂਦੇ ਉਹਨਾਂ ਨੇ ਦੋ ਕਲਾਣਾ ਲਿਖੀਆਂ ਸੀਗੀਆਂ ਮਾਂ ਨੂੰ ਸਮਰਪਿਤ ਸੀਗੀਆਂ ਕਿ ਸਮੁੰਦਰਾਂ ਦੀ ਰੀਸ ਨਹੀਂ ਹੋਣੀ ਕਦੇ ਦਰਿਆਵਾਂ ਤੋਂ ਸਮੁੰਦਰਾਂ ਦੀ ਰੀਸ ਨਹੀਂ ਹੋਣੀ ਦਰਿਆਵਾਂ ਤੋਂ ਮਾਂ ਜਿੰਨਾ ਪਿਆਰ ਨਹੀਂ ਮਿਲਣਾ ਕਦੇ ਮਤਰੀਆਂ ਮਾਵਾਂ ਤੋਂ ਸੋ ਜਿਹੜੀ ਮਾਂ ਹੁੰਦੀ ਆ ਮਾਂ ਦੀ ਗੋਦ ਦਾ ਨੈਗ ਆ ਜਿਹੜਾ ਉਹ ਇੱਕ ਵੱਖਰਾ ਹੈ ਤੇ ਤੁਸੀਂ ਹੁਣ ਗੱਲ ਕੀਤੀ ਜਿਹੜਾ ਪਿੱਛੇ ਇੰਡੀਆ ਦੇ ਵਿੱਚ 8 ਸਾਲ ਦੀ ਬੱਚੀ ਦੇ ਨਾਲ ਜੋ ਰੇਪ ਹੋਇਆ ਤੇ ਹੋਇਆ ਵੀ ਦੇਖੋ ਭਾਜੀ ਕਿੱਥੇ ਜਿੱਥੇ ਕਿ ਸਾਰੇ ਆਪਾਂ ਧਰਮ ਸਥਾਨ ਨੂੰ ਮੰਨਦੇ ਹਾਂ ਕੋਈ ਮੰਦਿਰ ਨੂੰ ਮੰਨਦਾ ਕੋਈ ਮਸਜਿਦ ਨੂੰ ਤੇ ਗੁਰਦੁਆਰੇ ਧਰਮ ਕੋਈ ਨੀ ਮਾੜਾ
ਜੀ
ਕਹਿੰਦਾ ਨਾ ਹਿੰਦੂ ਹੈ ਬੁਰਾ ਨਾ ਮੁਸਲਮਾਨ ਹੈ ਬੁਰਾ ਬੁਰਾਈ ਪੇ ਆ ਗਿਆ ਤੋ ਹਰ ਇਨਸਾਨ ਹੈ ਬੁਰਾ
ਜੀ
ਸੋ ਉਹ ਮੰਦਿਰ ਦੇ ਵਿੱਚ ਪੁਜਾਰੀ ਸੀ ਸ਼ਾਇਦ 60 ਸਾਲ ਦੀ ਉਹਨਾਂ ਦੀ ਉਮਰ ਸੀਗੀ ਉਹਦੇ ਨਾਲ ਹੋਰ ਵੀ ਸੀਗੇ ਇੱਕ ਉਹਨਾਂ ਵਿੱਚੋਂ ਪ੍ਰਸ਼ਾਸਨ ਦਾ ਬੰਦਾ ਵੀ ਸੀ ਪੁਲਿਸ ਦਾ
ਜੀ
ਦੇਖੋ ਜੀ ਪ੍ਰਸ਼ਾਸਨ ਸਾਡੀ ਸਿਕਿਉਰਿਟੀ ਵਾਸਤੇ ਆ ਸਾਡੀ ਰਕਸ਼ਾ ਤੇ ਜੇ ਰਕਸ਼ਾ ਏਦਾਂ ਦੀ ਸਾਡੀ ਹੋ ਜੇ ਕਿੱਦਾਂ ਦਾ ਹੋਊਗਾ ਹਨਾ ਉਹ ਬੱਚੀ ਜਿਹੜੀ ਆਪਾਂ ਕਹਿੰਦੇ ਬੱਚੇ ਰੱਬ ਦਾ ਰੂਪ ਆ ਜੀ
ਬਿਲਕੁਲ
ਤੇ ਉਹ ਬੱਚੀ ਦੀ 8 ਸਾਲ ਦੀ ਉਮਰ ਆ ਹੁਣ ਅੰਦਾਜ਼ਾ ਆਪਾਂ ਲਾਈਏ ਵੀ ਇੱਕ ਭਗਵਾਨ ਦਾ ਮੰਦਿਰ ਹੈ ਉਹ ਜਿਹੜਾ ਗੀਤ ਸੀ ਭਾਜੋ ਮੇਰਾ ਨੀ ਸੀਗਾ ਮੈਂ ਇੱਕ ਸ਼ੇਰ ਲਿਖਿਆ ਸੀਗਾ ਕਿਸ ਦੇਸ਼ ਨੂੰ ਆਪਣਾ ਦੇਸ਼ ਕਹਿੰਦੇ ਮੈਨੂੰ ਸ਼ਰਮ ਜੀ ਆਉਂਦੀ ਏ ਬਾਜੇ ਖਾਨੇ ਵਾਲੇ 8 ਸਾਲ ਦੀ ਬੱਚੀ ਜਿਹੜੀ ਬਲਾਤਕਾਰੀਆਂ ਨੂੰ ਲਾਹਣਤਾ ਪਾਉਂਦੀ ਹੈ ਇਹ ਮੈਂ ਇੱਕ ਸਟੇਟਸ ਪਾਇਆ ਸੀ ਫੇਸਬੁੱਕ ਤੇ ਤੇ ਮੈਂ ਇੱਕ ਥਾਟ ਵੀ ਪਾਏ ਸੀਗੇ ਛੋਟੇ ਜਿਹੇ ਆਪਣੇ ਉਹ ਸ਼ਾਇਦ ਮੇਰੇ ਨਾਲ ਕੋਈ ਵਾਕਫ ਹੋਣ ਜਾਂ ਨਾ ਹੋਣ ਵੀ ਜੇ ਇਸ ਦੇਸ਼ ਦੇ ਵਿੱਚ ਕੋਈ ਕਾਇਦਾ ਕਾਨੂੰਨ ਹੈ ਤੇ ਇਹੋ ਜਿਹੇ ਬੰਦਿਆਂ ਨੂੰ ਚੌਂਚ ਖੜਾ ਕੇ ਗੋਲੀ ਮਾਰ ਦੇਣੀ
ਚਾਹੀਦੀ
ਜਿਨ੍ਹਾਂ ਨੇ ਦੇਖੋ ਬੱਚੀ ਦੇ ਨਾਲ ਕੀਤਾ ਆਪਣੇ ਵੀ ਧੀਆਂ ਭੈਣਾਂ ਘਰ ਚ
ਹਨਾ
ਜੇ ਕੋਈ ਆਪਣੀ ਬੱਚੀ ਨਾਲ ਏਦਾਂ ਦਾ ਕੰਮ ਹੁੰਦਾ ਦੇਖੋ ਜੀ ਕਿੱਦਾਂ ਦਿਲ ਬਲੁੰਦ ਰਹਿ ਜਾਂਦਾ ਤੇ ਉਹ ਵੀ ਭਗਵਾਨ ਦੇ ਮੰਦਿਰ ਚ ਏਦਾਂ ਦਾ ਕੰਮ ਹੋਇਆ ਹਨਾ ਤੇ ਉਹ ਦਿਲ ਨੂੰ ਬੜਾ ਵੇਖੋ ਜੀ ਮੈਂ ਨੀ ਕਹਿੰਦਾ ਮੇਰਾ ਦਿਲ ਤੜਫਿਆ ਪੂਰਾ ਵਰਲਡ
ਤੜਫਿਆ
ਮੈਂ ਕਹਿੰਦਾ ਗੋਰੇ ਸੀ ਉਹਨਾਂ ਦੇ ਸ਼ਾਇਦ ਆਪਣੇ ਜਿੱਦਾਂ ਸਰਕਾਰੀ ਸੀ ਜਦੋਂ ਉਹਨਾਂ ਬੜਾ ਤਗੜਾ ਸੀ ਮੈਂ ਫੇਸਬੁੱਕ ਤੇ ਥੋੜਾ ਜਿਹਾ ਵੀਡੀਓ ਦੇਖੀ
ਜੀ
ਉਹ ਰੋ ਪਿਆ ਜੀ ਉਸ ਗੱਲ ਨੂੰ ਕਰਕੇ ਏਦਾਂ
ਜੀ
ਤੇ ਇਹ ਜਰਨੈਲ ਭਾਜੀ ਨੇ ਫਿਰ ਉਹ ਗੀਤ ਲਿਖਿਆ ਜੀ ਭਾਜੀ
ਜੀ
ਉਸ ਚੀਜ਼ ਨੂੰ ਲੈ ਕੇ ਉਹ ਚ ਹਰ ਮੁੱਦਾ ਹੀ ਪਾਇਆ ਜਿਹੜਾ ਆਪਣੇ ਇੰਡੀਆ ਦੇ ਵਿੱਚ ਘੱਟ ਆ
ਜੀ
ਦੇਖੋ ਕਿਸਾਨ ਮਰ ਰਹੇ ਆ ਨਸ਼ਾ ਹੋਰ ਗੁਰੂ ਘਰ ਦੇਖ ਬਾਬੇ ਨਾਨਕ ਨੂੰ ਬਾਬਾ ਨਾਨਕ ਤੇ ਬਾਬਾ ਨਾਨਕ ਸੀ ਦੁਬਾਰਾ ਨੀ ਫਿਲਮ ਬਣੀ
ਫਿਲਮ ਵੀ ਬਣੀ ਹਾਂਜੀ ਦੇਖੋ ਕਿੰਨਾ ਉਸ ਤੇ
ਕਿੰਨਾ ਹਣਾ ਜੀ ਮੈਂ ਵੀ ਵਿਰੋਧ ਕਰਦਾ ਜੀ
ਬਿਲਕੁਲ ਸਾਰੇ ਵਿਰੋਧ
ਕਰਦੇ ਕਿਉਂਕਿ ਬਾਬਾ ਨਾਨਕ ਬਾਬਾ ਨਾਨਕ ਸੀ
ਜੀ ਜੀ ਜੀ
ਬਸ ਉਹ ਉਹੀ ਸੀ ਹੋਰ ਨੀ ਕੋਈ ਹੋ ਸਕਦਾ
ਬਿਲਕੁਲ ਜੀ
ਤੇ ਜਦੋਂ ਸਿੱਖ ਕਮਿਊਨਿਟੀ ਇਹ ਗੱਲ ਕਹਿ ਰਹੀ ਆ ਹਨਾ ਵੀ ਤੁਸੀਂ ਇਹ ਫਿਲਮ ਨਾ ਲਾਓ ਜੋ ਸਿੱਖ ਆ ਉਹ ਵੀ ਦਸਤਾਰ ਬੰਨੀ ਆ
ਬਿਲਕੁਲ
ਹਾਂ ਉਹ ਇੱਕ ਗੱਲ ਸਾਡੀ ਕਮਿਊਨਿਟੀ ਨੂੰ ਕਹਿੰਦਾ ਦੇਖੋ ਵੀ ਤੁਸੀਂ ਮੇਰੇ ਸਾਰੀ ਸੰਗਤ ਸਾਡੇ ਗੁਰੂਆਂ ਨੇ ਸੰਗਤ ਨੂੰ ਵੱਡਾ ਮੰਨਿਆ
ਬਿਲਕੁਲ
ਗੁਰੂ ਅਰਜਨ ਦੇਵ ਪਾਤਸ਼ਾਹ ਸੰਗਤ ਦੇ ਕਹਿਣ ਤੇ ਤੱਤੀਆਂ ਤਵੀਆਂ ਤੇ ਬਹਿ ਗਏ ਉਹਨਾਂ ਨੇ ਸੰਗਤ ਦੇ ਨੀ ਟਾਲੀ
ਜੀ
ਜੇ ਸਿੱਕਾ ਕਿਤੇ ਇੱਕ ਵਾਰੀ ਸਾਡੀ ਸਿੱਖ ਕਮਿਊਨਿਟੀ ਨੂੰ ਕਹਿੰਦਾ ਮੈਂ ਇੰਨੇ ਕਰੋੜ ਰੁਪਇਆ ਫਿਲਮ ਬਣਾਉਣ ਤੇ ਖਰਚ ਚੁੱਕਿਆ ਮੈਂ ਫਿਲਮ ਨਹੀਂ ਲਾਉਂਦਾ ਮੇਰਾ ਖਰਚਾ ਦੇ ਦੋ ਮੇਰੀ ਰੋਜੀ ਰੋਟੀ ਆ ਹਨਾ
ਚਲੋ
ਜੋ ਉਹਦੇ ਨਾਲ ਕਿਸੇ ਨੇ ਕੀਤਾ ਮੈਨੂੰ ਨੀ ਇਸ ਚੀਜ਼ ਦਾ ਪਤਾ ਤੇ ਸਾਡੀ ਜਿਹੜੀ ਸਿੱਖ ਕੌਮ ਆ ਏਡੀ ਦਯਾਲੂ ਕੌਮ ਆ ਜੇ ਉਹਦਾ 10 ਕਰੋੜ ਲੱਗਾ ਸੀ ਉਹਨੂੰ 20 ਕਰੋੜ ਕਠਾਉਣਾ ਸੀ
ਜੀ
ਪਰ ਉਹ ਅੜ ਗਿਆ ਕਹਿੰਦਾ ਮੈਂ ਤੇ ਲਾਉਣੀ ਆ
ਜੀ ਜੀ
ਪਰ ਸਹੀ ਜਿਹੜੀ ਸਿੱਖ ਕਮਿਊਨਿਟੀ ਆ ਫਿਰ ਉਹਨਾਂ ਨੇ ਤੁਹਾਨੂੰ ਪਤਾ ਵੀ ਉਹਦਾ ਹਾਲ ਕੀ ਕੀਤਾ ਵੀ ਉਹ ਫਿਲਮ ਚੱਲਣੀ ਨੀ ਦਿੱਤੀ
ਬਿਲਕੁਲ
ਉਹ ਇਹ ਚੀਜ਼ ਸਾਰੇ ਮੁੱਦੇ ਜਿਹੜੇ ਪਾਏ ਸੀਗੇ ਉਹ ਫਿਰ ਇੱਕ ਗੀਤ ਰਾਹੀ ਬਾਈ ਜਰਨੈਲ ਘੋਲੀਏ ਨੇ ਆਪਣੀ ਕਲਮ ਚੋਂ ਲਿਖੇ ਸੀ
ਉਹ ਅਸੀਂ ਜ਼ਰੂਰ ਸੁਣਨਾ ਚਾਹਾਂਗੇ
ਜ਼ਰੂਰ ਬਾਜੀ ਮੈਂ ਸੁਣਾਉਣਾ ਤੁਹਾਨੂੰ ਉਹ ਇਹੀ ਇੱਥੋਂ ਸ਼ੁਰੂ ਕੀਤਾ ਸੀਗਾ
ਜੀ
ਕਿ ਜਿੱਥੇ 8 ਸਾਲਾਂ ਦੀ ਕੁੜੀ ਨਾਲ ਬਲਾਤਕਾਰ ਹੁੰਦੇ ਆ ਇਹ ਕੰਮ ਇੱਕ ਵਾਰੀ ਨਹੀਂ ਵਾਰ ਵਾਰ ਹੁੰਦੇ ਆ ਧੀ ਧਿਆਨ ਨੀ ਮੰਦਰਾਂ ਵਿੱਚ ਹੋਬੇ ਪੱਤ ਪਈ ਕਰ ਲਾਉਂਦੀ ਆ
ਜੀ
ਮੈਂ ਉਸ ਦੇਸ਼ ਦਾ ਵਾਸੀ ਆ ਮੈਨੂੰ ਦੱਸਦਿਆਂ ਸ਼ਰਮ ਜੀ ਆਉਂਦੀ ਆ ਮੈਨੂੰ ਦੱਸਦਿਆਂ ਸ਼ਰਮ ਜੀ ਆਉਂਦੀ ਆ ਜਿਹੜਾ ਢਿੱਡ ਲੋਕਾਂ ਦਾ ਭਰਦਾ ਏ ਇਹ ਕਿਸਾਨੀ ਦੀ ਗੱਲ ਆ
ਜੀ
ਜਿਹੜਾ ਢਿੱਡ ਲੋਕਾਂ ਦਾ ਭਰਦਾ ਏ ਖੁਦ ਫਾਹੇ ਲੈ ਲੈ ਮਰਦਾ ਏ
ਜੀ
ਜਿੱਥੇ ਕਿਸਾਨੀ ਮਰ ਰਹੀ ਏ ਨਾ ਚੱਟਾ ਮੱਛਰ ਮਰਦਾ ਏ
ਜੀ
ਝੂਠੇ ਵਾਅਦਿਆਂ ਦੀ ਸਰਕਾਰ ਆ ਜਿੱਥੇ ਨਾ ਵਾਅਦੇ ਪੂਰ ਚੜਾਉਂਦੀ ਆ ਮੈਂ ਉਸ ਦੇਸ਼ ਦਾ ਵਾਸੀ ਆ ਮੈਨੂੰ ਦੱਸਦਿਆਂ ਸ਼ਰਮ ਜੀ ਆਉਂਦੀ ਆ ਮੈਨੂੰ ਦੱਸਦਿਆਂ ਸ਼ਰਮ ਜੀ ਆਉਂਦੀ ਆ ਕੰਮ ਪਾਠ ਪੂਜਾ ਦਾ ਵੀ ਹਿਲਮਾ ਏ
ਜੀ
ਜਿੱਥੇ ਸਾਧਾਂ ਦੇ ਹੱਥ ਚਲਮਾ ਏ
ਕਿਆ ਬਾਤ
ਦੇਖੋ ਭਾਜੀ
ਬਿਲਕੁਲ
ਉਂਗਲਾਂ 5 ਆ 10 ਸੈਕਟਾਂ ਡਾਈਆਂ ਹੁੰਦੀਆਂ
ਜੀ ਜੀ
ਧੂਆਂ ਗੜਦੇ ਮੂੰਹ ਚੋਂ ਇਹਨਾਂ ਦਾ ਭੱਠੇ ਵਾਲੇ ਚਿਵਣੇ ਚੋਂ ਨਿਕਲਦੇ ਜਿਹੜੀਆਂ ਇੱਟਾਂ
ਬਣਾਉਂਦੀ
ਪਰ ਉਹਨਾਂ ਨੂੰ ਲੋਕ ਰੱਬ ਬਣਾ ਬੈਠੇ ਆ ਉਹ ਇਹੀ ਚੀਜ਼ ਲਿਖੀ ਆ ਕੰਮ ਪਾਠ ਪੂਜਾ ਦਾ ਹਿਲਮਾ ਏ ਜਿੱਥੇ ਸਾਧਾਂ ਦੇ ਹੱਥ ਚਲਮਾ ਏ
ਜੀ
ਪ੍ਰਚਾਰਕ ਲੜ ਲੜ ਮਰਦੇ ਆ ਗੁਰੂਆਂ ਤੇ ਬਣਦੀਆਂ ਫਿਲਮਾਂ ਨੇ ਹਰ ਸੰਪਰਦਾ ਆਪਣਾ ਹੀ ਇੱਕ ਵੱਖਰਾ ਰਾਗ ਸੁਣਾਉਂਦੀ ਆ ਮੈਂ ਉਸ ਦੇਸ਼ ਦਾ ਵਾਸੀ ਆ ਮੈਨੂੰ ਦੱਸਦਿਆਂ ਸ਼ਰਮ ਜੀ ਆਉਂਦੀ ਆ ਜਿੱਥੇ ਲੀਡਰ ਨਸ਼ਾ ਆਪ ਵਿਕਾਉਂਦੇ ਨੇ ਤੁਸੀਂ ਅਖਬਾਰਾਂ ਪੜ੍ਹੀਆਂ ਜੀ
ਪੜ੍ਹੀਆਂ ਜੀ
ਰੋਜ਼ ਪੜ੍ਹਦੇ ਹੋ ਜੀ
ਅਖਬਾਰਾਂ
ਤੇ ਉਹਨਾਂ ਵਿੱਚ ਇਹੀ ਜ਼ਿਕਰ ਆਉਂਦਾ ਕਿਤੇ ਉਹ ਮੰਤਰੀ ਕਿਤੇ ਉਹ ਮੰਤਰੀ ਦਾ ਕਿ ਜਿੱਥੇ ਲੀਡਰ ਨਸ਼ਾ ਆਪ ਵਿਕਾਉਂਦੇ ਨੇ ਪੁੱਤ ਮਾਵਾਂ ਦੇ ਮਰਵਾਉਂਦੇ ਨੇ 5 ਸਾਲਾਂ ਮਗਰੋਂ ਫਿਰ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ
ਜੀ
ਬਾਜੇ ਖਾਨੇ ਵਾਲਿਆ ਘੋਲੀਏ ਤੋਂ ਇੱਕ ਕਲਮ ਜੋ ਸਦਾ ਸੱਚ ਸੁਣਾਉਂਦੀ ਆ ਮੈਂ ਉਸ ਦੇਸ਼ ਦਾ ਵਾਸੀ ਆ ਮੈਨੂੰ ਦੱਸਦਿਆਂ ਸ਼ਰਮ ਜੀ ਆਉਂਦੀ ਆ ਮੈਨੂੰ ਦੱਸਦਿਆਂ ਸ਼ਰਮ ਜੀ ਆਉਂਦੀ ਆ ਸੋ ਇਹ ਉਹ ਦੇਸ਼ ਹੈ ਜੀ ਇਹ ਚ ਸਾਰਾ ਕੁਛ ਜਿੱਦਾਂ ਹਨਾ ਕੋਈ ਸਾਨੂੰ ਕਹਿੰਦਾ ਜੀ ਪੰਜਾਬ ਚ ਨਸ਼ਾ ਬਹੁਤ ਆ ਕੋਸ਼ਿਸ਼ਾਂ ਕਰਦੇ ਅਸੀਂ ਲਿਖਤਾਂ ਦੇ ਰਾਹੀਂ ਕੋਈ ਚੰਗਾ ਮੈਸੇਜ ਦਿੱਤਾ ਜਾਏ
ਜੀ ਜੀ ਬਹੁਤ ਸ਼ੁਕਰੀਆ ਸੋ ਤੁਸੀਂ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਉਹਨਾਂ ਉੱਤੇ ਵੀ ਕਾਫੀ ਤੁਸੀਂ ਕਲਮ ਜਿਹੜੀ ਹੈ ਉਸ ਅਜਮਾਈ ਕੀਤੀ ਹੈ ਉਸ ਦੇ ਉੱਤੇ ਕਾਫੀ ਕੁਛ ਲਿਖਿਆ ਕਾਫੀ ਕੁਛ ਕਮੈਂਟੇਟਰ ਤੌਰ ਦੇ ਉੱਤੇ ਕਬੱਡੀ ਮੈਚਾਂ ਦੇ ਵਿੱਚ ਆਮ ਤੁਸੀਂ ਜ਼ਰੂਰ ਇਸ ਦੀ ਵੀ ਅਸੀਂ ਜ਼ਰੂਰ ਸੁਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਤੁਸੀਂ ਉਹਨਾਂ ਦੀ ਜੀਵਨੀ ਬਾਰੇ ਕੀ ਜਾਣਦੇ ਹੋ
ਦੇਖੋ ਜੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਮੈਂ ਉਹਨਾਂ ਦੇ ਦਰਸ਼ਨ ਨਹੀਂ ਕੀਤੇ ਮੇਰਾ ਜਨਮ ਬਾਅਦ ਦਾ ਮੈਂ ਪਹਿਲਾਂ ਵੀ ਦੱਸਿਆ
ਜੀ
ਬਾਬਾ ਜਰਨੈਲ ਸਿੰਘ ਜੀ ਜਿੰਨਾ ਕੁ ਮੈਂ ਉਹਨਾਂ ਬਾਰੇ ਕੇਸ ਬਰਾੜ ਦੀ ਪਿੱਛੇ ਮੈਂ ਇੱਕ ਬੁੱਕ ਪੜ੍ਹੀ ਆ ਦੇਖੋ ਜਨਰਲ ਸੀਗਾ ਉਹ ਬਰਾੜ ਸੀਗਾ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਬਲੂ ਸਟਾਰ ਦੇ ਜਿੱਦਾਂ ਉਹ ਕਹਿੰਦੇ ਆ ਉਹ ਜਿੱਦਾਂ ਮੁੱਖ ਮੰਡਰ ਸੀਗਾ ਹਨਾ ਉਹ ਵੇਖੋ ਤੁਸੀਂ ਬੁੱਕ ਪੜ੍ਹ ਕੇ ਉਹ ਕਿੱਦਾਂ ਦੀਆਂ ਲਿਖਤਾਂ ਲਿਖ ਰਹੇ ਆ
ਜੀ
ਵੀ ਬਾਬਾ ਜਰਨੈਲ ਸਿੰਘ ਜੀ ਨੂੰ $1 ਅਮਰੀਕਨ ਦੀ ਪੇਸ਼ਕਾਰੀ ਕੀਤੀ ਗਈ
ਜੀ
ਉਹਨੇ ਜੁੱਤੀ ਦੀ ਨੁਕਣਾ ਠਕਰਾਇਆ ਫਿਰ ਉਹਨਾਂ ਨੂੰ ਕਿਹਾ ਗਿਆ ਦਸ਼ਮੇਸ਼ ਪਾਰਟੀ ਬਣਾ ਲਓ ਤੁਸੀਂ ਮੁੱਖ ਮੰਤਰੀ ਪੰਜਾਬ ਦੇ ਬਣ ਚੋ
ਜੀ
ਬਾਬਾ ਜਰਨੈਲ ਸਿੰਘ ਜੀ ਨੇ ਜੁੱਤੀ ਦੀ ਨੁਕਣਾ ਉਹ ਵੀ ਠਕਰਾ ਦਿੱਤਾ ਗੱਲ ਆਨੰਦਪੁਰ ਦੇ ਮਤੇ ਦੀ ਸੀ ਗੱਲ ਸਾਡੇ ਹੱਕਾਂ ਦੀ ਸੀ ਉਹ ਕਹਿੰਦਾ ਸੰਗਤ ਚ ਆ ਕੇ ਸਾਡੇ ਨਾਲ ਗੱਲ ਕਰੋ
ਜੀ
ਉਹਨਾਂ ਨੇ ਜਿੰਨੇ ਲਾਲਚ ਦਿੱਤੇ ਵੀ ਤੁਸੀਂ ਆਪਦੇ ਜਥਿਆਂ ਨੂੰ ਕੈਨੇਡਾ ਅਮਰੀਕਾ ਜਿੱਥੇ ਸੈੱਟ ਕਰਨਾ ਕਰ ਅਸੀਂ ਤੁਹਾਨੂੰ ਕਰ ਦਿਆਂਗੇ ਪਰ ਤੁਸੀਂ ਅੱਜ ਛੱਡ ਦਿਓ ਸਾਰਾ ਕੁਛ ਲੇਕਿਨ ਬਾਬਾ ਜਰਨੈਲ ਸਿੰਘ ਜੀ ਉਹ ਇਹੋ ਜਿਹੇ ਮਹਾਨ ਸ਼ਖਸ ਸਨ ਜਿਵੇਂ ਇੱਕ ਮਾਂ ਆਪਣੇ ਪੁੱਤ ਨੂੰ ਉਠਾਉਂਦੀ ਆ ਕਿ ਪੁੱਤ ਤੇਰੇ ਘਰ ਨੂੰ ਚੋਰ ਲੱਗ ਗਿਆ ਉੱਠ ਕੇ ਦੇਖ। ਬਾਬਾ ਜਰਨੈਲ ਸਿੰਘ ਨੇ ਹਰ ਸਿੱਖ ਨੌਜਵਾਨ ਨੂੰ ਇਸੇ ਤਰ੍ਹਾਂ ਉਠਾਉਣਾ ਕੀਤਾ ਕਿ ਉੱਠੋ ਸਿੱਖੋ, ਤੁਹਾਡੇ ਘਰ ਨੂੰ ਤੁਹਾਡੇ ਹੱਕਾਂ ਨੂੰ ਡਾਕੇ ਪੈ ਰਹੇ, ਤੁਹਾਡਾ ਹੱਕ ਨੀ ਤੁਹਾਨੂੰ ਮਿਲ ਰਿਹਾ। ਤੇ ਅੱਜ ਉਹ ਗੱਲ ਸੱਚਾਈ ਹੋ ਰਹੀ ਹੈ ਜੀ।
ਜੀ
ਦੇਖੋ, ਬਾਬਾ ਜਰਨੈਲ ਸਿੰਘ ਆਪਾਂ ਗੱਲ ਪਹਿਲਾਂ ਬਲਾਤਕਾਰ ਦੀ ਕੀਤੀ ਆ, ਬਾਬੇ ਜਰਨੈਲ ਸਿੰਘ ਦੇ ਵਿਚਾਰ ਸੀ ਉਹਨਾਂ ਦੇ, ਅੱਜ ਵੀ ਤੁਸੀਂ ਯੂਟਿਊਬ ਤੋਂ ਸੁਣ ਸਕਦੇ ਹੋ। ਉਹਨਾਂ ਨੇ ਇਹ ਗੱਲ ਕਹੀ ਸੀ, ਲੜਕੀ ਚਾਹੇ ਹਿੰਦੂ ਦੀ
ਜੀ,
ਚਾਹੇ ਮੁਸਲਮਾਨ ਦੀ ਆ, ਚਾਹੇ ਸਿੱਖ ਦੀ ਆ,
ਜੀ
ਜੋ ਵੀ ਉਹਦੀ ਪਾਤਰ ਰੋਲਦਾ ਉਹਨੂੰ ਗੱਡੀ ਚੜਾ ਕੇ ਮੇਰੇ ਕੋਲ ਆ ਜਾਓ, ਮੈਂ ਸਾਂਭੂ। ਦੇਖੋ ਜੀ, ਉਹਨਾਂ ਨੂੰ ਸਾਰੇ ਧਰਮ, ਉਹਨਾਂ ਨੇ ਹਿੰਦੂਆਂ ਲੜਕੀਆਂ ਦਾ ਜਿਹਨਾਂ ਧੱਕੇ ਹੋਇਆ ਉਹ ਵੀ ਵਸਾਉਣਾ ਕੀਤਾ
ਜੀ।
ਸੋ ਇਹੋ ਜਿਹਾ ਜਰਨੈਲ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸੀਗੇ ਬਾਬਾ ਦੀਪ ਸਿੰਘ
ਜੀ,
ਜਿਨ੍ਹਾਂ ਨੇ ਸੀਸ ਤਲੀ ਤੇ ਧਰ ਕੇ ਖੰਡਾ ਚਲਾਇਆ ਤੇ ਹਰਿਮੰਦਰ ਸਾਹਿਬ ਦੀ ਜਿਹੜੀ ਪਵਿੱਤਰਤਾ ਨੂੰ ਭੰਗ ਨਹੀਂ ਹੋਣ ਦਿੱਤਾ
ਜੀ।
ਇਸ ਉਸੇ ਟਕਸਾਲ ਦੇ ਚੌਦਵੇਂ ਮੁਖੀ ਬਾਬਾ ਜਰਨੈਲ ਸਿੰਘ ਸੀ, ਜਿਨ੍ਹਾਂ ਨੂੰ ਸੰਤ ਛਪਾਈ ਵੀ ਕਿਹਾ ਜਾਂਦਾ, ਸੰਤ ਗਿਆਨੀ ਵੀ ਕਿਹਾ ਜਾਂਦਾ, ਗਿਆਨੀ ਸੰਤ, ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਬ੍ਰਹਮ ਗਿਆਨੀ ਵੀ ਕਿਹਾ ਜਾਂਦਾ। ਕਿਉਂਕਿ ਉਹਨਾਂ ਦੇ ਜਿਹੜੇ ਵਿਚਾਰ ਸੀ, ਉਹਨਾਂ ਨੇ ਵੱਡੇ ਵੱਡੇ ਵਕੀਲ ਕੇ ਉਹਨਾਂ ਦੇ ਮੂਹਰੇ ਗੱਲ ਨਹੀਂ ਕਰਦੇ ਸੀ, ਆਪਾਂ ਵੀਡੀਓ ਦੇਖੀ ਆ
ਜੀ,
ਉਹਨਾਂ ਦੇ ਇੰਨੇ ਵੱਡੇ ਥਾਟ ਸੀਗੇ, ਉਹਨਾਂ ਦੇ ਵਿਚਾਰ ਸੀਗੇ। ਕਿਉਂ ਸੀਗੇ? ਕਿਉਂਕਿ ਉਹ ਗੁਰਬਾਣੀ ਦੇ ਨਾਲ ਜੁੜੇ ਹੋਏ ਸੀਗੇ
ਜੀ।
ਕਲਗੀਆਂ ਵਾਲੇ ਜਿਵੇਂ ਆਪਾਂ ਅਕਸਰ ਕਹਿ ਦਈਏ ਵੀ ਪੁੱਤਰ ਸੀਗੇ ਉਹ, ਬੱਬੂ ਮਾਨ ਨੇ ਭਾਅ ਜੀ ਇਹਨਾਂ ਨੇ ਇੱਕ ਗੀਤ ਗਾਇਆ ਸੀਗਾ ਕਿ ਉਹ ਗੀਤ ਇੱਥੋਂ ਸ਼ੁਰੂ ਸੀਗਾ ਕਿ ਦਸਮ ਪਿਤਾ ਦਾ ਪੁੱਤ ਸੀ ਤੇ ਪਿੰਡ ਸੀ ਉਹਦਾ ਰੋਡੇ
ਜੀ,
ਗਲ ਚ ਗਾਤਰਾ ਤੇੜ ਕਸ਼ਹਿਰਾ ਪਾਉਂਦਾ ਸੀ ਪਿਸਟਲ ਮੋਢੇ, ਗਰਜ ਸ਼ੇਰ ਦੀ ਸੁਣ ਕੇ ਛੱਡਦਾ ਸੀ ਗਿੱਦੜਾਂ ਨੂੰ ਪਾਲਾ, ਮੈਂ ਸੱਜੇ ਹੱਥ ਨਾਲ ਤੁਰਨਾ ਮੁੜੇ ਆਵੇ ਭਿੰਡਰਾਂ ਵਾਲਾ। ਬੱਬੂ ਮਾਨ ਪੰਜਾਬ ਦਾ ਬਹੁਤ ਵੱਡਾ ਸਿੰਗਰ
ਜੀ,
ਉਹਨਾਂ ਨੇ ਬਾਬਾ ਜਰਨੈਲ ਸਿੰਘ ਜੀ ਬਾਰੇ ਇਹ ਜਿਹੜਾ ਗਾਣਾ ਗਾਇਆ ਸੀਗਾ ਤੇ ਉਹ ਖੁਸ਼ੀ ਹੁੰਦੀ ਆ। ਬਾਬਾ ਜਰਨੈਲ ਸਿੰਘ ਸਾਡੀ ਕੌਮ ਦੇ ਹੀਰੋ ਆ ਜੀ। ਦੇਖੋ, ਚਾਹੇ ਸਰਦਾਰ ਹੈ ਚਾਹੇ ਮੋਨੇ ਆ,
ਬਿਲਕੁਲ ਜੀ,
ਬਾਬੇ ਜਰਨੈਲ ਸਿੰਘ ਦੇ ਫੈਨ, ਟੀ ਸ਼ਰਟਾਂ ਪਾਈਆਂ,
ਬਿਲਕੁਲ
ਹਨਾ ਜੀ। ਫੇਸਬੁੱਕ ਦੇ ਉੱਪਰ ਹੁਣ ਸੋਸ਼ਲ ਮੀਡੀਆ ਜਿੱਦਾਂ,
ਬਿਲਕੁਲ,
ਆਪਾਂ ਅਕਸਰ ਹੀ ਦੇਖਦੇ ਹਾਂ ਜੀ ਕਿੰਨਾ ਸੰਤਾਂ ਬਾਰੇ ਪ੍ਰਚਾਰ ਹੁੰਦਾ ਹਨਾ
ਜੀ।
ਤੇ ਜੇ ਸੰਤ ਅੱਜ ਵੀ ਦੇਖੋ, ਜਿਹੜਾ ਇਹ ਬਲਾਤਕਾਰ ਹੋਇਆ 8 ਸਾਲ ਦੀ ਬੱਚੀ ਨਾਲ, ਤੇ ਅੱਜ ਅਖਬਾਰਾਂ ਲਿਖਦੀਆਂ ਕਿ ਸੰਤਾਂ, ਸੰਤ ਭਿੰਡਰਾਂ ਵਾਲਿਆਂ ਨੂੰ ਫੇਰ ਦੁਬਾਰਾ ਯਾਦ ਕੀਤਾ ਗਿਆ। ਕਿਉਂ ਯਾਦ ਕੀਤਾ ਗਿਆ ਜੀ? ਇਸੇ ਕਰਕੇ ਯਾਦ ਕੀਤਾ ਗਿਆ ਕਿ ਉਹ ਇੱਜ਼ਤਾਂ ਦਾ ਰਾਖਾ ਸੀਗਾ,
ਬਿਲਕੁਲ
ਹੱਕ ਸੱਚ ਦੀ ਗੱਲ ਕਰਨ ਵਾਲਾ ਸੀਗਾ
ਜੀ,
ਤੇ ਸਾਡੀ ਕੌਮ ਦਾ ਮਹਾਨ ਜਰਨੈਲ ਸੀਗਾ ਜੀ। ਅਸੀਂ ਤਾਂ ਉਸ ਯੋਧੇ ਨੂੰ ਜਿਵੇਂ ਕਹਿ ਦਈਏ ਸਾਡੇ ਤਾਂ ਦਿਲਾਂ ਚ ਵੱਸਦਾ ਜੀ ਉਹ ਯੋਧਾ,
ਤੇ
ਜਦੋਂ ਸੰਗਤ ਜਾਈਦਾ ਜੀ ਤੇ ਸੰਗਤ ਸੁਣਨਾ ਪਸੰਦ ਕਰਦੀ ਆ। ਮੈਂ ਇੱਥੇ ਫਸਟ ਟਾਈਮ ਆਇਆ, ਪਹਿਲੀ ਵਾਰ ਵਿਦੇਸ਼ੀ ਧਰਤੀ ਤੇ ਮੈਂ ਬੋਲਣ ਆਇਆ
ਜੀ,
ਤੇ ਇੱਥੇ ਵੀ ਜਦੋਂ ਮੈਂ ਆਇਆ ਸੀ ਤੇ ਬਹੁਤ ਸਾਰੇ ਵੀਰ ਮੈਨੂੰ ਜਦੋਂ ਮੈਂ ਗੱਡੀ ਉੱਤਰ ਮਿਲੇ, ਉਹਨਾਂ ਨੇ ਕਿਹਾ ਵੀਰ ਜੀ ਜਰਨੈਲ, ਬਾਬਾ ਜਰਨੈਲ ਸਿੰਘ ਬਾਰੇ ਕੋਈ ਨਵੀਂ ਲਿਖਤ ਸੁਣਾ ਕੇ ਜਾਇਓ
ਜੀ।
ਮੈਂ ਕਿਹਾ ਭਾਈ ਜ਼ਰੂਰ। ਸੋ ਮੈਂ ਇੱਕ ਲਿਖਤ ਇੱਥੇ ਬਾਬਾ ਜਰਨੈਲ ਸਿੰਘ
ਜ਼ਰੂਰ ਸੁਣਨਾ ਚਾਹਾਂਗੇ, ਜ਼ਰੂਰ ਸੁਣਨਾ ਚਾਹਾਂਗੇ।
ਮੈਂ ਦੋ ਉਹਨਾਂ ਦੀਆਂ ਲੈਣਾ ਚਾਹੁੰਦਾ, ਉਹ ਇਸੇ ਤੋਂ ਸ਼ੁਰੂ ਕੀਤੀ ਸੀ ਭਾਅ ਜੀ
ਜੀ,
ਕਿ ਜਦ ਕੋਈ ਮਸਟੰਡਾ ਕਿਸੇ ਗਰੀਬ ਦੀ ਇੱਜ਼ਤ ਨੂੰ ਹੱਥ ਪਾਉਂਦਾ ਏ, ਫਿਰ ਇੱਜ਼ਤਾਂ ਦਾ ਰਾਖਾ ਭਿੰਡਰਾਂ ਵਾਲਾ ਸੱਚੀ ਮੁੜ ਮੁੜ ਚੇਤੇ ਆਉਂਦਾ ਏ। ਜਦ ਗੁਰੂ ਘਰਾਂ ਚ ਵੜ ਵੜ ਕੇ ਕੋਈ ਲਾਵੇ ਅੱਗਾਂ ਬਾਣੀ ਨੂੰ, ਫਿਰ ਸਿੱਖ ਹੀ ਅਪਰਾਧੀ ਦਿਸਣ ਜਦੋਂ ਸਰਕਾਰਾਂ ਦੀ ਅੱਖ ਕਾਣੀ ਨੂੰ, ਜਾਬਰ ਹਾਕਮ ਜਦ ਸੰਗਤਾਂ ਤੇ ਡਾਂਗਾਂ ਦਾ ਮੀਂਹ ਵਰਸਾਉਂਦਾ ਏ, ਫਿਰ ਮਰਦ ਸੂਰਮਾ ਭਿੰਡਰਾਂ ਵਾਲਾ ਮੁੜ ਮੁੜ ਚੇਤੇ ਆਉਂਦਾ ਏ। ਜਦ ਗੱਭਰੂ ਪੁੱਤ ਪੰਜਾਬੀਆਂ ਦੇ ਮੈਂ ਨਸ਼ਿਆਂ ਵਿੱਚ ਗੁਲਤਾਨ ਵੇਖਾਂ, ਜਦ ਗੱਭਰੂ ਪੁੱਤ ਪੰਜਾਬੀਆਂ ਦੇ ਮੈਂ ਨਸ਼ਿਆਂ ਵਿੱਚ ਗੁਲਤਾਨ ਦੇਖਾਂ, ਪਿੰਡ ਘੋਲੀਏ ਦਾ ਜਰਨੈਲ ਕਹੇ ਮੈਂ ਮਰਦ ਦੇ ਪੁੱਤ ਜਵਾਨ ਦੇਖਾਂ, ਚਿੱਟੇ ਲੀੜਿਆਂ ਵਾਲਾ ਚਿੱਟੇ ਕੱਪੜਿਆਂ ਵਾਲਾ ਨੇਤਾ ਜਦ ਕੋਈ ਕਾਲਾ ਮਾਲ ਵਿਕਾਉਂਦਾ ਏ, ਫਿਰ ਬਸਾਂ ਦੱਸਿਆ ਭਿੰਡਰਾਂ ਵਾਲਾ ਸੱਚੀ ਮੁੜ ਮੁੜ ਚੇਤੇ ਆਉਂਦਾ ਏ। ਇੱਕ ਇਹਦੇ ਚ ਤੁੱਕ ਹੋਰ ਸੀਗੀ
ਜੀ,
ਉਹ ਇਹ ਸੀਗੀ ਕਿ ਹਰ ਕੋਈ ਹੁਣ ਫੇਸਬੁੱਕ ਤੇ ਬਹਿ ਕੇ ਸੰਤਾਂ ਨੂੰ ਮਾੜਾ ਕਹਿਣ ਲੱਗ ਜਾਂਦਾ
ਜੀ,
ਕੋਈ ਤੀਜੇ ਦਿਨ ਵੀਡੀਓ ਪਾ ਦਿੰਦਾ, ਉਹਨਾਂ ਵਾਸਤੇ ਇਹ ਲੈਣ ਸੀਗੀ। ਮੈਂ ਲਾਸਟ ਤੇ ਤਾਂ ਲੈ ਕੇ ਆਇਆ ਹੈ ਪਹਿਲਾਂ ਸੀ
ਜੀ,
ਉਹ ਇਹੀ ਸੀਗੀ ਕਿ ਦੋ ਟਕਿਆਂ ਦਾ ਬਾਂਦਰ ਜਦ ਕੋਈ ਕੌਮ ਨੂੰ ਆਣ ਵੰਗਾਰਦਾ ਏ, ਮੈਂ ਆਹ ਕਰ ਦੂ ਮੈਂ ਉਹ ਕਰ ਦੂ, ਐਵੇਂ ਫੋਕੀਆਂ ਫੜਾ ਮਾਰਦਾ ਏ
ਜੀ,
ਰਾਹ ਜਾਂਦਿਆਂ ਜਦ ਕੋਈ ਬਿਨਾਂ ਗੱਲੋਂ ਪੱਗ ਕਿਸੇ ਦੀ ਲਾਉਂਦਾ ਏ, ਫਿਰ ਭਿੰਡਰਾਂ ਵਾਲਾ ਸੱਚੀ ਮੁੜ ਮੁੜ ਚੇਤੇ ਆਉਂਦਾ ਏ
ਜੀ,
ਫਿਰ ਮਰਦ ਸੂਰਮਾ ਭਿੰਡਰਾਂ ਵਾਲਾ ਸੱਚੀ ਮੁੜ ਮੁੜ ਚੇਤੇ ਆਉਂਦਾ ਏ।
ਬਿਲਕੁਲ ਜੀ, ਹੋਰ ਵੀ ਜ਼ਰੂਰ ਗੱਲਾਂ ਬਾਤਾਂ ਜਿਹੜੀਆਂ ਨੇ ਅਸੀਂ ਜ਼ਰੂਰ ਕਰਦੇ ਚੱਲਾਂਗੇ ਇਹ ਨਸ਼ਾ ਪੰਜਾਬ ਪ੍ਰੋਗਰਾਮ ਤੇ, ਲੇਕਿਨ 5:05 ਹੋ ਚੁੱਕੇ ਨੇ ਸਟੂਡੀਓ ਦੀ ਘੜੀ ਦੇ ਉੱਤੇ। ਸੋ ਇੱਕ ਗੀਤ ਜਿਵੇਂ ਪਹਿਲਾਂ ਬੱਬੂ ਮਾਨ ਦਾ ਜ਼ਿਕਰ ਹੋਇਆ, ਉਹ ਜ਼ਰੂਰ ਗੀਤ ਸੁਣ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਫਿਰ ਆਣ ਜੋੜਦੇ ਹਾਂ ਜੀ, ਕੁਝ ਸਥਾਨਕ ਖ਼ਬਰਾਂ ਦਾ ਵਿੱਚ ਵੀ ਝਾਤ ਮਾਰਾਂਗੇ ਤੇ ਨਾਲ ਨਾਲ ਤੁਹਾਡੀਆਂ ਗੱਲਾਂ ਬਾਤਾਂ ਵੀ ਜ਼ਰੂਰ ਸੁਣਾਂਗੇ। 815-8100 ਸਾਡੇ ਸਟੂਡੀਓ ਦਾ ਫੋਨ ਨੰਬਰ ਹੈ ਜੀ।
ਚੜੇ ਬਪਾਰੀ
ਬਿਲਕੁਲ ਦੋਸਤੋ, ਜਿੱਥੇ ਅਸੀਂ ਗੱਲਬਾਤ ਕਰ ਰਹੇ ਸਾਂ ਬਸੰਤ ਸਿੰਘ ਜੀ ਹੋਣਾਂ ਦੇ ਨਾਲ, ਔਰ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ, ਨਾਲ ਨਾਲ ਇਤਿਹਾਸ ਨੂੰ ਵੀ ਜਾਣਦੇ ਨੇ, ਜਿੱਥੇ ਕਿ ਕਬੱਡੀ ਦੇ ਨਾਲ ਖਾਸੀਅਤ ਉਹਨਾਂ ਦੀ ਜੁੜੀ ਹੋਈ ਸੀ, ਉਸ ਦੇ ਨਾਲ ਨਾਲ ਇਤਿਹਾਸ ਨੂੰ ਵੀ ਜਾਣਦੇ ਨੇ, ਔਰ ਪੰਜਾਬ ਦੇ ਵਿੱਚ ਜਿਹੜੀਆਂ ਵੀ ਕਤਰਾਈਆਂ ਹੋ ਰਹੀਆਂ ਨੇ ਉਸ ਦੇ ਉੱਤੇ ਵੀ ਕਾਫੀ ਕਲਮ ਜਿਹੜੀ ਅਜ਼ਮਾਈ ਕਰ ਰਹੇ ਨੇ। ਸੋ ਬਸੰਤ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ ਕਿ ਸਾਨੂੰ ਅੱਜ ਧੰਨ ਭਾਗ ਨੇ ਸਾਡੇ ਨੱਚਦਾ ਪੰਜਾਬ ਪ੍ਰੋਗਰਾਮ ਦੇ। ਸਰੋਤਿਆਂ ਨੇ ਕਾਫੀ ਜਾਣਕਾਰੀ ਜਿਹੜੀ ਆ ਉਹ ਪੱਲੇ ਪਈ, ਸਾਡੇ ਪੱਲੇ ਪਈ, ਤੇ ਇੱਕ ਵਿਸ਼ਾ ਜਿਵੇਂ ਤੁਸੀਂ ਪਹਿਲਾਂ ਆਫੇਅਰ ਅਸੀਂ ਗੱਲ ਕਰ ਰਹੇ ਸਾਂ, ਇੱਕ ਧੀਆਂ ਧਿਆਣੀਆਂ ਦੇ ਉੱਤੇ ਤੁਸੀਂ ਵਿਸ਼ਾ ਇੱਕ ਜ਼ਰੂਰ ਛੋਇਆ ਹੈ, ਜਿੱਥੇ ਜਿੱਥੇ ਤੁਸੀਂ ਕਬੱਡੀ ਦੇ ਨਾਲ ਕਮੈਂਟੇਟਰ ਹੋ ਅਤੇ ਨਾਲ ਨਾਲ ਤੁਹਾਡੀ ਜਿਹੜੀ ਕਲਮ ਹੈ ਉਹ ਪੰਜਾਬ ਦੇ ਜਿਹੜੇ ਵਿਸ਼ੇ ਨੇ ਉਸ ਦੇ ਉੱਤੇ ਕੰਮ ਕਰਦੀ ਹੈ, ਸੋ ਧੀਆਂ ਧਿਆਣੀਆਂ ਦੇ ਉੱਤੇ ਵੀ ਕੁਛ ਐਸਾ ਜ਼ਿਕਰ ਕੀਤਾ ਤੁਸੀਂ।
ਹਾਂਜੀ, ਮੈਂ ਹਜੇ ਟਰਾਈ ਕਰ ਰਿਹਾ
ਜੀ
ਅਮਰੀਕ ਭਾਅ ਜੀ, ਮੇਰੀ ਇੱਕ ਇਹ ਸੋਚ ਆ ਕਿ ਇਹੋ ਜਿਹੀ ਲਿਖਤ ਲਿਖੀ ਜਾਵੇ, ਮੈਂ ਜਿੱਦਾਂ ਮੈਂ ਜਰਨੈਲ ਭਾਅ ਜੀ ਬਾਰੇ ਤੁਹਾਨੂੰ ਦੱਸਿਆ
ਜੀ,
ਢੋਲੀਏ ਭਾਅ ਜੀ, ਉਹਨਾਂ ਦੀ ਕਲਮ ਬਹੁਤ ਬਾਹ ਕਮਾਲ ਆ, ਅਤੇ ਸ਼ਾਇਦ ਉੱਥੇ ਤੱਕ ਮੈਂ ਨਹੀਂ ਜਾ ਸਕਦਾ ਜਿੱਥੋਂ ਤੱਕ ਭਾਅ ਜੀ ਹੋਣਾਂ ਦੀ ਸੋਚ ਆ
ਜੀ।
ਅਸੀਂ ਕੋਸ਼ਿਸ਼ ਦੋਨੇ ਭਰਾ ਕਰ ਰਹੇ ਹਾਂ ਵੀ ਇੱਕੋ ਚੀਜ਼ ਇਹੋ ਜਿਹੀ ਬਣ ਜੇ ਜਿਹਨੂੰ ਸੁਣ ਕੇ, ਮੈਂ ਇਹੀ ਚਾਹੁੰਦਾ ਕਿ 10 ਜਾਂ 5 ਬੰਦੇ ਵੀ ਜੇ ਭਰੂਣ ਹੱਤਿਆ ਕਰਨ ਜਾ ਰਹੇ ਆ ਤਾਂ ਉਹ ਇਹ ਸੁਣ ਕੇ ਇਹ ਸੋਚਣ ਕਿ ਆਪਾਂ ਨਹੀਂ ਕਰਨੀ। ਬੜਾ ਦੁੱਖ ਲੱਗਦਾ ਜਦੋਂ ਇੱਕ ਪੋਸਟ ਦੇਖਦੇ ਆ ਕਿ ਇੱਕ ਬੱਚੀ ਨੂੰ, ਛੋਟੀ ਨੂੰ ਭਰੂਣ ਨੂੰ ਲਿਫਾਫੇ ਚ ਪਾ ਕੇ ਜਾਂ ਤਾਂ ਨਾਲੀ ਚ ਪਈ ਹੁੰਦੀ ਹੈ ਜੀ, ਜਾਂ ਖਤਾਨਾ ਚ ਪਿਆ ਹੁੰਦਾ ਜੀ, ਜਾਂ ਕਿਸੇ ਖੇਤਾਂ ਦੇ ਵਿੱਚ ਕਣਕਾਂ ਚ, ਏਦਾਂ ਮੈਂ ਦੇਖਿਆ ਜੀ ਇਹ
ਜੀ।
ਤੋ ਦਿਲ ਦੁਖਦਾ ਜੀ ਦੇਖੋ ਮੇਰੇ ਲਾਗੇ ਹੈਗਾ ਮੈਂ ਤੁਹਾਨੂੰ ਇਤਿਹਾਸ ਦੀ ਗੱਲ ਦੱਸਦਾ ਛੋਟੀ ਜੀ ਇਹ ਨੀ ਪਤਾ ਜੀ ਕਿਸ ਬੱਚੀ ਦੇ ਪੇਟੋਂ ਕਿਸ ਸੂਰਮੇ ਨੇ ਪੈਦਾ ਜਨਮ ਹੋਣਾ ਹੁਣ ਮਾਤਾ ਤ੍ਰਿਪਤਾ ਦੀ ਗੱਲ ਕਰਦੇ ਮਾਤਾ ਤ੍ਰਿਪਤਾ ਜੀ ਉਹ ਮਹਾਨ ਮਾਤਾ ਹੈ ਜਿਨ੍ਹਾਂ ਦੇ ਪੇਟੋਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਜਨਮ ਲਿਆ ਤੇ ਬਾਣੀ ਵੀ ਇਹ ਕਹਿੰਦੀ ਹੈ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਣ ਜੇ ਮਾਂ ਨਾ ਹੁੰਦੀ ਸ਼ਾਇਦ ਇਹ ਦੁਨੀਆ ਨੀ ਹੋਣੀ ਸੀ ਆਪਾਂ ਨੀ ਹੋਣਾ ਸੀ ਆਪਾਂ ਵੀ ਤੇ ਇੱਕ ਮਾਂ ਦੇ ਜੰਮੇ ਹਾਂ ਇੱਕ ਔਰਤ ਦੇ ਜੰਮੇ ਹਾਂ ਤੇ ਮਾਤਾ ਗੁਜਰੀ ਜੀ ਜਗਤ ਮਾਤਾ ਇੱਕੋ ਹੀ ਜਗਤ ਮਾਤਾ ਮਾਤਾ ਗੁਜਰੀ ਜੀ ਕਿੱਡਾ ਦਿਲ ਉਹਨਾਂ ਦਾ ਹਨਾ ਬਹੁਤ ਵੱਡਾ ਇਤਿਹਾਸ ਹੈ ਇਹਦਾ ਆਪਾਂ ਨੂੰ ਬਹੁਤ ਟਾਈਮ ਚਾਹੀਦਾ
ਹੁਣ
ਉਹਨਾਂ ਦੇ ਪੇਟੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪੁੱਤਰਾਂ ਦੇ ਦਾਨੀ ਇਤਿਹਾਸ ਦੇ ਵਿੱਚ ਕੋਈ ਗੀਤਕਾਰ ਗਾਉਂਦਾ ਸੱਤ ਜੀਆਂ ਬਾਰੇ ਆ ਪਰ ਜਿਹੜਾ ਅਸਲ ਇਤਿਹਾਸ ਹੈ ਕਲਗੀਆਂ ਵਾਲੇ ਪਾਤਸ਼ਾਹ ਨੇ ਬਾਈ ਜੀ ਸਾਡੇ ਲਈ ਬਾਰੇ ਆ ਭੂਆ ਦੇ ਪੁੱਤ ਪੰਜ ਸੀਗੇ ਸ਼ੰਗੋ ਸ਼ਾਹ ਹੋਣੀ ਇਤਿਹਾਸ ਬਹੁਤ ਵੱਡਾ ਹੈ ਬਾਈ ਜੀ ਸਾਡੇ ਲਈ ਬਾਰੇ ਆਪਣੇ ਪੁੱਤ ਵਾਰ ਕੇ ਤੇ ਉਹਨਾਂ ਨੇ ਸਾਨੂੰ ਆਪਣੇ ਪੁੱਤਰ ਬਣਾਇਆ ਕਿਹਨ ਪੁੱਤਰ ਨੇ ਕੇ ਸੀਸ ਪਰ ਵਾਰ ਦੀ ਸੁੱਤ ਚਾਰ ਚਾਰ ਮੂਹੇ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ ਅਸੀਂ ਹਜ਼ਾਰਾਂ ਜੀ
ਜੀ ਜੀ
ਅੱਜ ਮੈਂ ਇੱਥੇ ਆਇਆ ਮੈਂ ਖੁਸ਼ੀ ਦੀ ਗੱਲ ਤੁਹਾਡੇ ਆਪਣੇ ਪੰਜਾਬੀਆਂ ਵਾਸਤੇ ਆ ਇਹ ਆ ਕਿ ਇੱਥੇ ਗੋਰਿਆਂ ਨੂੰ ਤੁਸੀਂ ਪੰਜਾਬੀ ਬੋਲਣ ਲਾ ਦਿੱਤਾ ਇਹ ਪੰਜਾਬੀ ਸਾਡੀ ਮਾਂ ਬੋਲੀ ਹਨਾ
ਬਿਲਕੁਲ
ਤੇ ਗੱਲ ਆਪਾਂ ਕਰ ਰਹੇ ਸੀ ਭਰੂਣ ਆਪਣੇ ਧੀਆਂ
ਧਿਆਣਿਆਂ ਦੀ ਜੀ
ਹੁਣ ਦੇਖੋ ਜੀ ਇਹ ਸਾਡੀਆਂ ਮੈਂ ਦੋ ਉਦਾਹਰਨਾਂ ਵੱਡੀਆਂ ਦਿੱਤੀਆਂ ਜੇ ਆਪਾਂ ਹੁਣ ਦੇ ਸਮੇਂ ਚ ਆ ਜਾਂਦੇ ਜੀ
ਜੀ
ਹਨਾ ਸੰਤਾਲੀ ਦੇ ਵੰਡ ਦੀ ਗੱਲ ਹੈ ਆਦੇਸ਼ ਯਾਦ ਹੋਇਆ ਕਰਤਾਰ ਸਰਾਭਾ ਜੀ ਸ਼ਹੀਦ ਊਧਮ ਸਿੰਘ ਜੀ ਸ਼ਹੀਦ ਭਗਤ ਸਿੰਘ ਜੀ ਹਰ ਬੰਦਾ ਕਹਿੰਦਾ ਜਿੱਦਾਂ ਪੱਗ ਬੰਨ ਕੇ ਜਾਂ ਗੱਡੀਆਂ ਦੇ ਪਿੱਛੇ ਲਿਖਿਆ ਹੁੰਦਾ ਹਨਾ
ਬਿਲਕੁਲ
ਸ਼ਹੀਦ ਆਜ਼ਮ ਭਗਤ ਸਿੰਘ ਜੀ ਬਾਰੇ ਜਾਂ ਉਹਨਾਂ ਦਾ ਲੋਗੋ ਲੱਗਿਆ ਹੁੰਦਾ ਕਈ ਮੈਂ ਕਬੱਡੀ ਪਲੇਅਰ ਦੇਖਿਆ ਜਿਨ੍ਹਾਂ ਦੇ ਉੱਪਰ ਜਿੱਕੀਆਂ ਨੇ ਤੂੰ ਮੇਰੇ ਲਾਗੇ ਪਿੰਡ ਦਾ ਬਹੁਤ ਵਧੀਆ ਜਾਫੀ ਆ ਬੜਾ ਵਧੀਆ ਇਨਸਾਨ ਉਹਦੇ ਡੋਲੇ ਦੇ ਉੱਪਰ ਸ਼ਹੀਦ ਭਗਤ ਸਿੰਘ ਦਾ ਚਿੱਤਰ ਬਣਾਇਆ ਕੇਸ਼ੀ ਵਰੜ ਵਾਲ ਮੁੰਡਾ ਪੰਡਤਾਂ ਦੇ ਘਰ ਦਾ ਉਹਦੇ ਛਾਤੀ ਦੇ ਉੱਪਰ ਇੱਦਾਂ ਬਣਾਇਆ ਹਨਾ ਇਹ ਜਿਹੜੇ ਪਲੇਅਰ ਕਬੱਡੀ ਦੇ ਵਿੱਚ ਵੀ ਜਿਹੜੇ ਆ ਭਗਤ ਸਿੰਘ ਦੇ ਫੈਨ ਹਨਾ ਲਾ ਕੇ ਜਿੱਦਾਂ ਹਨਾ ਇਹ ਉਹ ਵੀ ਤਾਂ ਇੱਕ ਮਾਂ ਦੇ ਜੰਮੇ ਸੀ ਇੱਕ ਔਰਤ ਦੇ ਸੀਗੇ ਹੁਣ ਮੈਂ ਗੱਲ ਇਤਿਹਾਸ ਦੀ ਦੱਸਦਾ ਸੀਗਾ ਜਿੱਦਾਂ ਭਰੂਣ ਹੱਤਿਆ ਦੀ ਬਡਰੁੱਖਾ ਪਿੰਡ ਆ ਜੀ ਬਰਨਾਲੇ ਜ਼ਿਲ੍ਹੇ ਦੇ ਲਾਗੇ ਤੇ ਉਹ ਪੁਰਾਣਾ ਇਤਿਹਾਸ ਆ ਜੀ ਉੱਥੇ ਜਿੱਦਾਂ ਰਾਜਿਆਂ ਦਾ ਸੀਗਾ ਹਨਾ ਤੇ ਬੱਚੀ ਨੇ ਜਨਮ ਲਿਆ ਤੇ ਉਹਨਾਂ ਨੂੰ ਪਹਿਲਾਂ ਇਹ ਕਰਦੇ ਸੀਗੇ ਭਰੂਣ ਹੱਤਿਆ ਪਹਿਲਾਂ ਤੋਂ ਹੁੰਦੀ ਸੀਗੀ ਉਹਦੇ ਬੱਚੀ ਦੇ ਮੂੰਹ ਚ ਫੀਮ ਪਾ ਦੇਣੀ ਤੌੜੇ ਚ ਪਾ ਕੇ ਨੱਪ ਦੇਣਾ ਕੋਈ ਸੰਤ ਫਕੀਰ ਆਏ ਉਹਨਾਂ ਚ ਦੱਖਣਾ ਦਾ ਪ੍ਰਸ਼ਾਦਾ ਛਕਣ ਛਕਾਉਣ ਲੱਗੇ ਉਹ ਕਹਿੰਦੇ ਵੀ ਅਸੀਂ ਏਦਾਂ ਨੀ ਛਕ ਤੁਹਾਡੇ ਤੋਂ ਨੀ ਛਕਣਾ
ਜੀ
ਵੀ ਪਹਿਲਾਂ ਜਿਹੜਾ ਤੁਸੀਂ ਆਹ ਕੀਤਾ ਉਹਨੂੰ ਲਿਆਓ
ਜੀ
ਚਲ ਤੌੜਾ ਪੱਟਿਆ ਬੱਚੀ ਜਾਂਦੀ ਸੀ ਪਰ ਉਹ ਬੱਚੀ ਦੇ ਪੇਟੋਂ ਪਤਾ ਕਿਸ ਬੱਚੀ ਨੇ ਜਨਮ ਲਿਆ ਜੀ ਕਿਸ ਸੂਰਮੇ ਨੇ ਜਨਮ ਲਿਆ ਉਹ ਸੂਰਮਾ ਸੀਗਾ ਜੀ ਜਿਹਨੂੰ ਅਸੀਂ ਸ਼ੇਰੇ ਪੰਜਾਬ ਕਹਿੰਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ
ਸਿੰਘ ਜੀ
ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਇੱਦਾਂ ਦਾ ਰਾਜ ਰਿਹਾ
ਜੀ
ਜਿਹਦੇ ਵਿੱਚ ਕੋਈ ਦੁਖੀ ਨਹੀਂ ਹੈ ਜੇ ਕਾਲ ਪੈ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਦਰਵਾਜ਼ੇ ਖੋਲ ਦਿੱਤੇ
ਜੀ
ਮਾਤਾ ਆਈ ਬਜ਼ੁਰਗ ਉਹ ਕਹਿੰਦੇ ਪਾਲੋ ਪੰਡ ਭਾਰੀ ਪੈ ਗਈ ਮਾਤਾ ਤੋਂ ਨੀ ਚੱਕ ਹੋਈ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਚਾਦਰ ਆਪਣੇ ਉੱਪਰ ਲਈ ਦਿਖਾਇਆ ਨਹੀਂ ਹੈ ਤੇ ਪੰਡ ਆਪਣੇ ਸਿਰ ਤੇ ਰੱਖ ਕੇ ਮਾਤਾ ਦੇ ਘਰ ਛੱਡਣ ਗਏ
ਜੀ
ਉਹ ਕਹਿੰਦੇ ਵੀ ਭਾਈ ਤੂੰ ਹੈ ਕੌਣ ਹਨਾ ਮਾਤਾ ਪੁੱਛਣ ਲੱਗੀ ਹੁਣ ਇਹ ਨੀ ਕਿਹਾ ਕਿ ਮੈਂ ਸ਼ੇਰੇ ਪੰਜਾਬ ਹਾਂ
ਜੀ
ਕਹਿੰਦਾ ਜੀ ਮੈਂ ਰਣਜੀਤ ਸਿੰਘ ਹਾਂ
ਅੱਛਾ ਜੀ
ਜਦੋਂ ਪੱਲਾ ਲਾਇਆ ਕਲਗੀ ਦੇਖੀ ਮਾਤਾ ਨਜੱਫੀ ਪਾ ਲਈ ਹਨਾ ਵੀ ਏਦਾਂ ਦਾ ਰਾਜ ਸੀਗਾ ਪਰ ਦੇਖੋ ਜੇ ਬੱਚੀ ਆਪਾਂ ਦੇਖੀਏ ਤੌੜੇ ਚ ਪਾ ਕੇ ਦੱਬ ਦਿੱਤੀ ਸੀ
ਜੀ ਜੀ ਜੀ
ਪਰ ਕਿਸੇ ਨੇ ਸੋਚਿਆ ਨੀ ਸੀ ਕਿ ਉਸ ਬੱਚੀ ਦੇ ਪੇਟੋਂ ਏਦਾਂ ਦੇ ਸੂਰਮੇ
ਜਨਮ ਲੈਣਾ ਜੀ
ਏਦਾਂ ਦੇ ਸਾਡੇ ਜਿਵੇਂ ਸਾਡੀ ਕੌਮ ਨੂੰ ਮਾਣ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ
ਬਿਲਕੁਲ
ਤੇ ਉਹਨੇ ਜਨਮ ਲਿਆ ਹੁਣ ਜਿੰਨਾ ਆਪਾਂ ਨੇ ਤੇ ਇੱਕ ਧੱਬਾ ਜਿਹਾ ਲੱਗਦਾ ਪੰਜਾਬ ਤੇ
ਪੰਜਾਬ ਤੇ ਕਾਫੀ
ਬਾਹਰ ਤਾਂ ਨਹੀਂ ਮੈਂ ਇੱਥੇ ਦੇਖਿਆ ਮੈਂ ਮੰਗੇ ਭਾਜੀ ਦੇ ਘਰ ਰਿਹਾ
ਜੀ ਜੀ
ਮੈਨੂੰ ਅੱਜ ਪੰਜਵਾਂ ਦਿਨ ਆ
ਜੀ
ਭਾਜੀ ਉਹਨਾਂ ਦੇ ਬੇਟਾ ਨਹੀਂ ਆ ਦੋ ਬੱਚੀਆਂ
ਬੱਚੀਆਂ ਜੀ ਬਿਲਕੁਲ
ਭੈਣ ਸਾਡੀ ਹਨਾ
ਜੀ
ਭਾਜੀ ਮੈਂ ਉਹਨਾਂ ਨੂੰ ਇਹ ਦੇਖਦਾ ਕਿ ਉਹਨਾਂ ਨੇ ਕੋਈ ਫਰਕ ਨੀ ਬੱਚੀਆਂ ਨਾਲ ਰੱਖਿਆ ਆਪਣੇ ਪੁੱਤਾਂ ਵਾਂਗੂ ਪਾਲਦੇ ਆ ਬੱਚੀਆਂ ਛੋਟੀ ਬੱਚੀ ਆ ਗੁਰਮੰਤ ਉਹਦਾ ਨਾਮ ਆ ਮੈਨੂੰ ਏਦਾਂ ਜੱਫੀ ਪਾ ਲੈਂਦੀ ਆ ਜਿੱਦਾਂ ਹੁਣ ਸਕੂਲੋਂ ਆਉਣਾ ਜਾਂ ਮੈਂ ਸ਼ਾਮ ਨੂੰ ਘਰ ਜਾਣਾ ਮੇਰੇ ਨਾਲ ਬਹੁਤ ਗੱਲਾਂ ਕਰਦੀ ਆ ਐਡੀ ਕਿਊਟ ਬੱਚੀ ਆ ਜੀ ਸਾਢੇ ਕੁ ਚਾਰ ਸਾਲ ਦੀ ਉਹ ਬੱਚੀ ਤੇ ਇਹ ਬੱਚੀਆਂ ਵੀ ਮੋਹ ਲੈਂਦੀਆਂ ਜੀ
ਬਿਲਕੁਲ
ਪੁੱਤ ਕਪੁੱਤ ਹੋ ਸਕਦਾ ਪਰ ਜਿਹੜੇ ਧੀਆਂ ਇਹ ਵੇਖੋ ਹਮੇਸ਼ਾ ਦੁੱਖ ਵੰਡਾਉਂਦੀਆਂ ਹਮੇਸ਼ਾ ਮਾਂ ਬਾਪ ਦਾ ਵੇਖੋ ਇੱਕ ਧੀ ਵਿਆਹੀ ਜਾਂਦੀ ਆ ਤੇ ਉਹ ਸਹੁਰੇ ਘਰ ਜਾ ਕੇ ਪੇਕਿਆਂ ਦੀ ਸੁੱਖ ਮੰਗਦੀ ਤੇ ਮੈਂ ਇੱਕ ਦੀਪ ਜਦੋਂ ਜੀ ਦੀ ਸੀਗੀ ਲਿਖਤ ਕਿ ਚਾਰ ਦਿਨ ਮੌਜਾਂ ਮਾਣ ਕੇ ਲਾ ਕੇ ਸੁੱਖਾਂ ਦੇ ਸਮੁੰਦਰਾਂ ਚ ਤਾਰੀ ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਛੱਡ
ਚੱਲੀਆਂ ਸਰਦਾਰੀ
ਪਰ ਮੈਂ ਇਹੀ ਅਪੀਲ ਕਰੂੰਗਾ ਜੇ ਕੋਈ ਵੀਰ ਇਹ ਸੋਚ ਰਿਹਾ ਕਿ ਭਰੂਣ ਕਰਾਉਣਾ ਬੱਚੀ ਆ ਅਲਟਰਾਸਾਊਂਡ ਜਾਂ ਇੱਦਾਂ ਦਾ ਕੁਛ ਆ ਗਿਆ ਜੀ
ਪਹਿਲਾਂ ਹੀ
ਪਰ ਉਹਦੇ ਵਿੱਚ ਤੁਸੀਂ ਇੱਕ ਇਹ ਕੁਦਰਤ ਆ ਜੀ ਕੁਦਰਤ ਦਾ ਸਿਸਟਮ ਆ
ਜੀ ਜੀ ਕੁਦਰਤ ਨੂੰ ਖਿਲਵਾੜ ਕਰੋਗੇ
ਜੇ ਕੁਦਰਤ ਰੱਬ ਦੇ ਕੰਮ ਚ ਵਿਘਨ ਪਾਵਾਂਗੇ
ਜੀ ਜੀ
ਕਦੇ ਸੁਖੀ ਨਹੀਂ ਰਵਾਂਗੇ
ਬਿਲਕੁਲ
ਫਿਰ ਜਿਹੜਾ ਉਹ ਪੁੱਤਰ ਹੋਊਗਾ ਜੇ ਤੁਹਾਡੇ ਹੋ ਵੀ ਜਾਵੇ
ਜੀ ਜੀ
ਪਰ ਉਸ ਨੂੰ ਸੁੱਖ ਨਹੀਂ ਦੇਊਗਾ ਉਹ ਤੁਹਾਡੇ ਜੁੱਤੀਆਂ ਹੀ ਮਾਰੂਗਾ ਇਹ ਗੱਲ ਕਿਉਂਕਿ ਜੇ ਰੱਬ ਦੀ ਕੁਦਰਤ ਦੇ ਵਿੱਚ ਆਪਾਂ ਵਿਘਨ ਪਾਉਣੇ ਪਰ ਇੱਕ ਇਹ ਚੀਜ਼ ਅਸੀਂ ਲਿਖਣ ਦੀ ਹਜੇ ਲਿਖੀ ਨਹੀਂ ਹੋ ਗਈ ਭਾਜੀ
ਜੀ
ਸਾਡੀ 2 ਸਾਲ ਤੋਂ ਜਦੋਂ ਜਦ ਚੱਲ ਰਹੀ ਆ ਹਾਂਜੀ ਮੈਂ ਜਰਨੈਲ ਭਾਜੀ ਨੂੰ ਇਹ ਗੱਲ ਕਹੀ ਹੋਈ ਆ
ਜੀ
ਕਿ ਭਾਜੀ ਆਪਾਂ ਇੱਦਾਂ ਦੀ ਲਿਖਤ ਲਿਖਣੀ ਆ ਜਿਹੜਾ ਸੁਣਨੇ ਵਾਲਾ ਉਹਦੇ ਅੱਖਾਂ ਚੱਕਰ ਜ਼ਰੂਰ ਪਾਣੀ ਆ
ਜੀ ਜੀ ਸੋ ਬਹੁਤ
ਧੰਨਵਾਦ ਜੀ ਹਮੇਸ਼ਾ ਹੀ ਔਰਤ ਦੇ ਨਾਲ ਧੱਕਾ ਹੁੰਦਾ ਦੇਖੋ ਜੀ ਆਪਾਂ ਤੁਸੀਂ ਪਹਿਲਾਂ ਜੰਮੂ ਦਾ ਕਾਂਡ ਦੀ ਗੱਲ ਕੀਤੀ
ਬਿਲਕੁਲ ਜੀ ਬਿਲਕੁਲ
8 ਸਾਲ ਦੀ ਬੱਚੀ ਨਾਲ ਕਿੱਦਾਂ ਦਾ ਹਨਾ ਉਹ ਦੇਖੋ ਜੀ ਉਹ ਇੱਕ ਬਲਾਤਕਾਰ ਵੱਖਰਾ ਉਹਦੀ ਜਾਨ ਲੈ ਗਈ
ਜਾਨ ਵੀ ਉਹਦੀ ਗਈ
ਹਨਾ ਜੀ ਹਰ ਤੀਜੇ ਦਿਨ ਆਪਾਂ ਖਬਰ ਪੜ੍ਹਦੇ ਆ
ਜੀ
ਵੀ ਏਦਾਂ ਬੱਚੀ ਨਾ ਆ ਹੋਇਆ ਆ ਹੋਇਆ ਛੋਟੀਆਂ ਬੱਚੀਆਂ ਚ ਦੇਖੋ ਹਨਾ ਨਾਬਾਲਗ
ਵਾਰ ਵਾਰ ਜਿੱਦਾਂ ਤੁਸੀਂ ਕਿਹਾ ਵੀ ਵਾਰ ਵਾਰ ਹੁੰਦਾ ਹੈ
ਹਾਂਜੀ ਵਾਰ ਵਾਰ ਉਹ ਮੈਂ ਉਸੇ ਚ ਜ਼ਿਕਰ ਕੀਤਾ ਇੱਕ ਇੱਕ ਕੰਮ ਇੱਕ ਵਾਰੀ ਨਹੀਂ ਵਾਰੀ ਵਾਰ ਵਾਰ ਹੁੰਦਾ ਹੈ ਪਰ ਇਹ ਚੀਜ਼ਾਂ ਜਿਹੜੀਆਂ ਹਨਾ ਹੈਗੀਆਂ ਇਹ ਨਹੀਂ ਹੋਣੀਆਂ ਚਾਹੀਦੀਆਂ ਤੇ ਜਿਹੜੀ ਵੀ ਜੋ ਵੀ ਜੀ ਆ ਉਹਨੂੰ ਜਾਣ ਦਾ ਹੱਕ ਹੈ
ਬਿਲਕੁਲ
ਕਿਉਂਕਿ ਰੱਬ ਵੱਲੋਂ ਇਹ ਦਾਤ ਹੈ
ਜੀ
ਇਹ ਪੁੱਤ ਤੇ ਧੀ ਦੇ ਵਿੱਚ ਫਰਕ ਨਹੀਂ ਰੱਖਣਾ ਚਾਹੀਦਾ ਤੇ ਇਹਨੂੰ ਬਰਾਬਰੀ ਰੱਖਣਾ ਚਾਹੀਦਾ ਤੇ ਤੁਹਾਡੇ ਇੱਥੇ ਮੈਂ ਆ ਕੇ ਦੇਖਿਆ ਜਿੱਦਾਂ ਨਿਊਜ਼ੀਲੈਂਡ ਦੇ ਵਿੱਚ ਵਿਦੇਸ਼ੀ ਧਰਤੀ ਦੇ ਹਮੇਸ਼ਾ ਉਹ ਬਰਾਬਰੀ ਰੱਖਦੇ ਜੀ
ਕੋਈ
ਉਹਨਾਂ ਨੂੰ ਹੈ ਨਹੀਂ ਏਦਾਂ ਏਦਾਂ ਹਨਾ
ਪੜ੍ਹੇ ਲਿਖੇ
ਪੜ੍ਹੇ ਲਿਖੇ ਆ
ਜੀ ਤੇ ਨਾਲ ਇੱਥੋਂ ਦਾ ਜਿਹੜਾ ਕਲਚਰ ਹੈ ਉਸ ਨੂੰ ਅਡਾਪਟ ਕਰ ਰਹੇ ਹੈ ਨਿਊਜ਼ੀਲੈਂਡ ਦੇ ਵਿੱਚ ਖਾਸ ਕਰਕੇ
ਇੱਥੇ ਮੈਂ ਭਾਜੀ ਇੱਕ ਚੀਜ਼ ਹੋਰ ਬਹੁਤ ਵਧੀਆ ਦੇਖੀ
ਜੀ
ਜਿੱਦਾਂ ਮੈਂ ਆਇਆ ਦੂਸਰੇ ਦਿਨ ਅਸੀਂ ਗੁਰਦੁਆਰਾ ਸਾਹਿਬ ਜਗੀਤਰ ਸਾਹਿਬ ਟਾਕਾ ਨਹੀਂ ਉੱਥੇ ਦਰਸ਼ਨ ਕਰਨ ਅਸੀਂ ਗੁਰਦੁਆਰਾ ਸਾਹਿਬ ਗਏ ਹਾਂ
ਜੀ
ਗੁਰੂ ਦਾ ਸ਼ੁਕਰਾਨਾ ਕਰਨ
ਜੀ
ਤੇ ਉੱਥੇ 400 ਬੱਚਾ ਜੀ ਗੁਰਮਤ ਦੀਆਂ ਕਲਾਸਾਂ ਲਾਉਂਦਾ
ਬਿਲਕੁਲ
ਉੱਥੇ ਕਾਫੀ ਬੱਚੀਆਂ ਜਦੋਂ ਮੈਂ ਗਿਆ ਦਰਸ਼ਨ ਕਰਨ ਲਈ ਮਹਾਰਾਜ ਨੂੰ ਮੱਥਾ ਟੇਕਿਆ ਤੇ ਇੱਧਰ ਸਾਈਡ ਦੇ ਉੱਪਰ ਕੀਰਤਨ ਚੱਲਦਾ ਸੀ ਬੱਚੀਆਂ ਕੀਰਤਨ ਕਰ ਲਈਆਂ ਜੀ ਉਹਨਾਂ ਦੇ ਸਿਰ ਦੇ ਉੱਤੇ ਦਸਤਾਰਾਂ ਸਜਾਈਆਂ ਛੋਟੀ ਛੋਟੀ ਉਮਰ
ਜੀ
ਉਹਨਾਂ ਨੇ ਕੀਰਤਨ ਕੀਤਾ ਜੀ ਬਾ ਕਮਾਲ ਤੁਸੀਂ ਬਿਲੀਵ ਨਹੀਂ ਕਰੋਗੇ ਮੇਰੇ ਅੱਖਾਂ 'ਚ ਪਾਣੀ ਆਇਆ
ਜੀ
ਇਹ ਵੀ 7 ਸਮੁੰਦਰੋਂ ਪਾਰ ਕਿੰਨੇ ਸਿੱਖੀ ਨਾਲ ਜੁੜੇ ਆ ਆਪਣੇ ਕਲਚਰ ਨਾਲ ਜੁੜੇ ਆ ਆਪਣੇ ਇਤਿਹਾਸ ਨਾਲ ਜੁੜੇ ਆ ਉਸ ਤੋਂ ਬਾਅਦ ਦੇਖੋ ਜੀ ਇਹ ਕਿੱਡੀ ਖੁਸ਼ੀ ਵਾਲੀ ਗੱਲ ਮੈਂ ਹੋਰ ਦੱਸਦਾ ਕੀਰਤਨ ਹੋਇਆ
ਜੀ
ਕੀਰਤਨ ਤੋਂ ਬਾਅਦ ਬੱਚੀ ਇੱਕ ਛੋਟੀ ਜਿਹੀ ਆਈ ਉਹਨੇ ਅਰਦਾਸ ਕੀਤੀ ਭਾਜੀ ਬਾ ਕਮਾਲ
ਜੀ
ਜਿੱਦਾਂ ਇੱਕ ਵਧੀਆ ਗ੍ਰੰਥੀ ਸਿੰਘ ਅਰਦਾਸ ਕਰਦੇ ਆ ਉਸ ਤਰ੍ਹਾਂ ਉਹਨਾਂ ਨੇ
ਸਾਰੇ ਬੱਚੇ ਭਾਗ ਲੈਂਦੇ ਨੇ ਫਿਰ ਉਹਨਾਂ ਦੇ ਅਲੱਗ ਅਲੱਗ ਵਿਸ਼ੇ ਹੁੰਦੇ ਆ ਉਸ ਦੇ ਉੱਤੇ ਉਹਨਾਂ ਨੂੰ ਮਾਨ ਸਨਮਾਨ ਜਿਹੜੇ ਉਹ ਮਿਲਦੇ ਆ ਸੋ ਇਹ ਬੱਚੇ ਇਸ ਤਰ੍ਹਾਂ ਸਿੱਖਦੇ ਆ
ਇੱਕ ਚੰਗਾ ਮਾਂ ਬਾਪ
ਜੀ
ਇੱਕ ਚੰਗੇ ਜਿਹੜੇ ਬੱਚੇ ਆਪਣੇ ਉਹਨੂੰ ਸਿੱਖਿਆ ਦਿੰਦਾ ਇਸੇ ਤਰ੍ਹਾਂ ਇੱਕ ਚੰਗਾ ਟੀਚਰ
ਜੀ
ਚੰਗੇ ਸਟੂਡੈਂਟ ਪੈਦਾ ਕਰਦਾ
ਬਿਲਕੁਲ
ਉੱਥੇ ਜਿੱਦਾਂ 400 ਬੱਚੇ ਦੀ ਲਿਸਟ ਸੂਚੀ ਆ ਦਲਜੀਤ ਭਾਜੀ ਹੁਣੇ ਉੱਥੇ ਮੈਂ ਅਨਾਊਂਸਮੈਂਟ ਕਰ ਰਹੇ ਸੀ ਉਹ ਬੱਚਿਆਂ ਨੂੰ ਦੇਖੋ ਜੀ ਸਾਨੂੰ ਕਿੱਡੀ ਖੁਸ਼ੀ ਆ ਅਸੀਂ ਇੰਡੀਆ ਤੋਂ ਆਏ ਭਾਜੀ ਉਹਨਾਂ ਨੇ ਸਾਨੂੰ ਸੱਦਿਆ ਵੀ ਤੁਸੀਂ ਸਨਮਾਨ ਕਰੋ ਅਸੀਂ ਪਹਿਲੀ ਵਾਰ ਮੈਂ ਕਿਸੇ ਨੂੰ ਏਦਾਂ ਸਨਮਾਨ ਦਿੱਤਾ ਮੈਂ ਤਾਂ ਹੱਕਦਾਰ ਨਹੀਂ ਹਨਾ ਵੀ ਮੈਂ ਸਮਝਦਾ ਹੀ ਨਹੀਂ ਵੀ ਆਪਾਂ ਕੁਛ ਹੈਗੇ ਹਾਂ ਕਿਉਂਕਿ ਆਪਾਂ ਦੇਖੋ ਜੀ ਸ਼ੇਅਰ ਚੋਂ ਮੈਂ ਪੂਣੀ ਨਹੀਂ ਕੱਤੀ
ਜੀ
ਹਨਾ ਜੋ ਆਪਣਾ ਮੈਂ ਮਿਹਨਤ ਕਰ ਰਿਹਾ ਕਮੈਂਟਰੀ ਕਰ ਰਿਹਾ ਮੈਨੂੰ 15 ਸਾਲ ਹੋਇਆ ਪਰ 15 ਸਾਲ ਮੈਂ ਸਿਰ ਚ ਪੂਣੇ ਨਹੀਂ ਕੱਤੀ ਕੋਈ ਵੱਡਾ ਮਾਰ ਕਰ ਨਹੀਂ ਮਾਰਿਆ
ਜੀ
ਚਲੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਮੇਰੀ ਕੋਸ਼ਿਸ਼ ਆ ਵੀ ਚਲੋ ਕੋਈ ਨਾ ਕਿਸੇ ਦੀ ਜ਼ਿੰਦਗੀ ਪਾਲ ਜਾਏ ਕੋਈ ਨਸ਼ੇ ਤੋਂ 2 ਬੰਦੇ ਵੀ ਹਟ ਗਏ ਮੇਰਾ ਬੋਲਣਾ ਸਫਲ ਆ ਹਨਾ ਜੀ ਆਹ ਭਰੂਣ ਹੱਤਿਆ ਦੇ ਮੈਂ ਬੋਲ ਰਿਹਾ ਸ਼ਾਇਦ ਇੱਕ ਬੰਦਾ ਹੀ ਕਵੇ ਵਾਪ ਕੰਨੀ ਹੱਥ ਲਾ ਲਏ ਕਿ ਮੈਂ ਜੇ ਉਹਨੇ ਕੀਤਾ ਜਾਂ ਗਾਂਹ ਕਰਨ ਦੀ ਸੋਚ ਰਿਹਾ
ਸਫਲ
ਪਰ ਨਹੀਂ ਹਾਂ ਪਰ ਮੈਂ ਇਹੀ ਕਹਿਣਾ ਜਾਣ ਦਾ ਹੱਕ ਹਰ ਨੂੰ ਆ ਜੀ
ਯਾਰ
ਰੱਬ ਦੀ ਕੁਦਰਤ ਹੈ ਇਹ 'ਚ ਵਿਘਨ ਨਹੀਂ ਪੈਣਾ ਚਾਹੀਦਾ ਤੇ ਉਹਦੇ ਬੱਚੀਆਂ ਨੇ ਜਿਹੜਾ ਕੀਰਤਨ ਕੀਤਾ ਅਰਦਾਸ ਕੀਤੀ ਹੁਕਮਨਾਮਾ ਸਾਹਿਬ ਬੱਚੀ ਨੇ ਲਿਆ
ਜੀ
ਰੂਹ ਖੁਸ਼ ਹੋ ਗਈ ਜੀ ਤੇ ਨਹੀਂ ਤੇ ਅਕਸਰ ਹੀ ਔਰਤ ਦੇ ਉੱਤੇ ਇੱਕ ਕਿੰਤੂ ਕੀਤਾ ਜਾਂਦਾ ਕਿ ਔਰਤ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਨਹੀਂ ਬਹਿ ਸਕਦੀ ਪਰ ਬਾਬੇ ਨਾਨਕ ਨੇ ਉਹਨਾਂ ਨੂੰ ਬਰਾਬਰ ਰੱਖਿਆ
ਬਿਲਕੁਲ
ਕੋਈ ਟਾਈਮ ਸੀਗਾ ਜੀ ਇੱਕ ਜਦੋਂ ਪਹਿਲਾਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਪਰ ਸਾਡੇ ਗੁਰੂਆਂ ਨੇ ਬਰਾਬਰ ਲਿਆ ਫਿਰ ਉਹ ਸਤੀ ਪ੍ਰਥਾ ਦੀ ਜਿਹੜੀ ਨਾਲ ਹੀ ਜਿੱਦਾਂ ਹਨਾ ਕਰ ਦਿੰਦੇ ਸੀ ਉਹ ਵੀ ਸਾਡੇ ਗੁਰੂਆਂ ਨੇ ਬੰਦ ਕੀਤੀ ਵੀ ਨਹੀਂ ਇਹ ਕੰਮ ਨਹੀਂ ਹੋਣਾ ਚਾਹੀਦਾ ਹਨਾ ਜੀ ਇਹ ਗੁਰੂ ਮਹਾਰਾਜ ਨੇ ਔਰਤ ਨੂੰ ਮਹਾਨ ਕਿਹਾ ਸੋ ਜਿਹੜੇ ਏਦਾਂ ਦੀ ਸੋਚ ਰੱਖਦੇ ਆ ਮੈਂ ਉਹਨਾਂ ਨੂੰ ਵੀ ਸੱਜਣਾ ਨੂੰ ਕਹੂੰਗਾ ਭਾਈ ਤੁਸੀਂ ਆਪਣੀ ਸੋਚ ਬਦਲੋ ਔਰਤ ਨੂੰ ਬਰਾਬਰ ਦਾ ਹੱਕ ਆ ਤੇ ਉਹਨਾਂ ਨੂੰ ਗੁਰਬਾਣੀ ਪੜ੍ਹ ਸਕਦੇ ਆ ਤੇ ਉਹ ਕੀਰਤਨ ਇੰਨਾ ਬਾ ਕਮਾਲ ਕੀਤਾ ਵੈਰਾਗਮਈ ਬੱਚੀਆਂ ਨੇ ਉਹ ਰਿਜ਼ਲਟ ਸੀਗਾ ਬੱਚੀਆਂ ਨੂੰ ਗੁਰਮਤ ਦਾ ਜਿੱਦਾਂ ਹਨਾ ਕਲਾਸਾਂ ਲੱਗਦੀਆਂ ਤੇ ਮੈਂ ਮੁਬਾਰਕਬਾਦ ਦਿੰਦਾ ਇਸ ਗੱਲ ਦੀ ਵਧਾਈ ਦਿੰਦਾ ਪੂਰੀ ਸੁਪਰੀਮ ਸਿੱਖ ਸੁਸਾਇਟੀ ਨੂੰ ਦਲਜੀਤ ਭਾਜੀ ਉਹਨਾਂ ਨੂੰ ਉਹਨਾਂ ਦੇ ਸਾਰੇ ਦੋਸਤਾਂ ਨੂੰ ਜਿੰਨੀ ਵੀ ਉਹ ਸੁਸਾਇਟੀ ਦੇ ਨਾਲ ਜੁੜੇ ਹੋਏ ਮਿੱਤਰ ਆ ਮੈਂ ਸਾਰਿਆਂ ਇਕੱਲੇ ਇਕੱਲੇ ਦਾ ਨਾਂ ਨਹੀਂ ਜਾਣਦਾ ਕਿਉਂਕਿ ਦਲਜੀਤ ਭਾਜੀ ਦੇਖੋ ਇੱਥੇ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਤੇ ਇਹ ਮੈਂ ਤਾਰੀਫ਼ ਨਹੀਂ ਕਰ ਰਿਹਾ ਕਿ ਭਾਜੀ ਹੋਣਾ ਚ ਨਿਮਰਤਾ ਬੜੀ ਹੈ ਭਾਜੀ ਜਿਹੜੀ ਇੱਕ ਗੁਰਸਿੱਖ ਇਨਸਾਨ ਚ ਹੋਣੀ ਚਾਹੀਦੀ ਹੈ ਉਹ ਮੈਂ ਦਲਜੀਤ ਭਾਜੀ ਚ ਦੇਖੀ ਹੈ
ਜੀ
ਤੇ ਇਹ ਖੁਸ਼ੀ ਦੀ ਗੱਲ ਹੈ ਕਿ ਬੱਚਿਆਂ ਨੂੰ ਇੱਥੇ ਸਿੱਖੀ ਨਾਲ ਜੋੜਿਆ ਜਾ ਰਿਹਾ ਪੰਜਾਬੀ ਮਾਂ ਬੋਲੀ ਨਾਲ ਜੋੜਿਆ ਜਾ ਰਿਹਾ ਜੀ ਇਹ ਕਿੱਡੀ ਖੁਸ਼ੀ ਦੀ ਗੱਲ ਹੈ ਸੱਤ ਸਮੁੰਦਰ ਪਾਰ ਨਹੀਂ ਹਰ ਬੰਦਾ ਇੱਥੇ ਇੰਗਲਿਸ਼ ਚ ਗੱਲ ਕਰਦਾ ਪਰ ਤੁਸੀਂ ਭਾਗਾਂ ਵਾਲੇ ਅਮਰੀਕ ਭਾਜੀ ਤੁਸੀਂ ਗੋਰਿਆਂ ਨੂੰ ਪੰਜਾਬੀ ਬੋਲਣ ਲਾ ਦਿੱਤਾ
ਬਹੁਤ ਨਿਊਜ਼ੀਲੈਂਡ ਬੜਾ ਹੀ ਖੂਬਸੂਰਤ ਦੇਸ਼ ਹੈ ਜੀ ਜਿੱਥੇ ਕਿ ਖੂਬਸੂਰਤ ਲੋਕ ਜਿਹੜੇ ਵੱਸਦੇ ਨੇ
ਮੈਂ ਦੇਖਿਆ ਭਾਜੀ ਇੱਥੇ ਹਰਿਆਲੀ ਬਹੁਤ ਜ਼ਿਆਦਾ
ਬਿਲਕੁਲ ਜੀ
ਇੱਥੇ ਮੈਂ ਇੱਕ ਹੋਰ ਚੀਜ਼ ਦੇਖੀ
ਕੁਦਰਤ ਨੇ ਭਾਗ ਲਾਇਆ ਜੀ ਪੂਰੇ ਜੀ ਹਾਂਜੀ
ਇੱਥੇ ਫੈਕਟਰੀ ਨਹੀਂ ਕੋਈ ਦਿਸੀ ਜੀ ਕੋਈ ਪ੍ਰਦੂਸ਼ਣ ਨਹੀਂ ਹੈ
ਬਿਲਕੁਲ ਜੀ
ਹਾਂਜੀ ਇਹ ਚੀਜ਼ ਬਹੁਤ ਵਧੀਆ ਹੈ
ਬਹੁਤ ਚੰਗਾ ਲੱਗਾ ਬਹੁਤ ਧੰਨਵਾਦ ਤੁਹਾਡਾ ਇਸ ਦੇ ਲਈ ਸੋ ਤੁਸੀਂ ਮਾਨ ਸਨਮਾਨ ਦੀ ਗੱਲ ਕੀਤੀ ਮਾਨ ਸਨਮਾਨ ਤੁਸੀਂ ਬੱਚੀਆਂ ਨੂੰ ਦਿੱਤਾ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਿੰਨੇ ਕੁ ਮਾਨ ਸਨਮਾਨ ਹੁਣ ਤੱਕ ਮਿਲੇ ਨੇ
ਹਾਂ ਅਮਰੀਕ ਭਾਜੀ ਜਿੱਥੋਂ ਤੱਕ ਸਨਮਾਨਾਂ ਦੀ ਆਪਾਂ ਗੱਲ ਕਰਦੇ ਹਾਂ ਨਾ
ਜੀ
ਸਭ ਤੋਂ ਵੱਡਾ ਸਨਮਾਨ ਤਾਂ ਸੰਗਤ ਦੀਆਂ ਤਾੜੀਆਂ ਦਾ ਹੀ ਹੁੰਦਾ ਸੀ
ਜੀ
ਬਸ ਤੁਹਾਡੇ ਖਾਤਰ ਇੱਕ ਤਾੜੀ ਵੱਜਦੀ ਪਿੱਛੋਂ ਜੀ ਇੱਕ ਵੱਜਦੀ ਅੱਗੋਂ ਜਦੋਂ ਤਾੜੀ ਪਿੱਛੋਂ ਵੱਜਣ ਲੱਗ ਜਾਓ ਸਮਝ ਲਓ ਵੀ ਤੁਸੀਂ ਉਹਨਾਂ ਦੀਆਂ ਉਮੀਦਾਂ ਦੇ ਖਰੇ ਨਹੀਂ ਉਤਰ ਰਹੇ ਜਦੋਂ ਤਾੜੀ ਤੁਹਾਡੇ ਸਾਹਮਣੇ ਵੱਜਦੀ ਫਿਰ ਤੁਹਾਨੂੰ ਹੁੰਦਾ ਹਾਂ ਆਪਾਂ ਬੋਲਿਆ ਕੁਛ ਉਹਨਾਂ ਦੇ ਪੱਲੇ ਪਿਆ ਠੀਕ ਹੈ ਭਾਜੀ ਉਹ ਜਿਹੜੀ ਤਾੜੀ ਦਾ ਸਨਮਾਨ ਹੁੰਦਾ ਉਹ ਕੋਈ ਵੀ ਤੁਹਾਡਾ ਪੈਸਾ ਜਾਂ ਹੋਰ ਕੁਛ ਨਹੀਂ ਕਰ ਸਕਦਾ ਪਰ ਫਿਰ ਵੀ ਜਿੱਥੋਂ ਤੱਕ ਸਾਡੇ ਵੀਰ ਸਾਰੇ ਪਿਆਰ ਕਰਦੇ ਜੀ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਤੇ ਪਹਿਲਾ ਸਨਮਾਨ ਜਿਹੜਾ ਮੈਨੂੰ ਮਿਲਿਆ ਸੀਗਾ
ਜੀ
13 ਦੇ ਵਿੱਚ ਮਿਲਿਆ ਸੀਗਾ ਜੀ ਮੇਰੇ ਲਾਗੇ ਪੈਣ ਡਿਆ ਉਹਨਾਂ ਨੇ ਮੈਨੂੰ ਸਨਮਾਨ ਦਿੱਤਾ ਸੀ ਮੇਰੇ ਸਰੂਪ ਨੂੰ ਸਨਮਾਨ ਦਿੱਤਾ ਸੀ ਸਿੱਖੀ ਸਰੂਪ ਦੇ ਵਿੱਚ ਤੁਸੀਂ ਕਮੈਂਟਰੀ ਕਰਦੇ ਹੋ ਇਤਿਹਾਸ ਬੋਲਦੇ ਹੋ ਬਾਦਸ਼ਾਹ ਦਾ ਹਨਾ ਗੁਰਬਾਣੀ ਦੀ ਜਾਂ ਸਿੱਖ ਧਾਰਮਿਕ ਸ਼ੇਅਰ ਬੋਲਦੇ ਹੋ
ਜੀ
ਮੇਰਾ ਵੀਰ ਪ੍ਰਗਟ ਸਰਾਂ ਲਾਂਬਾਲੇ ਤੋਂ ਕੈਨੇਡਾ ਚ ਬਾਈ ਧਾਨਾ ਸਾਡੇ ਪੈਰੋਕਾ ਤੋਂ
ਜੀ
ਦੋ ਵੀਰਾਂ ਦਾ ਨਾਂ ਸੋਨੀ ਸੀਗਾ ਉਹਨਾਂ ਨੇ ਮੈਨੂੰ ਮੋਟਰਸਾਈਕਲ ਦਿੱਤਾ ਸੀ ਸਪਲੈਂਡਰ ਹਾਂਜੀ ਉਸ ਤੋਂ ਬਾਅਦ ਕਾਲਾ ਟਹਿਣੇ ਵਾਲਾ ਕਬੱਡੀ ਖਿਡਾਰੀ ਸਾਡਾ ਮੇਰਾ ਵੀਰ ਹਨਾ
ਜੀ
ਉਹਨਾਂ ਨੇ ਮੈਨੂੰ ਮੋਟਰਸਾਈਕਲ 2013 ਚ ਉਹਨਾਂ ਨੇ ਦਿੱਤਾ ਸੀ 15 ਦਿਨਾਂ ਬਾਅਦ
ਜੀ
ਹਾਂਜੀ ਉਸ ਤੋਂ ਬਾਅਦ ਮੇਰੇ ਬਹੁਤ ਅਜੀਜ਼ ਮਿੱਤਰ ਆ ਆਪਣੇ ਤੇ ਪਿੰਦਾ ਬਰਾੜ ਕੋਟਲਾ ਮੇਹਰ ਸਿੰਘ ਵਾਲਾ ਗੁਰਵਿੰਦਰ ਬਰਾੜ ਕੋਟਲੇ ਤੋਂ ਦਵਿੰਦਰ ਠੇਕੇਦਾਰ ਯੂਕੇ ਤੋਂ ਮੇਰਾ ਵੀਰ ਆ ਮਣੀ ਆ ਤੇ ਮਨਪ੍ਰੀਤ ਸਿੰਘ ਆ ਤੇ ਨਾਲ ਦੇ ਬਰਾੜ ਸਾਡੇ ਕੈਨੇਡਾ ਤੋਂ ਕੋਟਲਾ ਜਾਣੀ ਕਿ ਟੂਰਨਾਮੈਂਟ ਪ੍ਰਬੰਧ ਕਮੇਟੀ ਹੈ ਜੀ ਕੋਟਲਾ ਮੇਹਰ ਸਿੰਘ ਵਾਲੇ ਦੀ ਜਿਹੜੀ ਕਿ ਬਹੁਤ ਵੱਡੇ ਵਾਇਡ ਦਾ ਕੱਪ ਕਰਾਉਂਦੀ ਆ ਤੇ ਜਿਹੜਾ ਬੰਦਾ ਡਿਜ਼ਰਵ ਕਰਦਾ ਜੀ
ਜੀ
ਉਹ ਉਸਦਾ ਸਨਮਾਨ
ਸਨਮਾਨ
ਉਹਨਾਂ ਨੇ ਮੈਨੂੰ ਬੁਲਟ ਮੋਟਰਸਾਈਕਲ ਦਿੱਤਾ ਸੀ ਮੈਨੂੰ ਇਹ ਖੁਸ਼ੀ ਦੀ ਗੱਲ ਦੇਖੋ ਜੀ ਮੈਨੂੰ ਯਾਦ ਚੇਤੇ ਨਹੀਂ ਸੀਗਾ ਤੇ 30 ਤਰੀਕ ਸੀਗੀ ਜੀ ਜਿੱਦਾਂ ਫਸਟ ਅਪ੍ਰੈਲ ਬਣਾਉਣੇ ਆ ਉਹਨਾਂ ਨੇ ਫੇਸਬੁੱਕ ਤੇ ਕਿਤੇ ਪਾ ਦਿੱਤਾ ਮੈਂ ਫੇਸਬੁੱਕ ਨਹੀਂ ਦੇਖੀ ਸੀ ਤੇ ਮੈਨੂੰ ਫੋਨ ਆਇਆ ਕਿ ਤੁਹਾਡਾ ਸਨਮਾਨ ਹੋ ਰਿਹਾ ਬੁਲਟ ਮੋਟਰਸਾਈਕਲ ਮੈਨੂੰ ਇਹ ਲੱਗਾ ਵੀ ਕੱਲ ਫਸਟ ਅਪ੍ਰੈਲ ਆ ਕਿਤੇ ਮੇਰੇ ਨਾਲ ਛੇੜਨਾ ਕਿਸੇ ਹੋਰ ਨੂੰ ਕਰੋ ਏਦਾਂ ਦਾ ਮੈਂ ਉਹੋ ਜਿਹਾ ਬੰਦਾ ਨੀ ਉਹਨਾਂ ਨੇ ਕੀਤਾ ਮੇਰਾ ਉਸ ਤੋਂ ਬਾਅਦ 17 ਦੇ ਵਿੱਚ ਮੇਰੇ ਵੀਰ ਜਤਿੰਦਰ ਜੌਲ USA ਤੇ ਸੁੱਖਾ ਚੱਕਾਂ ਵਾਲਾ UK ਤੋਂ ਜੀ ਉਹ ਮੇਰੇ ਬਹੁਤ ਪਿਆਰੇ ਵੀਰ ਆ ਜੀ ਉਹਨਾਂ ਨੇ ਮੈਨੂੰ ਅਲਟੋ ਗੱਡੀ ਜਿਹੜੀ ਸਨਮਾਨ ਦੇ ਵਿੱਚ ਦਿੱਤੀ ਸੀਗੀ
ਜੀ
ਹਾਂਜੀ 17 ਦੇ ਵਿੱਚ ਜੰਡਿਆਲਾ ਮੰਜਗੀ ਦਾ ਬਹੁਤ ਵੱਡਾ ਕੱਪ ਹੁੰਦਾ ਉੱਥੇ ਸਨਮਾਨ ਹੋਇਆ ਹਾਂਜੀ
ਕੀ ਬਾਤ ਹੈ
ਉਸ ਤੋਂ ਬਾਅਦ ਆਪਣੇ ਕੀਪਾ ਮੇਰਾ ਵੀਰ ਟਾਂਡਿਆਲਾ ਹਨਾ ਤੇ ਹਰਪ੍ਰੀਤ ਸਿੰਘ ਬਬਲ
ਜੀ
USA ਤੋਂ ਧੂਰੀ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਹੁੰਦਾ ਦੋਨੋਂ ਫੈਡਰੇਸ਼ਨਾਂ ਖੇਡਦੀਆਂ ਜੀ
ਜੀ
ਉਹ 18-20 ਲੱਖ ਦਾ ਕਬੱਡੀ ਕੱਪ ਦਾ ਬਜਟ ਉਹਨਾਂ ਦਾ ਬਹੁਤ ਵੱਡਾ ਕੱਪ ਹੁੰਦਾ ਦੋਨੇ ਫੈਡਰੇਸ਼ਨਾਂ ਖੇਡੀਆਂ ਸੀ ਇਸ ਵਾਰ ਉੱਥੇ ਉਹਨਾਂ ਨੇ ਮੈਨੂੰ ਸੋਨੇ ਦੀ ਜਿਹੜੀ ਛਾਪ ਪਾਈ ਸੀਗੀ ਤੇ ਬਾਕੀ ਜਿਹੜੇ ਨਗਦ ਰਾਸ਼ੀ ਨਾਲ ਸਨਮਾਨ ਹੋਇਆ ਜੀ ਉਹ ਤਾਂ ਬਹੁਤ ਪਾਸੇ ਹਨਾ
ਚਲੋ ਜੀ
ਬਾਕੀ ਸਭ ਤੋਂ ਵੱਡਾ ਸਨਮਾਨ ਭਾਜੀ ਇਹੀ ਆ ਕਿ ਜਿਹੜਾ ਤੁਹਾਨੂੰ
ਲੋਕ ਜਿਹੜੇ ਨੇ ਤੁਹਾਨੂੰ ਜਾਣਦੇ ਨੇ ਜੀ
ਹਾਂਜੀ ਹਾਂਜੀ
ਬਹੁਤ ਚੰਗਾ ਲੱਗਾ ਜੀ ਤੁਹਾਡਾ ਇਸ ਜਾਣਕਾਰੀ ਦੇ ਲਈ ਸੋ ਤੁਸੀਂ ਧੀਆਂ ਦੀ ਗੱਲ ਕੀਤੀ ਹੈ ਸੋ ਧੀਆਂ ਦਾ ਇੱਕ ਗੀਤ ਪੇਸ਼ ਕਰਦੀ ਹੈ ਉਸ ਤੋਂ ਬਾਅਦ ਫਿਰ ਇਜਾਜ਼ਤ ਲਈਏ ਸਾਡੇ ਸਰੋਤਿਆਂ ਤੋਂ ਵੀ ਜ਼ਰੂਰ ਕੋਸ਼ਿਸ਼ ਕਰਾਂਗੇ ਅਗਰ ਕੋਈ ਗੱਲਬਾਤ ਹੋਰ ਤੁਹਾਡੇ ਪੱਖ ਦੇ ਮਸਲੇ ਜਿਹੜੇ ਨੇ ਉਸਦੀ ਗੱਲ ਕਰ ਸਕੀਏ ਅੱਜ ਲਾਹਾ ਲੈ ਰਹੇ ਸਾਂ ਬਸੰਤ ਸਿੰਘ ਜੀ ਹੁਣਾਂ ਕੋਲੋਂ ਕਿ ਇਤਿਹਾਸ ਨੂੰ ਜਾਣੀਏ ਸੋ ਇਹਨਾਂ ਦੀ ਸ਼ਖਸੀਅਤ ਜਿਹੜੀ ਹੈ ਉਹ ਦੁਨੀਆਂ ਭਰ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਕਾਫੀ ਵੱਡਾ ਨਾਂ ਹੈ ਬਾਜਾ ਖਾਨਾ ਦਾ ਸੋ ਖੈਰ ਦੋਸਤੋ ਇੱਕ ਗੀਤ ਸੁਣਦੇ ਹਾਂ ਫਿਰ ਆਣ ਜੁੜਦੇ ਹਾਂ
ਅੱਜ ਕੱਲ ਇਹੋ ਜਿਹਾ ਰਿਵਾਜ ਚੱਲਿਆ ਡਾਕਟਰਾਂ ਨੇ ਇਹੋ ਜਿਹੀਆਂ ਮਸ਼ੀਨਾਂ ਲਿਆਂਦੀਆਂ ਅੰਗੂਠਾ ਦੇਣ ਦੀ ਲੋੜ ਨਹੀਂ ਪੈਂਦੀ ਸਮਝ ਲਿਓ ਸਮਝਦੇ ਹੋ ਠੀਕ ਹੈ ਜੇ ਨਹੀਂ ਸਮਝਦੇ ਤੁਹਾਡੀ ਮਰਜ਼ੀ ਆ ਪੁੱਤਿਆਂ ਦਾ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ 50% ਬੰਦੇ ਚੰਗੀ ਤਰ੍ਹਾਂ ਸੁਣਦੇ ਹੋਣਗੇ ਬਾਕੀ ਤਾਂ ਉਹ ਸੁਣਦੇ ਮਸ਼ੂਕ ਟਰੱਕ ਥੱਲੇ ਆ ਗਈ ਆਸ਼ਕਾਂ ਨੇ ਪਤਾ ਨੀ ਕੀ ਕਰ ਲਿਆ ਤੂੰ ਮੰਗੀ ਗਈ ਮੋਹਾਲੀ ਮੋਹਾਲੀ ਕਿਹੜਾ ਕੈਨੇਡਾ ਵੀ ਪਾਸਪੋਰਟ ਬਣਾ ਕੇ ਜਾਣਾ ਪਊਗਾ ਜਾਇਆ ਜਾ ਕੇ ਜੁੱਤੀਆਂ ਖਾਇਆ ਅਗਲੇ ਦੇ ਘਰੋਂ ਹੱਥ ਆ ਮਸ਼ੂਕ ਦਾ ਤੇਰੇ ਜਹਾਜ਼ ਨੂੰ ਅੱਗ ਲੱਗ ਜੇ ਵੀ ਕਿੰਜਦੇ ਤੇਰੇ ਖਾਤਰ ਤੇ ਇੱਕ ਬੰਦਾ ਬੈਠਾ ਉਹਦੇ ਚ ਵੀ ਬਾਕੀ 350 ਬੰਦਾ ਜ਼ਰੂਰ ਮਾਰਨਾ ਤੂੰ ਜਹਾਜ਼ ਨੂੰ ਅੱਗ ਲਾ ਕੇ ਤੂੰ ਪੇਸ਼ ਕਰਨ ਲੱਗਾ ਲੋ ਠਹਿਰ ਦੇਣਾ ਹੋਇਆ ਕੀ ਜਥੀ ਦਾ ਮੁੰਬਈ ਲੈਣਾ ਨਹੀਂ ਸੀ ਤੁਹਾਨੂੰ ਦੇਣਾ ਹੀ ਸੀਗਾ ਪਰ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਮਿਹਰਬਾਨੀ ਥੈਂਕ ਯੂ ਪਹਿਲਾਂ ਉਹਨਾਂ ਦੇ ਘਰੇ ਪਹੁੰਚਾਉਣੇ ਆ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਹੁੰਦਾ एक मोटरसाइकिल खी तो कुवारियां तो 1500-1600 का ओनू रोगन रागन करा के 5-7 गुत्तां जीआं पिछे बन दो 5-4 शीशे मूहरे लवा दिओ मुंडे वाले दे घरे भेज दिओ जे तां 6 महीनिआं च मोटरसाइकिल बच गया फिर तां ठीक है नहीं तां फिर कल्ला मोटरसाइकिल ही गया घर तां बच गया जे ए गल सुन के राजी हो इहो जिहा गीत सुन के राजी हो ताड़ी मारो नहीं तां ना मारो आ जिहड़ीआं बीबीआं ने ताड़ी नहीं मारी मैनूं ऐ लगदा सस्सां ही बन गईआं ਇਹ ਮਾਵਾਂ ਨਹੀਂ ਬਣਦੀਆਂ ਲੋਕ ਹਾਂ ਦਿਨ ਗੱਲ ਕਰਨ
ਦੋਸਤੋ ਕਾਫੀ ਵਿਸ਼ੇ ਅੱਜ ਛੂਏ ਗਏ ਸੋ ਬਹੁਤ ਮਿਹਰਬਾਨੀ ਚੰਗਾ ਲੱਗਿਆ ਬਲਵੀਰ ਸਿੰਘ ਜੀ ਤੁਹਾਡਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਉਹਨਾਂ ਨੇ ਜੀ ਆਖਿਆ ਜੀ ਤੁਹਾਨੂੰ ਸੋ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਨਾਲ ਸਾਰੇ ਮਿੱਤਰ ਪਿਆਰੇ ਜਿੰਨੇ ਵੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜੇ ਸਨ ਧੰਨ ਭਾਗ ਜੇ ਸਾਡੇ ਅੱਜ ਬਸੰਤ ਸਿੰਘ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਹੋਏ ਇਤਿਹਾਸ ਤੋਂ ਸਾਨੂੰ ਜਾਣੂ ਕਰਾਇਆ ਤੇ ਨਾਲ ਨਾਲ ਕਬੱਡੀ ਖੇਡ ਜਿਹੜੀ ਹੈ ਸਾਡੀ ਮਾਂ ਖੇਡ ਹੈ ਸੋ ਉਸ ਨਾਲ ਅਸੀਂ ਜਾਣੂ ਹੋਏ ਕਿਹੜੇ ਕਿਹੜੇ ਐਸੇ ਸਟਾਰ ਨੇ ਕਬੱਡੀ ਦੇ ਵਿੱਚ ਉਹਨਾਂ ਤੋਂ ਅਸੀਂ ਜਾਣੂ ਹੋਏ ਸੋ ਬਹੁਤ ਚੰਗਾ ਲੱਗਿਆ ਪਹਿਲੀ ਵਾਰ ਨਿਊਜ਼ੀਲੈਂਡ ਦੇ ਵਿੱਚ ਆਏ ਸੋ ਸਾਲਾ ਫਰਜ਼ ਬਣਦਾ ਸੀ ਕਿ ਤੁਹਾਡੇ ਰੂਬਰੂ ਅਸੀਂ ਜ਼ਰੂਰ ਇਹਨਾਂ ਨੂੰ ਕਰੀਏ ਸੋ ਬਹੁਤ ਮਿਹਰਬਾਨੀ ਹੋਰ ਬਸੰਤ ਸਿੰਘ ਜੀ ਐਸਾ ਕਿਹੜਾ ਵਿਸ਼ਾ ਰਹਿ ਗਿਆ ਐਸੀ ਕਿਹੜੀ ਗੱਲਬਾਤ ਰਹਿ ਗਈ ਜਿਹੜੀ ਤੁਸੀਂ ਦੱਸਣਾ ਚਾਹੋਗੇ ਸਾਡੇ ਨਿਊਜ਼ੀਲੈਂਡ ਦੇ ਵਿੱਚ ਵਸਦੇ ਸਰੋਤਿਆਂ ਨੂੰ
ਦੇਖੋ ਅਮਰੀਕ ਭਾਜੀ ਮੇਰੇ ਹਿਸਾਬ ਨਾਲ ਤਾਂ ਆਪਾਂ ਕੁਛ ਛੱਡਿਆ ਨੀ ਤੁਸੀਂ ਸਾਰੇ ਸਵਾਲ ਪੁੱਛ ਹੀ ਲਏ ਜੀ ਵੈਸੇ ਅਮਰੀਕ ਭਾਜੀ ਮੈਂ ਇਸ ਕਾਬਲ ਨੀ ਇੰਨਾ ਤੇ ਤੁਸੀਂ ਮੈਨੂੰ ਇੰਨਾ ਮਾਣ ਦਿੱਤਾ ਤੇ ਸਮੁੱਚੀ ਨਿਊਜ਼ੀਲੈਂਡ ਦੀ ਸੰਗਤ ਨੇ ਇੰਨਾ ਮਾਣ ਸਤਿਕਾਰ ਦਿੱਤਾ ਤੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਜਿਹੜਾ ਕਰਨਾ ਚਾਹੁੰਦਾ ਸੁਪਰੀਮ ਸਿੱਖ ਸੁਸਾਇਟੀ ਦਾ
ਜੀ
ਭਾਜੀ ਦਲਜੀਤ ਭਾਜੀ ਦਲਜੀਤ ਸਿੰਘ ਜੀ ਵਿਰਕ ਭਾਜੀ ਦਾ ਮੰਗੇ ਭਾਜੀ ਦਾ ਬਰੇਲੀ ਭਾਜੀ ਦਾ ਤੇ ਸਾਰੇ ਕਬੱਡੀ ਨਾਲ ਜਿੰਨੇ ਵੀ ਸ਼ਖਸ ਜੁੜੇ ਹੋਏ ਜੇ ਮੈਂ ਆ ਤੇਰਾ ਨਾਂ ਤਾਂ ਚਲੋ ਮੇਰੇ ਮੈਂ
ਜੁੜੇ ਹੋਏ ਜੀ
ਪਰ ਨਾਂ ਬਹੁਤ ਬਣ ਜਾਂਦੇ ਮੇਰੇ ਸਾਰੇ ਨਾਂ ਯਾਦ ਨਹੀਂ ਹੈ ਬਾਕੀ ਮੈਂ ਇੱਕ ਆਇਆ ਐਂਡ ਤੇ ਇੱਕ ਮੈਚ ਤੇ ਲਈ ਆਇਆ ਜਿੱਦਾਂ ਆਪਾਂ ਕਹਿ ਦਈਏ ਵੀ ਹੁਣ ਆਪਣਾ ਪਿਆਰ ਬਣ ਗਿਆ ਅਮਰੀਕ ਭਾਜੀ ਇਸੇ ਤਰ੍ਹਾਂ ਸਾਰਿਆਂ ਨਾਲ ਪਿਆਰ ਆਪਣਾ ਬਣ ਜਾਣਾ ਕਿਉਂਕਿ ਆਪਾਂ ਸਾਰਿਆਂ ਨੂੰ ਆਪਾਂ ਸਾਂਝੇ ਬੰਦੇ ਹਾਂ ਆਪਾਂ ਸਭ ਦੇ ਹਾਂ ਕਬੱਡੀ ਸਾਡੀ ਮਾਂ ਅਸੀਂ ਇੱਕ ਮਾਂ ਦੇ ਪੋਤੇ ਹਾਂ ਠੀਕ ਹੈ ਜੀ ਤੇ ਪੰਜਾਬੀ ਵੀ ਸਾਡੀ ਮਾਂ ਬੋਲੀ ਹੈ ਅਸੀਂ ਉਹ ਉਹੀ ਹਾਂ ਮੈਂ ਪੰਜਾਬ ਪੰਜਾਬੀਅਤ ਦੀ ਗੱਲ ਕਰਦਾ
ਬਿਲਕੁਲ
ਤੇ ਇੱਕ ਛੋਟੀ ਜਿਹੀ ਗੱਲ ਵਿੱਚ ਰਹਿ ਗਈ ਸੀ ਆਪਣੀ
ਜੀ ਜ਼ਰੂਰ
ਪੰਜਾਬ ਦੇ ਵਿੱਚ ਸਾਡੇ ਉਸ ਇਲਾਕੇ 'ਚ ਜ਼ਿਆਦਾ ਸੀਗਾ ਜਦੋਂ ਬੋਰਡ ਪਿੱਛੇ ਲੱਗਿਆ ਹਾਈਵੇ ਤੇ ਤਾਂ ਉੱਪਰ ਇੰਗਲਿਸ਼ ਲਿਖੀ ਗਈ ਤੇ ਥੱਲੇ ਜਿਹੜੀ ਸੀ ਹਿੰਦੀ ਤੇ ਉਸ ਤੋਂ ਥੱਲੇ ਜਿਹੜਾ ਸੀਗਾ ਸੋਰੀ ਪਹਿਲਾਂ ਇੰਗਲਿਸ਼ ਲਿਖੀ ਗਈ ਸੀ ਫਿਰ ਅੰਗਰੇਜ਼ੀ ਤੇ ਫਿਰ ਪੰਜਾਬੀ ਤੇ ਪਰ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਜੋ ਵੀ ਸਾਡੇ ਮੁੱਖ ਮੰਤਰੀ ਪੰਜਾਬ ਦੇ ਵੈਸੇ ਉਹਨਾਂ ਦੀ ਰਿਸਪੋਂਸੀਬਿਲਟੀ ਆ
ਬਿਲਕੁਲ
ਉਹਨਾਂ ਨੂੰ ਪੰਜਾਬੀਆਂ ਨੇ ਮਾਣ ਬਖਸ਼ਿਆ ਤੇ ਉਹ ਪੰਜਾਬ ਦੇ ਵਿੱਚ ਪੰਜਾਬੀ ਸਾਡੀ ਮਾਂ ਬੋਲੀ ਹੈ ਜਿੱਦਾਂ ਤੁਸੀਂ ਦੇਬੀ ਭਾਜੀ ਦਾ ਗੀਤ ਲਾਇਆ ਸੀ ਮੈਂ ਬਹੁਤ
ਪੰਜਾਬੀ ਮਾਂ ਦਾ ਬਿਲਕੁਲ ਕਰਦਾ ਪਿਆਰ ਪਿਆਰ ਪੰਜਾਬੀ
ਸੋ ਪੰਜਾਬੀ ਸਾਡੇ ਜਿੰਨੇ ਵੀ ਪੰਜਾਬੀ ਹੈ ਕਮਿਊਨਿਟੀ ਹੈ ਸਾਡੀ ਸਿੱਖ ਕਮਿਊਨਿਟੀ ਹੈ ਸੋ ਉਹਨਾਂ ਨੇ ਜਿਹਨੂੰ ਵੀ ਚੁਣਿਆ ਉਹਨਾਂ ਦਾ ਹੱਕ ਬਣਦਾ ਕਿ ਤੁਹਾਨੂੰ ਬਣਾ ਦਿੱਤਾ ਗਿਆ ਉਸ ਤੋਂ ਬਾਅਦ ਉਹ ਹੱਕ ਦੀ ਗੱਲ ਮੰਤਰੀ ਉਹਨਾਂ ਨੇ ਕਰਨੀ ਹੈ ਹਨਾ ਬੰਦੇ ਨੇ ਕਰਨੀ ਮੰਤਰੀ ਸਾਹਿਬ ਨੇ ਕਰਨੀ ਸੋ ਜਿਹੜੇ ਬੋਰਡ ਸੀਗੇ ਉਹਦੇ ਵਾਸਤੇ ਕਾਫੀ ਸੰਘਰਸ਼ ਕਰਨਾ ਪਿਆ
ਜੀ
ਤੇ ਉਹ ਜਿਹੜੇ ਬੋਰਡ ਸੀਗੇ ਪਰ ਜੇ ਪਹਿਲੇ ਪੰਜਾਬੀ ਚ ਲੱਗਦੇ ਸਾਨੂੰ ਖੁਸ਼ੀ ਹੋਣੀ ਜੀ।
ਬਿਲਕੁਲ
ਦੇਖੋ ਹਰਿਆਣੇ ਚ ਜਾਂਦੇ ਹਾਂ ਤੇ ਹਿੰਦੀ ਭਾਸ਼ਾ ਉੱਪਰ ਆ, ਦਿੱਲੀ ਜਾਂਦੇ ਹਾਂ ਹੁਣ ਹੋਰ ਆਪਾਂ ਜਾਂਦੇ ਹਾਂ ਉਹਨਾਂ ਦੀ ਉੱਥੇ ਭਾਸ਼ਾ ਉੱਥੇ ਲਿਖੀ ਆਉਂਦੀ ਆ, ਤੁਹਾਡੇ ਮੈਂ ਦੇਖਿਆ ਇੱਥੇ ਇੰਗਲਿਸ਼ ਆ ਹਨਾ
ਜੀ ਜੀ,
ਪਰ ਪੰਜਾਬ ਚ ਜੇ ਪੰਜਾਬੀ ਸਾਡੀ ਮਾਂ ਬੋਲੀ ਤਾਂ ਪੰਜਾਬੀ ਭਾਸ਼ਾ ਪਹਿਲੇ ਨੰਬਰ ਤੇ ਚਾਹੀਦੀ ਹੈ।
ਬਿਲਕੁਲ,
ਉਸ ਤੋਂ ਥੱਲੇ ਪਾਉਣ ਦੀ ਵੀ ਭਾਸ਼ਾ ਹੋਰ ਲਿਖ ਦੋ, ਨੋ ਪ੍ਰੋਬਲਮ
ਜੀ,
ਤੇ ਪਰ ਪੰਜਾਬੀ ਸਾਡੀ ਮਾਂ ਬੋਲੀ ਹਨਾ
ਜੀ,
ਅਸੀਂ ਤੇ ਇਹੀ ਮੈਂ ਕਹੂੰਗਾ ਪੰਜਾਬ ਪੰਜਾਬੀ ਤੇ ਜਿੰਦਾਬਾਦ ਹੈ, ਜਿੰਦਾਬਾਦ ਰਹੇ। ਇੱਥੇ ਆਇਆ ਗੋਰਿਆਂ ਨੂੰ ਤੁਸੀਂ ਪੰਜਾਬੀ ਬੋਲਣ ਲਾਇਆ
ਜੀ ਜੀ,
ਤੇ ਉਹ ਚੀਜ਼ ਪਿੱਛੇ ਜੇ ਕਾਫੀ ਹੋਇਆ, ਕਾਫੀ ਕਲਾਕਾਰ ਆਏ, ਬੱਬੂ ਭਾਜੀ ਨੇ ਵੀ ਬੋਲਿਆ, ਰਾਜ ਕਾਕੜਾ ਭਾਜੀ ਉਹਨਾਂ ਨੇ ਬੋਲਿਆ, ਦੇਬੀ ਭਾਜੀ ਦਾ ਤੁਸੀਂ ਗੀਤ ਲਾਇਆ
ਜੀ ਜੀ,
ਤੇ ਕਾਫੀ ਕਲਾਕਾਰ ਜਿਹੜੇ ਪੰਜਾਬੀ ਮਾਂ ਬੋਲੀ ਲਈ ਚਿਣਤ ਤੇ ਆ, ਮੈਂ ਉਹਨਾਂ ਦਾ ਧੰਨਵਾਦ ਕਰਦਾ, ਤੇ ਮੈਂ ਉਹਨਾਂ ਸੱਜਣਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸੰਘਰਸ਼ ਕੀਤਾ
ਜੀ,
ਤੇ ਪੰਜਾਬੀ ਹੁਣ ਉੱਪਰ ਬੋਰਡਾਂ ਤੇ ਲਿਖੀ ਗਈ ਹੈ।
ਬਿਲਕੁਲ ਜੀ,
ਪਰ ਜੇ ਇੰਨਾ ਕੁਛ ਕਰਨ ਦੀ ਲੋੜ ਨਹੀਂ ਸੀ, ਜੇ ਕਿਤੇ ਪਹਿਲਾਂ ਹੀ ਉਹ ਚੀਜ਼ ਹੋ ਜਾਂਦੀ।
ਬਿਲਕੁਲ ਬਿਲਕੁਲ,
ਹਾਂਜੀ,
ਇਹ ਸਰਕਾਰਾਂ ਤੋਂ ਵੀ ਦੋਸ਼ ਆਪਾਂ ਜ਼ਰੂਰ ਲਾਉਂਦੇ ਹਾਂ, ਸੋ ਸਰਕਾਰਾਂ ਆਪਣਾ ਕੰਮ ਕਰੀ ਜਾਂਦੀਆਂ, ਸੋ ਹਾਂ ਜਿਹੜੇ ਸਿਹਰਦ ਬੰਦੇ ਨੇ ਲੋਕ ਨੇ ਉਹ ਜ਼ਰੂਰ ਜਾਣਦੇ ਨੇ ਕਿ ਪੰਜਾਬੀ ਜਿਹੜੀ ਆ ਉਹ ਸਾਡੀ
ਕਿਉਂਕਿ ਉੱਥੇ ਪਰਿਵਾਰ ਥੋੜੇ ਘੱਟ ਆ, ਆਪਣੇ ਜਿੱਦਾਂ ਹੈਗੇ ਆ ਪਰ ਜਿਆਦਾ ਕੰਮ ਤੇ ਹੀ ਹਨਾ, ਉੱਥੇ ਜਿੱਦਾਂ ਸਿਟੀਜਨ ਹੁੰਦੇ 2 ਸਾਲ ਦਾ ਵੀਜ਼ਾ ਲੱਗਦਾ
ਜੀ,
ਤੇ ਇੱਥੇ ਆਪਣੇ ਸਿਟੀਜਨ ਪਰਿਵਾਰ ਆ, ਇੱਥੋਂ ਦੇ ਜਿਹੜੇ ਬੱਚੇ ਬੋਰਨ ਆ
ਜੀ
ਉਹ ਪੰਜਾਬੀ ਇੰਨੀ ਵਧੀਆ ਬੋਲਦੇ ਆ ਜੀ, ਮਾਂ ਕਮਾਲ। ਮੈਂ ਉਹਨਾਂ ਬੱਚਿਆਂ ਨੂੰ ਵੀ ਮਿਲਿਆ
ਜੀ,
ਗੁਰਦੁਆਰਾ ਸਾਹਿਬ ਚ ਕਲਾਸਾਂ ਲੱਗਦੀਆਂ ਜੀ ਸ਼ਨੀਵਾਰ ਨੂੰ 2-5 ਤੱਕ, ਉੱਥੇ ਦੇਖੋ ਗੁਰਬਾਣੀ ਵੀ ਸਿਖਾਈ ਜਾਂਦੀ ਹੈ
ਜੀ,
ਤੇ ਪੰਜਾਬੀ ਮਾਂ ਬੋਲੀ ਵੀ, ਉਹ ਪੰਜਾਬੀ ਚ ਬੱਚੇ ਗੱਲ ਕਰਦੇ ਆ, ਤੇ ਮੈਂ ਇੱਥੋਂ ਤੱਕ ਦੇਖਿਆ ਜੀ, ਤੇ ਉਹ ਮਾਂ ਬਾਪ ਦੇ ਨਾਲ ਉਹਨਾਂ ਦਾ ਕੀਤਾ ਵਾ ਵੀ ਜੇ ਤੁਸੀਂ ਇੰਗਲਿਸ਼ ਚ ਸਾਡੇ ਨਾਲ ਗੱਲ ਕਰਨੀ ਹੈ ਤਾਂ ਤੁਹਾਡੇ ਸੈਂਟ ਚੱਲਦੇ ਆ
ਜੀ,
ਤੁਹਾਡੇ ਇੰਨੇ ਸੈਂਟ ਅਸੀਂ ਤੁਹਾਨੂੰ ਲੈਣੇ ਆ, ਤੁਸੀਂ ਇੰਗਲਿਸ਼ ਸਾਡੇ ਨਾਲ ਗੱਲ ਕਰੋ
ਜੀ ਜੀ ਜੀ,
ਬੱਚੇ ਦਾ ਹਨਾ ਜੀ, ਉਹ ਕਿੱਡੀ ਖੁਸ਼ੀ ਦੀ ਗੱਲ ਹੈ।
ਬਿਲਕੁਲ,
ਅਸੀਂ ਪਿੱਛੇ ਜੇ ਪਿੰਡਾਂ ਦੇ ਵਿੱਚ ਗੁਰਮਤਿ ਕਲਾਸਾਂ ਸੀ, 5-10 ਬੱਚੇ ਨਹੀਂ ਆਉਂਦੇ ਸੀ, ਪਰ ਇੱਥੇ ਗੁਰਮਤਿ ਕਲਾਸਾਂ ਚੱਲਦੀਆਂ 400 ਬੱਚਾ ਜੀ ਮੂੰਹ ਨਾ ਕਹਿ ਦੇਣਾ, ਫਿਰ ਬਕਾਇਦਾ ਟੀਚਰ ਰੱਖੇ ਗਏ ਆ
ਜੀ
ਅੱਡੋ ਅੱਡ ਕਲਾਸਾਂ ਨੂੰ।
ਬਿਲਕੁਲ,
ਤੇ ਹੁਣ ਟੀਚਰਾਂ ਦੀ ਗਿਣਤੀ ਵਧਾ ਦਿੱਤੀ ਗਈ ਆ, ਬੱਚੇ ਜ਼ਿਆਦੇ ਆ
ਜੀ,
ਇਹ ਕਿੱਡੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ।
ਬਿਲਕੁਲ, ਇੱਕ ਗੁਰਦੁਆਰਾ ਸਾਹਿਬ ਦੀ ਨਹੀਂ ਗੱਲ, ਹਾਂਜੀ ਕਾਫੀ ਜਿੰਨੇ ਵੀ ਗੁਰੂ ਘਰ ਨੇ ਇੱਥੇ ਨਿਊਜ਼ੀਲੈਂਡ ਦੇ ਵਿੱਚ, ਸਾਰਿਆਂ ਦੇ ਵਿੱਚ ਬੱਚੇ ਜਿਹੜੇ ਨੇ ਉਹ ਪੰਜਾਬੀ ਪੜ੍ਹਦੇ ਨੇ ਜੀ,
ਗੁਰਮਤਿ ਸਿੱਖਦੇ। ਦੇਖੋ ਜੀ ਕਿੱਡੀ ਖੁਸ਼ੀ ਵਾਲੀ ਗੱਲ
ਜੀ,
ਕਿਉਂਕਿ ਸਾਡੀ ਮਾਂ ਬੋਲੀ, ਇੱਕ ਮੈਂ ਛੋਟੀ ਦੱਸਦਾ, ਜੇ ਅਸੀਂ ਆਪਣੇ ਅਤੀਤ ਨਾਲ ਟੁੱਟ ਗਏ ਜੀ
ਜੀ ਜੀ,
ਆਪਣੇ ਪਿਛੋਕੜ ਨਾਲ ਟੁੱਟ ਗਏ,
ਬਿਲਕੁਲ
ਇੱਕ ਦਰਖਤ ਆ ਜੀ ਆਪਣੀਆਂ ਜੜਾਂ ਨਾਲ ਟੁੱਟ ਜਾਏ ਉਹ ਸੁੱਕ ਜਾਂਦਾ, ਜੇ ਇਸੇ ਤਰ੍ਹਾਂ ਹੀ ਅਸੀਂ ਹਾਂ ਜੀ, ਜੇ ਅਸੀਂ ਆਪਣੇ ਵਿਰਸੇ ਨਾਲ ਟੁੱਟ ਗਏ, ਆਪਣੀ ਮਾਂ ਬੋਲੀ ਨਾਲ ਟੁੱਟ ਗਏ, ਤੇ ਸਾਨੂੰ ਦੇਖੋ ਆਪਣੀ ਪਛਾਣ ਆ ਜੀ, ਆਪਣੇ ਦਸਤਾਰ ਸਜਾਈ ਆ, ਦੂਰੋਂ ਕਿਸੇ ਨੂੰ ਦੱਸਣਾ ਨੀ ਪੈਂਦਾ, ਉਹ ਕਹਿੰਦਾ ਪੰਜਾਬੀ ਆ ਸਰਦਾਰ ਆ
ਜੀ,
ਹਨਾ ਇਹ ਸਾਡੀ ਪਹਿਚਾਣ ਆ ਜੀ, ਜੇ ਸਾਡੀ ਪਹਿਚਾਣ ਹੀ ਖਤਮ ਹੋ ਗਈ ਅਮਰੀਕ ਭਾਜੀ ਦੱਸੋ ਜੀ, ਫਿਰ ਅਸੀਂ ਕਾਹਦੇ ਵਿਚਾਰੇ ਰਹਿ ਗਏ, ਕਿਉਂਕਿ ਇਹ ਸਾਡੀ ਹੋਂਦ ਆ ਜੀ, ਸਾਡੀ ਪਹਿਚਾਣ ਹੈ, ਜਿੱਦਾਂ ਸਾਡਾ ਸਰੂਪ ਵੀ ਸਾਡੀ ਬੋਲੀ ਵੀ ਜਿੱਥੋਂ ਅਸੀਂ ਪਛਾਣੇ ਜਾਂਦੇ ਹਾਂ।
ਬਿਲਕੁਲ,
ਸੋ ਇਹ ਮੈਂ ਇੱਥੋਂ ਦੀ ਸੰਗਤ ਨੂੰ ਮੁਬਾਰਕਬਾਦ ਦਿੰਦਾ ਕਿ ਜਿਨ੍ਹਾਂ ਨੇ ਇਹ ਚੀਜ਼ ਦੇ ਨਾਲ ਜੁੜੇ ਹੋਏ ਆ ਜੀ, ਬੜੀ ਖੁਸ਼ੀ ਦੀ ਗੱਲ ਹੈ, ਤੇ ਮੈਂ ਸਾਰੇ ਜਿੰਨੇ ਵੀ ਨੱਚਦਾ ਪੰਜਾਬ ਰੇਡੀਓ ਦੇ ਨਾਲ ਸੰਗਤ ਜੁੜੀ ਮੈਂ ਧੰਨਵਾਦ ਕਰਦਾ, ਤੇ ਸਾਰੀ ਨਿਊਜ਼ੀਲੈਂਡ ਦੀ ਜਿੰਨੇ ਸਾਡੇ ਪੰਜਾਬੀ ਮੇਰੇ ਵੀਰ ਹੈ, ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਬੱਚੇ ਜਿੰਨੇ ਵੀ ਸਾਡੇ ਨਾਲ ਜੁੜੇ ਆ, ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ, ਕਿਉਂਕਿ ਤੁਹਾਡੇ ਤੋਂ ਅਸੀਂ ਸਿੱਖ ਰਹੇ ਹਾਂ ਅਜੇ, ਅਜੇ ਉਹ ਦੇਖਣ ਨੂੰ ਦੱਸਣ ਜੋਗੇ ਕੁਛ ਨਹੀਂ, ਕਿਉਂਕਿ ਤੁਹਾਡੀ ਜਿਹੜੀ ਬੁੱਧੀ ਬੜੀ ਤਿੱਖਣ ਹੋਣੀ ਆ, ਸਾਡੀ ਉਨੀ ਸਮੱਤ ਨਹੀਂ ਆ, ਫਿਰ ਵੀ ਬੋਲਦਾ ਤੋਂ ਗਲਤੀ ਹੋਈ ਤਾਂ ਮੈਂ ਮਾਫ਼ੀ ਚਾਹੂੰਗਾ
ਜੀ,
ਜੋ ਜਿੰਨੀ ਕੁ ਵਾਹਿਗੁਰੂ ਨੇ ਮੈਨੂੰ ਸਮੱਤ ਬਖਸ਼ੀ ਉਸ ਦੇ ਹਿਸਾਬ ਨਾਲ ਮੈਂ ਤੁਹਾਡੇ ਨਾਲ ਹਰ ਗੱਲ ਦਾ ਜਿਹੜੀ ਆ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ, ਤੇ ਅਮਰੀਕ ਭਾਜੀ ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ, ਪਰਮਿੰਦਰ ਭਾਜੀ ਮੈਨੂੰ ਮਿਲੇ ਸੀਗੇ,
ਬਿਲਕੁਲ ਜੀ, ਉਹਨਾਂ ਤੋਂ ਬਿਨਾਂ ਪ੍ਰੋਗਰਾਮ ਵੀ ਅਧੂਰਾ ਰਹਿ ਜਾਂਦਾ ਜੀ, ਸੋ ਉਹ ਪ੍ਰੋਗਰਾਮ ਤੇ ਹੁੰਦੇ ਨੇ, ਸੋ ਅੱਜ ਕਿਸੇ ਵਜ੍ਹਾ ਦੇ ਕਾਰਨ ਉਹ ਨਹੀਂ ਆ ਸਕੇ, ਸੋ ਮਾਫ਼ੀ ਚਾਹੁੰਦੇ ਇਸ ਦੇ ਲਈ, ਸੋ ਧੰਨ ਪਾਕ ਸਾਡੇ ਜੀ, ਤੁਸੀਂ ਇਸ ਸਟੂਡੀਓ ਦੇ ਵਿੱਚ ਆਏ, ਸੋ ਸਾਨੂੰ ਬੜਾ ਹੀ ਮਾਣ ਹੋਇਆ ਕਿ ਤੁਸੀਂ ਪੰਜਾਬੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਇਸੇ ਤਰ੍ਹਾਂ ਹੀ ਆਪਣੀ ਕਲਮ ਜਿਹੜੀ ਆ ਉਹ ਲਿਖ ਕਰਦੇ ਰਹੋਗੇ, ਕਾਗਜ਼ ਦੀ ਹਿੱਕ ਦੇ ਉੱਤੇ ਲਿਖਦੇ ਰਹੋਗੇ ਤੇ ਸਾਡੇ ਤੱਕ ਪਹੁੰਚਾਉਂਦੇ ਰਹੋਗੇ, ਸੋ ਬਹੁਤ ਮਿਹਰਬਾਨੀ, ਬੜਾ ਚੰਗਾ ਲੱਗਾ।
ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ ਬਹੁਤ ਧੰਨਵਾਦ ਤੁਹਾਡਾ ਹੀ ਸਾਰੇ ਮਿੱਤਰ ਪਿਆਰਿਆਂ ਦਾ, ਤੁਸੀਂ ਸਹਿਯੋਗ ਦਿੱਤਾ, ਸੋ ਆਉਂਦੇ ਸਮੇਂ ਦੇ ਵਿੱਚ ਹੋਰ ਨਵਾਂ ਪ੍ਰੋਗਰਾਮ ਲੈ ਕੇ ਪਖਦੇ ਮਸਲੇ ਜਿਹੜੇ ਨੇ ਜਿਵੇਂ ਕਿ ਗੁਰੂ ਘਰ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਦੂਸਰੇ ਘਰ ਗੁਰੂ ਘਰ ਦੇ ਵਿੱਚ ਸੁਸ਼ੋਭਿਤ ਕੀਤੇ ਨੇ, ਉਸ ਦੀ ਜਿਹੜੀ ਅਗਲੀ ਕਾਰਵਾਈ ਹੈ ਕਿਵੇਂ ਹੋਇਆ, ਕਿਸ ਤਰ੍ਹਾਂ ਹੋਇਆ, ਆਉਂਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਤੁਹਾਡੇ ਨਾਲ ਅਸੀਂ ਸਾਂਝ ਪਾਉਂਦੇ ਚੱਲਾਂਗੇ, ਤੁਹਾਡੇ ਵਿਊਜ਼ ਜਿਹੜੇ ਨੇ ਉਹ ਲੈਂਦੇ ਚੱਲਾਂਗੇ। ਅੱਜ ਮਾਫ਼ੀ ਚਾਹੁੰਦੇ ਹਾਂ, ਐਂ ਸਮਾਂ ਨਹੀਂ ਲੱਗਿਆ। ਅੱਜ ਬਸੰਤ ਸਿੰਘ ਜੀ ਇਹਨਾਂ ਤੋਂ ਜਾਣੂ ਹੋਣਾ ਸੀ ਅਸੀਂ, ਸੋ ਇਸ ਕਰਕੇ ਪਤਾ ਨਹੀਂ ਲੱਗਿਆ ਕਿ ਦੋ ਘੰਟੇ ਦਾ ਜਿਹੜਾ ਸਫ਼ਰ ਹੈ ਉਹ ਕਿਵੇਂ ਲੰਘ ਗਿਆ। ਸੋ ਬਹੁਤ ਮਿਹਰਬਾਨੀ, ਤੁਹਾਡਾ ਸਭ ਦਾ ਵੀ ਧੰਨਵਾਦ। ਅਤੇ ਨਾਲ ਨਾਲ ਐਨਜ਼ਡ ਇੰਡੀਅਨ ਫਲੇਮ, ਜਿੱਥੇ ਕਿ ਕੈਟਰਿੰਗ ਦਾ ਆਦਿ ਲਈ ਮਠਿਆਈਆਂ ਦੇ ਲਈ ਤੁਸੀਂ ਉਹਨਾਂ ਨੂੰ ਰੀਨਾ ਸਿੰਘ ਹੋਣਾ ਨੂੰ ਸੰਪਰਕ ਕਰ ਸਕਦੇ ਹੋ 266-9-27 ਦੇ ਉੱਤੇ। ਕੁਝ ਖ਼ਬਰਾਂ ਜਿਹੜੀਆਂ ਨੇ ਉਹ ਕੋਸ਼ਿਸ਼ ਕਰਾਂਗਾ ਤੁਹਾਡੀ ਸੇਵਾ 'ਚ ਮੈਂ ਪੇਸ਼ ਕਰਾਂ, ਸਥਾਨਕ ਖ਼ਬਰਾਂ ਅਤੇ ਨਾਲ ਨਾਲ ਰੇਡੀਓ ਸਪਾਈਸ ਦੇ ਸਹਿਯੋਗ ਦੇ ਨਾਲ ਖ਼ਬਰਾਂ ਤੁਹਾਡੀ ਸੇਵਾ 'ਚ ਪੇਸ਼ ਕਰੀਏ, ਕਮਿਊਨਿਟੀ ਜਾਣਕਾਰੀਆਂ ਪੇਸ਼ ਕਰੀਏ। ਬਹੁਤ ਮਿਹਰਬਾਨੀ।
ਸਰਦਾਰਾਂ ਦੀ ਕਈ ਸੂਫੀ ਸੰਤ ਫਕੀਰਾਂ ਦੀ ਧਰਤੀ ਆਸ਼ਿਕੇ ਲੋਕਾਂ ਦੀ ਕਈ ਰਾਂਝੇ ਤੇ ਕਈ ਹੀਰਾਂ ਦੀ ਕਈ ਰਾਂਝੇ ਤੇ ਕਈ ਹੀਰਾਂ ਦੀ ਮੈਂ ਜਦ ਦੁਨੀਆਂ ਤੋਂ ਜਾਵਾਂ ਮੁੜ ਫੇਰ ਦੁਬਾਰਾ ਆਵਾਂ ਮੈਂ ਜੋ ਵੀ ਜੂਨ ਹਟਾਵਾਂ ਮੇਰਾ ਦੇਸ਼ ਹੋਵੇ ਗੱਲਾਂ ਸਮੇਂ ਪੁਰਾਣੇ ਜੋ ਛੋਲੇ ਬਲਦਾਨੇ ਖਾਣੇ ਬਾਪੂ ਨੇ ਮੁੱਠੀ ਪਰ ਚੱਪ ਲੈਣੇ ਇੱਕੋ ਜਿਹੀਆਂ ਖੁਰਾਕਾਂ ਖਾ ਕੇ ਬੰਜਰ ਜ਼ਮੀਨਾਂ ਤੇ ਹਲਵਾ ਕੇ ਮਿੱਟੀ ਵਿੱਚੋਂ ਹੀਰੇ ਲੱਭ ਲੈਣੇ ਸਭ ਬਦਲ ਗਈਆਂ ਪੀਣਾ ਜਦੋਂ ਪਿਹਾ ਕੇ ਲਿਆਉਣਾ ਸਾਈਕਲ ਦੇ ਕੈਰੀਅਲ ਨਾ ਹੋਣਾ ਬੋਰੀ ਡੰਡਿਆਂ ਵਿੱਚ ਫਸਾ ਲੈਣੀ ਜਦ ਬੋਰੀ ਦਾ ਮੂੰਹ ਖੁੱਲ ਜਾਣਾ ਡੁੱਲਿਆ ਆਟਾ ਚੁੱਕ ਕੇ ਪਾਣਾ ਮਾਨੜ ਦੀ ਤਾਂ ਝੱਟ ਮਨਾ ਲੈਣੀ ਇੱਥੇ ਗਾਲਾਂ ਵਿੱਚ ਦੁਆਵਾਂ
ਕਿਉਰਾ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਮੰਗਲਵਾਰ 8 May 2018, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਵਿਸਾਖ ਮਹੀਨੇ ਦੀ 25 ਤਰੀਕ ਹੋ ਗਈ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਨਿਊਜ਼ੀਲੈਂਡ ਦੇ ਰੇਡੀਓ ਤਰਾਨਾ, ਰੇਡੀਓ ਸਪਾਈਸ ਅਤੇ ਆਸਟ੍ਰੇਲੀਆ ਦੇ ਹਰਮਨ ਰੇਡੀਓ ਤੇ ਉਧਰ ਕੈਨੇਡਾ ਦੇ ਫਰੰਟਲਾਈਨ ਰੇਡੀਓ ਤੋਂ ਪੰਜਾਬ ਦੀਆਂ ਖ਼ਬਰਾਂ ਲੈ ਕੇ ਹਾਜ਼ਰ ਹੈ। ਪੰਜਾਬ ਦੀਆਂ ਖ਼ਬਰਾਂ ਦੇ ਵਿੱਚ ਸ਼ਾਹਕੋਟ ਜ਼ਿਮਨੀ ਚੋਣ ਦੇ ਵਿੱਚ ਵਿਵਾਦ ਪਿੱਛਾ ਛੱਡਣ ਦਾ ਨਾਂ ਨਹੀਂ ਲੈ ਰਹੇ, ਜਦੋਂ ਕਿ ਕਾਂਗਰਸ ਦੁਆਰਾ ਐਲਾਨ ਕੀਤੇ ਗਏ ਉਮੀਦਵਾਰ ਹਰਦੇਵ ਸਿੰਘ ਲਾਡੀ ਦੇ ਖਿਲਾਫ਼ ਨਾਜਾਇਜ਼ ਖਨਨ ਜਾਂ ਮਾਈਨਿੰਗ ਦਾ ਪਰਚਾ ਦਰਜ ਕਰਨ ਵਾਲੇ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਇਸ ਵਕਤ ਚਰਚਾ ਦੇ ਵਿੱਚ ਨੇ। ਅਸਲ ਵਿੱਚ 3 ਅਤੇ 4 May ਦੀ ਰਾਤ ਨੂੰ ਉਹ ਜਲੰਧਰ ਦੇ 5-star ਹੋਟਲ ਦੇ ਵਿੱਚ ਇੱਕ ਔਰਤ ਦੇ ਨਾਲ CCTV ਕੈਮਰੇ ਦੇ ਦੌਰਾਨ ਦਿਖਾਈ ਦਿੱਤੇ, ਜਦੋਂ ਕਿ ਦੂਸਰੇ ਪਾਸੇ ਉਸ ਤੋਂ 4 ਘੰਟੇ ਬਾਅਦ ਹੀ ਸ਼ਾਹਕੋਟ ਦੇ ਥਾਣੇ ਮਹਿਤਪੁਰ ਦੇ ਵਿੱਚ ਹਰਦੇਵ ਲਾਡੀ ਦੇ ਖਿਲਾਫ਼ ਉਹਨਾਂ ਨੇ ਨਜਾਇਜ਼ ਮਾਈਨਿੰਗ ਦਾ ਪਰਚਾ ਦਰਜ ਕੀਤਾ। ਇੰਨਾ ਹੀ ਨਹੀਂ, ਸਰਕਾਰਾਂ ਨੇ ਹੁਣ ਇਸ ਗੱਲ ਦੀ ਘੋਖ ਵੀ ਲਾ ਲਈ ਹੈ ਕਿ ਇਸ ਦੌਰਾਨ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਵਿਰੋਧੀ ਪਾਰਟੀਆਂ ਦੇ ਨੇਤਾ ਜਨਾਬ ਸੁਖਪਾਲ ਖਹਿਰਾ ਅਤੇ ਉਧਰ ਅਕਾਲੀ ਦਲ ਬਾਦਲ ਵੱਲੋਂ ਸਰਦਾਰ ਦਲਜੀਤ ਸਿੰਘ ਚੀਮਾ ਦੇ ਸੰਪਰਕ ਵਿੱਚ ਸਨ। ਜਦੋਂ ਕਿ ਸਰਦਾਰ ਚੀਮਾ ਨੇ ਇਸ ਗੱਲ ਦਾ ਵਿਰੋਧ ਦਰਜ ਕਰਾਇਆ ਕਿ ਸਾਡੇ ਫੋਨ ਕਾਲਜ਼ ਨੂੰ ਟੈਪ ਕਿਉਂ ਕੀਤਾ ਗਿਆ, ਤੇ ਇਧਰ ਹਰਦੇਵ ਲਾਡੀ ਨੇ ਇਸ ਗੱਲ ਦੀ ਤਾਈਦ ਕੀਤੀ ਹੈ ਕਿ ਉਨ੍ਹਾਂ ਨੇ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਉਨ੍ਹਾਂ ਦੀ ਉਮੀਦਵਾਰੀ ਐਲਾਨ ਹੋਣ ਤੋਂ ਬਾਅਦ ਪਾਰਟੀ ਵੱਲੋਂ ਦੂਸਰੇ ਪਾਸੇ ਵਿਰੋਧੀ ਧਿਰਾਂ ਨੇ ਸਾਜਿਸ਼ ਕਰਕੇ
ਇਸ ਤਰ੍ਹਾਂ ਦੇ ਪਰਚੇ ਦਰਜ ਕਰਨ ਦੀ ਕਵਾਇਦ ਨੂੰ ਅੰਜਾਮ ਦਿੱਤਾ। ਜਦੋਂ ਕਿ ਇੱਧਰ ਪੰਜਾਬ ਸਰਕਾਰ ਵੱਲੋਂ ਕੁਝ ਹਫ਼ਤੇ ਪਹਿਲਾਂ ਨਜਾਇਜ਼ ਮਾਈਨਿੰਗ ਦੇ ਸਬੰਧ ਵਿੱਚ ਇੱਕ ਸਬ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਕਾਫ਼ੀ ਦੇਰੀ ਨਾਲ ਆਪਣੀ ਰਿਪੋਰਟ ਦਿੱਤੀ ਹੈ ਅਤੇ ਉਸ ਦੇ ਵਿੱਚ ਇਹ ਆਖਿਆ ਕਿ ਸਰਕਾਰੀ ਤੌਰ ਦੇ ਉੱਤੇ ਇੱਕ ਕਾਰਪੋਰੇਸ਼ਨ ਬਣਾਉਣੀ ਚਾਹੀਦੀ ਹੈ ਤਾਂ ਕਿ ਨਿੱਜੀ ਤੌਰ ਦੇ ਉੱਤੇ ਬੋਲੀ ਲਾਉਣ ਵਾਲੇ ਰੇਤਾ ਅਤੇ ਬਜਰੀ ਦੇ ਠੇਕੇਦਾਰਾਂ ਨੂੰ ਨੱਥ ਪਾਈ ਜਾ ਸਕੇ। ਯਾਦ ਰਹੇ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਦੌਰਾਨ ਵੀ ਠੇਕੇਦਾਰਾਂ ਦੀਆਂ ਆਪਣੀਆਂ ਮਨਮਰਜ਼ੀਆਂ ਦੇ ਨਾਲ ਰੇਤ ਅਤੇ ਬਜਰੀ ਮਾਫੀਆ ਕਾਫ਼ੀ ਸਰਗਰਮ ਰਿਹਾ, ਜਿਹੜਾ ਕਿ ਹਾਲੇ ਵੀ ਧੜੱਲੇ ਨਾਲ ਜਾਰੀ ਹੈ। ਅਤੇ ਨਾਲ ਯਾਦ ਕਰਾਉਣਾ ਚਾਹਾਂਗੇ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਦੇ ਤੌਰ ਉੱਤੇ ਉੱਘੇ ਬੁੱਧੀਜੀਵੀ ਡਾਕਟਰ ਰਵਿੰਦਰ ਭੱਠਲ ਹੋਣਾ ਨੇ ਬੀਤੇ ਕੱਲ੍ਹ ਪ੍ਰਧਾਨਗੀ ਦਾ ਅਹੁਦਾ ਸੰਭਾਲ ਲਿਆ। ਇਸ ਸਹੁੰ ਚੁੱਕ ਸਮਾਗਮ ਤੋਂ ਤੁਰੰਤ ਬਾਅਦ ਉੱਘੇ ਸਾਹਿਤਕਾਰ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਕੁਝ ਸ਼ਾਨਦਾਰ ਪ੍ਰੋਗਰਾਮ ਜਾਂ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਅਤੇ ਇੱਧਰ ਯਾਦ ਕਰਾਉਣਾ ਚਾਹਾਂਗੇ ਕਿ ਭਾਰਤ ਦੇ ਵਿੱਚ ਜਿੱਥੇ ਬੀਤੇ ਦੋ ਦਿਨਾਂ ਤੋਂ ਲਗਾਤਾਰ ਇਸ ਗੱਲ ਦਾ ਸੰਸਾ ਬਣਿਆ ਹੋਇਆ ਕਿ 15 ਰਾਜਾਂ ਦੇ ਵਿੱਚ ਤੂਫਾਨ ਆਉਣ ਦੀ ਝਾਕ ਹੈ, ਜਦੋਂ ਕਿ ਅੱਜ ਸਵੇਰ ਤੋਂ ਇਸ ਸੰਬੰਧੀ ਫੇਸਬੁੱਕ 'ਤੇ ਕੁਛ ਅਪਡੇਟਸ ਵੀ ਮਿਲ ਰਹੀਆਂ ਨੇ। ਮੋਟੇ ਤੌਰ ਦੇ ਉੱਤੇ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ 11 ਮਈ ਤੱਕ ਇਸ ਤਰ੍ਹਾਂ ਦੇ ਤੂਫਾਨੀ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ। ਅਤੇ ਉੱਧਰ ਪੰਜਾਬ ਸਰਕਾਰ ਦੀ ਨੁਮਾਇੰਦਗੀ ਕਰਦਿਆਂ ਚੀਫ਼ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕੇਂਦਰੀ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ ਹੈ, ਜਿੱਥੇ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਪੰਜਾਬ ਦੇ ਵਿੱਚ ਮੁੜ ਤੋਂ ਅੱਤਵਾਦ ਪਨਪਣ ਦੀ ਗੱਲ ਆਖ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉੱਥੇ ਬੀਤੇ ਕੱਲ੍ਹ ਉਨ੍ਹਾਂ ਨੇ ਕੇਂਦਰੀ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਦਰਿਆਈ ਪਾਣੀਆਂ ਦਾ ਵੱਡਾ ਹਿੱਸਾ ਪੰਜਾਬ ਤੋਂ ਦਰਿਆਵਾਂ ਰਾਹੀਂ ਪਾਕਿਸਤਾਨ ਦੇ ਵਿੱਚ ਜਾ ਰਿਹਾ, ਜਿਸ ਨੂੰ ਰੈਗੂਲੇਟ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਪਾਣੀ ਸਿੰਜਾਈ ਲਈ ਦਿੱਤਾ ਜਾਵੇ। ਹਾਲਾਂਕਿ ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਵੀ ਟਿੱਪਣੀ ਨਹੀਂ ਕੀਤੀ। ਨਾਲ ਨਾਲ ਸ਼ਾਇਰੀ ਦੀ ਗੱਲ ਕਰੀਏ ਤੇ ਬਰਜਿੰਦਰ ਚੌਹਾਨ ਸਾਹਿਬ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗੇ ਕਿ ਆਪਣੇ ਮਨ ਦੀ ਸਲਤਨਤ ਨੂੰ ਕਰ ਲਿਆ ਜਿਸਨੇ ਫਤਿਹ, ਆਪਣੇ ਮਨ ਦੀ ਸਲਤਨਤ ਨੂੰ ਕਰ ਲਿਆ ਜਿਸਨੇ ਫਤਿਹ, ਦੋਸਤੋ ਉਹ ਆਦਮੀ ਸਮਝੋ ਸਿਕੰਦਰ ਹੋ ਗਿਆ। ਪਰਮਿੰਦਰ ਦਿਓ ਇਜਾਜ਼ਤ, ਮਿਹਰਬਾਨੀ।
ਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ, ਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ, ਨੀ ਮੈਂ ਫਿਰ ਤਾਰੀ ਲਾਊਂ ਸਿਵਿਆਂ ਚ ਸੜਕੇ, ਨੀ ਮੈਂ ਕੁਝ ਵਿੱਚ ਆਊਂਗਾ ਸਵਾ ਬਣ ਕੇ, ਨੀ ਮੈਂ ਕੁਝ ਵਿੱਚ ਆਊਂਗਾ ਬਣਕੇ। ਮੈਥੋਂ ਮਰਿਆ ਨੀ ਜਾਣਾ ਇਹਨਾਂ ਤਾਨਿਆਂ ਦੇ ਵਿੱਚ, ਮੈਨੂੰ ਚੈਨ ਮਿਲੂ ਮੇਰੇ ਪਿੰਡ ਪਿੱਪਲਾਂ ਦੇ ਥੱਲੇ, ਪੱਤੇ ਲੋਰੀਆਂ ਸੁਣਾਉਂਦੇ ਜਦੋਂ ਠੰਡੀ ਹਵਾ ਚੱਲੇ, ਮੇਰੇ ਪਿੰਡ ਦੀ ਉਹ ਪੌਣ ਨੂੰ ਸੁਨੇਹਾ ਦੇ ਦਿਓ, ਮੈਨੂੰ ਲੋਰੀਆਂ ਸੁਣਾਵੇ ਕਿਤੇ ਮਾਂ ਬਣ ਕੇ, ਨੀ ਮੈਂ ਕੁਝ ਵਿੱਚ ਆਊਂਗਾ ਬਣ ਕੇ, ਨੀ ਮੈਂ ਕੁਝ ਵਿੱਚ ਆਊਂਗਾ ਸਵਾ ਬਣ ਕੇ। ਦਿਓ
ਚੱਕੀਆਂ ਤੇ ਆਪਾਂ